ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਗੌੜੀ ਬੈਰਾਗਣ ਰਵਿਦਾਸ ਜੀਓ ਘਟ ਅਵ ਘਟ ਡੂਗਰ ਕਣਾ ਇੱਕ ਨਿਰਗੁਣ ਬੈਲ ਖਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਘਟ ਅਵ ਘਟ ਡੂਗਰ ਕਣਾ ਇੱਕ ਨਿਰਗੁਣ ਬੈਲ ਖਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ ਹਉ ਬਨਜਾਰੋ ਰਾਮ ਕੋ ਸਹਿਜ ਕਰੂੰ ਵਪਾਰ ਮੈਂ ਰਾਮ ਨਾਮ ਧਨ ਲਾਦਿਆ ਬਿਖਲਾ ਦੀ ਸੰਸਾਰ ਉਰਵਾਰ ਪਾਰ ਕੇ ਦਾਨੀਆ ਲਿਖ ਲੇਹੋ ਆਲ ਪਤਾਲ ਮੋਹੇ ਜਮ ਡੰਡ ਨਾ ਲਾਗਈ ਤਜੀਲੇ ਸਰਬ ਜੰਜਾਲ ਜੈਸਾ ਰੰਗ ਕਸੁੰਭ ਕਾ ਤੈਸਾ ਏ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ ਜੈਸਾ ਰੰਗ ਕਸੁੰਭ ਕਾ ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਭਗਤ ਰਵਿਦਾਸ ਜੀ ਦੇ ਜੋ ਗੁਰੂ ਗ੍ਰੰਥ ਸਾਹਿਬ ਅੰਦਰ 40 ਸ਼ਬਦ ਨੇ ਉਹਨਾਂ ਦੀ ਵਿਚਾਰ ਇਸ ਵਾਰ ਸਤਿਗੁਰੂ ਤਰਸ ਕਰਕੇ ਆਪ ਕਰਾ ਰਹੇ ਨੇ। ਜਿਸ ਤਰ੍ਹਾਂ ਜਿਸ ਰਾਗ ਵਿੱਚ ਸ਼ਬਦ ਆਈ ਜਾਏਗਾ ਉਸੇ ਤਰ੍ਹਾਂ ਹੀ ਹਜ਼ੂਰ ਦੀ ਕਿਰਪਾ ਨਾਲ ਆਪਾਂ ਵਿਚਾਰ ਕਰਾਂਗੇ। ਅੱਜ ਰਾਗ ਗੌੜੀ ਹੈ, ਇਹ ਇਕੱਲੀ ਗੌੜੀ ਨਹੀਂ, ਇਹ ਬੈਰਾਗਣ ਹੈ, ਕਿਉਂਕਿ ਹਜ਼ੂਰ ਨੇ 12 ਪ੍ਰਕਾਰ ਦੀ ਗੌੜੀ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਉਹਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਭਗਤ ਰਵਿਦਾਸ ਸਾਹਿਬ ਜੀ ਉਹਨਾਂ ਨੇ ਇਸ ਸ਼ਬਦ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿੱਚ ਇੱਕ ਅਰਦਾਸ ਕੀਤੀ ਤੇ ਇਹ ਜਿਤਨੇ ਵੀ ਪਾਵਨ ਪਵਿੱਤਰ ਸ਼ਬਦ ਆਪਾਂ ਪੜ੍ਹਨੇ ਆ ਇਹ ਕੱਲੀ ਕਵਿਤਾ ਨਹੀਂ ਕਿ ਕਿਸੇ ਕਵੀ ਦੇ ਦਿਮਾਗ ਵਿੱਚ ਖਿਆਲ ਉਤਪੰਨ ਹੋਏ, ਵਲਵਲੇ ਉੱਠੇ ਤੇ ਉਹਨੇ ਕਲਮ ਪਕੜੀ ਤੇ ਲਿਖ ਦਿੱਤਾ। ਇਹ ਜੋ ਕੁਛ ਉਹਨਾਂ ਨੇ ਬਾਣੀ ਵਿੱਚ ਲਿਖਿਆ ਜਾਂ ਉਚਾਰਨ ਕੀਤਾ ਹੈ ਹਕੀਕਤ ਵਿੱਚ ਉਹ ਉਹਨਾਂ ਨੇ ਆਤਮਕ ਜੀਵਨ ਨੂੰ ਜੀਆ ਹੋਇਆ ਹੈ। ਕਿਵੇਂ? ਉਹ ਅੰਦਰ ਦਾ ਸੰਘਰਸ਼ ਕਰਦੇ ਰਹੇ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਜਗਿਆਸੂ ਦੀ ਜ਼ਿੰਦਗੀ ਦੇ ਹਰ ਪੱਖ ਤੋਂ ਅਗਵਾਈ ਕਰਦੀ ਏ। ਪਰ ਸ਼ਰਤ ਇਹ ਕਿ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਬਚਨ ਉੱਤੇ ਪੂਰਨ ਅਟਲ ਭਰੋਸਾ ਰੱਖ ਕੇ ਬੰਦਾ ਚੱਲੇ, ਆਪਣੀ ਅਕਲ ਨਾ ਵਰਤੇ। ਇਸ ਸ਼ਬਦ ਵਿੱਚ ਭਗਤ ਰਵਿਦਾਸ ਸਾਹਿਬ ਜੀ ਇੱਕ ਤਾਂ ਮਾਲਕ ਸਾਹਮਣੇ ਅਰਦਾਸ ਕਰਦੇ ਨੇ ਤੇ ਦੂਜਾ ਸਤ ਸੰਗਤ ਵਿੱਚ ਆਵਾਜ਼ ਦਿੰਦੇ ਨੇ ਕਿ ਹੈ ਕੋਈ ਮੇਰਾ ਸਾਥ ਦੇਣ ਵਾਲਾ, ਕਿਉਂਕਿ ਮੈਂ ਜੀਵਨ ਦਾ ਗੱਡਾ ਨਾਮ ਨਾਲ ਲੱਦ ਕੇ ਤੁਰਿਆ। ਤੇ ਤੀਸਰਾ, ਭਗਤ ਰਵਿਦਾਸ ਸਾਹਿਬ ਇਸ ਸ਼ਬਦ ਵਿੱਚ ਜਿਸ ਮੌਤ ਤੋਂ, ਜਿਸ ਧਰਮ ਰਾਜ ਤੋਂ, ਚਿੱਤਰਗੁਪਤ ਤੋਂ ਲੋਕ ਤਰਿੰਦੇ ਨੇ ਉਹਨੂੰ ਵਗਾਰ ਕੇ ਕਹਿੰਦੇ ਨੇ ਕਿ ਜੋ ਕੁਝ ਤੂੰ ਮੇਰੇ ਬਾਰੇ ਲਿਖ ਸਕਣਾ ਰੱਜ ਕੇ ਲਿਖ, ਪਰ ਤੇਰੀ ਕੋਈ ਲਿਖਤ ਮੇਰੇ ਤੇ ਲਾਗੂ ਨਹੀਂ ਹੋਵੇਗੀ, ਕਿਉਂਕਿ ਮੇਰੇ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦਾ ਨਿਵਾਸ ਹੋ ਚੁੱਕਾ ਹੈ। ਇਹ ਅਸੀਂ 2 ਦਿਨਾਂ ਵਿੱਚ ਸ਼ਬਦ ਵਿਚਾਰਨ ਦਾ ਯਤਨ ਕਰਾਂਗੇ। ਆਓ ਸਾਧ ਸੰਗਤ ਜੀ, ਇਸ ਅੰਮ੍ਰਿਤ ਬਚਨ ਨੂੰ ਵਿਚਾਰਨ ਤੋਂ ਪਹਿਲਾਂ ਜਿਵੇਂ ਭਾਈ ਸਾਹਿਬ ਜੀ ਨੇ ਵੀ ਦੱਸ ਦਿੱਤਾ ਹੈ ਕਿ ਜੇ ਆਪਾਂ ਇਕਾਗਰਤਾ ਬਣਾਵਾਂਗੇ ਤੇ ਉਹ ਵਕਤੇ ਉੱਪਰ ਵੀ ਉਸ ਇਕਾਗਰਤਾ ਦਾ ਅਸਰ ਹੁੰਦਾ ਹੈ। ਠੀਕ ਹੈ, ਭਾਵੇਂ ਕੀਰਤਨ ਕਰੀਏ, ਕਥਾ ਕਰੀਏ, ਸੰਗਤ ਮਾਨ ਦੇ ਕੇ 2-2.5 ਫੁੱਟ ਉੱਚਾ ਪ੍ਰਚਾਰਕ ਕੀਰਤਨੀਆਂ ਨੂੰ ਬਿਠਾਉਂਦੀ ਏ, ਇਹਦਾ ਮਤਲਬ ਇਹ ਨਹੀਂ ਕਿ ਉਹ ਵੱਡਾ। ਇਸ ਕਰਕੇ ਵੀ ਤੂੰ ਗੁਰੂ ਦੀ ਗੱਲ ਸੁਣਾਉਣ ਲੱਗਾ, ਪਰ ਪਤਾ ਨਹੀਂ ਸੰਗਤ ਵਿੱਚ ਸੁਣਾਉਣ ਵਾਲਿਆਂ ਨਾਲੋਂ ਸੁਣਨ ਵਾਲੇ ਬੜੀ ਉੱਚੀ ਅਵਸਥਾ ਦੇ ਹੁੰਦੇ, ਕਿਰਪਾ ਦੇ ਪਾਤਰ ਹੁੰਦੇ ਨੇ, ਪਰ ਜਦੋਂ ਉਹ ਸੁਣ ਕੇ ਅੰਦਰੋਂ ਅਸੀਸ ਦਿੰਦੇ ਨੇ, ਸੱਚ ਇਹ ਉਦੋਂ ਸੁਣਨ ਵਾਲੇ ਦਾ ਵੀ, ਸੁਣਾਉਣ ਵਾਲੇ ਦਾ ਵੀ ਭਲਾ ਹੋ ਜਾਂਦਾ ਹੈ। ਕਰੋ ਕਿਰਪਾ ਸਾਧ ਸੰਗਤ, ਆਪ ਜੀ ਬਖਸ਼ੋ ਅਸੀਸ, ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ। ਭਗਤ ਰਵਿਦਾਸ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਪਹਿਲੀਆਂ ਜੋ ਤੁਕਾਂ ਨੇ ਉਹ ਅਰਦਾਸ ਰੂਪ ਉਚਾਰਨ ਕੀਤੀਆਂ ਨੇ, ਉਹ ਬਚਨ ਨੇ ਘੱਟ ਅਵ ਘੱਟ ਡੂਗਰ ਘਣਾ। ਘੱਟ ਅਵ ਘੱਟ ਦਾ ਅਰਥ ਹੈ ਉੱਚੀ ਨੀਵੀਂ ਥਾਂ, ਬਿਖਮ ਰਸਤਾ, ਕਿਤੇ ਖਾਈ ਹੋਵੇ, ਕਿਤੇ ਟਿੱਬਾ ਹੋਵੇ, ਇਹਨੂੰ ਕਹਿ ਲਈਏ ਉਬੜ ਖੁਬੜ ਰਸਤਾ, ਜੋ ਰਸਤਾ ਇੱਕੋ ਜਿਹਾ ਨਹੀਂ, ਕੋਈ ਪਤਾ ਨਹੀਂ ਚੱਲਦਿਆਂ ਹੋਇਆਂ ਕਿਸ ਥਾਂ ਤੇ ਪੈਰ ਫਿਸਲਣਾ ਤੇ ਬੰਦੇ ਦੀ ਮੰਜ਼ਿਲ ਉਹ ਪਹੁੰਚ ਨਾ ਸਕੇ, ਰਸਤੇ ਵਿੱਚ ਹੀ ਨਾ ਕਿਤੇ ਰਹਿ ਜਾਏ। ਘੱਟ ਅਵਘੱਟ ਡੂਗਰ ਘਣਾ, ਹੇ ਪ੍ਰਭੂ ਤੇਰੇ ਘਰ ਦਾ ਰਸਤਾ, ਪਰਮਾਰਥ ਦਾ ਰਸਤਾ ਬੜਾ ਔਖਾ ਹੈ, ਬੜਾ ਬਿਖਮ ਹੈ, ਪਰ ਜਿਹੜਾ ਮੈਂ ਨਾਲ ਲੈ ਕੇ ਤੁਰਿਆ ਇੱਕ ਨਿਰਗੁਣ ਬੈਲ ਖਮਾਰ। ਨਿਰਗੁਣ ਦਾ ਅਰਥ ਹੈ ਜਿਹਦੇ ਚ ਕੋਈ ਗੁਣ ਨਹੀਂ, ਕਿਉਂਕਿ ਅੱਖਰੀ ਅਰਥ ਕਰਕੇ ਵਿਸਤਾਰ ਨਾਲ ਵਿਚਾਰ ਕਰਾਂਗੇ ਮੈਨੂੰ ਵੀ ਸਮਝ ਪੈ ਜਾਏਗੀ, ਕਿਉਂਕਿ ਮਕਸਦ ਕਥਾ ਦਾ ਸਿਰਫ ਇੰਨਾ ਹੈ ਕਿ ਕੰਨ ਰਸ ਨਾ ਬਣੇ, ਗੁਰੂ ਦੇ ਸ਼ਬਦ ਦੀ ਸੋਝੀ ਪੈ ਜਾਏ। ਘੱਟ ਅਵਘੱਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਜਿਸ ਵਿੱਚ ਕੋਈ ਗੁਣ ਨਹੀਂ। ਇੱਥੇ ਸ਼ਬਦ ਵਰਤਿਆ ਬੈਲ, ਬੈਲ ਦਾ ਅਰਥ ਬਲਦ, ਸਾਡਾ ਪੇਂਡੂ ਸ਼ਬਦ ਸੀ ਢੱਗਾ। ਮਹਾਰਾਜ ਕਹਿੰਦੇ ਨੇ ਇੱਕ ਨਿਰਗੁਣ ਬੈਲ ਖਮਾਰ, ਕਹਿੰਦੇ ਨੇ ਮੇਰਾ ਮਨ ਜਿਹੜਾ ਹੈ ਨਾ ਇਹ ਉਹ ਬਲਦ ਹੈ, ਉਹ ਬੈਲ ਹੈ ਜਿਹਦੇ ਕੋਲ ਗੁਣ ਕੋਈ ਨਹੀਂ, ਇੰਨਾ ਕਮਜ਼ੋਰ ਹੈ ਇਹਦਾ ਪਤਾ ਹੀ ਨਹੀਂ ਇਹਨੇ ਕਿੱਥੇ ਮੇਰਾ ਸਾਥ ਛੱਡ ਜਾਣਾ ਹੈ। ਘੱਟ ਅਵਕਟ ਡੂਗਰ ਘਣਾ, ਇੱਕ ਨਿਰਗੁਣ ਬੈਲ ਖਮਾਰ, ਰਮਈਏ ਸਿਉਂ ਇੱਕ ਬੇਨਤੀ। ਰਮਈਏ ਦਾ ਅਰਥ ਹੈ ਸੋਹਣੇ ਰਾਮ ਜੀ, ਰਾਮ ਜੀ ਦਾ ਅਰਥ ਕਰਾਂਗੇ ਰਮਿਆ ਹੋਇਆ ਪਰਮੇਸ਼ਵਰ ਜੀ। ਮੇਰੀ ਇੱਕ ਬੇਨਤੀ ਹੈ ਰਵਿਦਾਸ ਦੀ, ਰਮਈਏ ਸਿਉਂ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਮਾਲਕ ਮੈਂ ਸ਼ਰਧਾ ਦੀ ਪੂੰਜੀ ਲੈ ਕੇ, ਭਾਵਨਾ ਦੀ ਪੂੰਜੀ ਲੈ ਕੇ, ਤੇਰੀ ਬਖਸ਼ਿਸ਼ ਨਾਮ ਦਾ ਗੱਡਾ ਭਰ ਕੇ ਤੁਰਿਆ ਵਾ, ਤਰਸ ਕਰੀ ਮੈਂ ਜ਼ਿੰਦਗੀ ਦੇ ਸਫ਼ਰ ਵਿੱਚ ਮੇਰੀ ਸ਼ਰਧਾ ਦੀ ਪੂੰਜੀ ਨਾ ਕਿਤੇ ਲੁੱਟੀ ਜਾਏ, ਮੇਰਾ ਅੰਦਰ ਨਾ ਕਿਤੇ ਲੁੱਟਿਆ ਜਾਏ। ਦੇਖੋ ਇੱਥੇ ਦਾਸ ਪਹਿਲਾਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੇਗਾ। ਪਹਿਲੀ ਅਰਦਾਸ ਹੈ ਮਨ ਬਾਰੇ ਕਿ ਬਲਦ ਗੱਡਾ ਲੈ ਕੇ ਚੱਲਦਾ ਹੈ, ਕਿਉਂਕਿ ਟਾਂਡਾ ਜਿਹੜਾ ਸ਼ਬਦ ਹੈ ਉਹਨਾਂ ਕਿਹਾ ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਟਾਂਡੇ ਦੇ ਤਿੰਨ ਅਰਥ ਨੇ, ਇੱਕ ਟਾਂਡੇ ਦਾ ਅਰਥ ਹੈ ਕਿ ਲੱਦੇ ਹੋਏ ਗੱਡੇ ਜਾਂ ਬੈਲਾਂ ਦਾ ਝੁੰਡ, ਜਾਂ ਇਉਂ ਕਹਿ ਲਓ ਕਿ ਗੱਡਿਆਂ ਦਾ ਕਾਫਲਾ, ਉਹਨੂੰ ਵੀ ਆਪਾਂ ਟਾਂਡਾ ਕਹਿੰਦੇ। ਦੂਜਾ ਟਾਂਡੇ ਦਾ ਅਰਥ ਹੈ ਕਿ ਵਣਜਾਰਿਆਂ ਦੀ ਆਬਾਦੀ ਵਾਲਾ ਥਾਂ, ਜਿੱਥੇ ਵਣਜਾਰੇ ਆਪਣਾ ਨਿਵਾਸ ਰੱਖਦੇ ਨੇ। ਆਪਾਂ ਅੱਜ ਪੜ੍ਹਦੇ ਹਾਂ ਕਿ ਮਹਾਰਾਜ ਵਣਜਾਰਿਆਂ ਦੇ ਟਾਂਡੇ ਗਏ, ਇਹਦਾ ਮਤਲਬ ਕਿ ਜਿੱਥੇ ਉਹਨਾਂ ਦੀ ਆਬਾਦੀ ਹੈ। ਤੀਸਰਾ ਟਾਂਡੇ ਦਾ ਅਰਥ ਹੈ ਆਪਣੇ ਪੰਜਾਬੀ ਦੇ ਸ਼ਬਦ ਕਿ ਮੱਕੀ ਜਾਂ ਚਰੀ ਦਾ ਜਿਹੜਾ ਬੂਟਾ ਹੈ ਨਾ, ਆਪਾਂ ਉਹਦੇ ਲਈ ਸ਼ਬਦ ਟਾਂਡਾ ਵਰਤਨੇ ਹਾਂ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਟਾਂਡੇ ਦਾ ਅਰਥ ਕਿ ਬਲਦਾਂ ਦਾ ਸਮੂਹ, ਬਲਦਾਂ ਦਾ ਝੁੰਡ, ਗੱਡਿਆਂ ਦੀ ਬਹੁਤਾਤ, ਜਿਹੜਾ ਕਾਫਲਾ ਬਣ ਕੇ ਤੁਰਿਆ। ਤੇ ਸਤਿਗੁਰੂ ਨੇ ਪਹਿਲੀ ਬੇਨਤੀ ਭਗਤ ਰਵਿਦਾਸ ਸਾਹਿਬ ਨੇ ਕੀਤੀ ਕਿ ਮਾਲਕ ਮੇਰਾ ਬਲਦ ਬੜਾ ਕਮਜ਼ੋਰ ਹੈ। ਅਕਸਰ ਜਿਹੜੇ ਖੇਤੀ ਕਰਦੇ ਆਏ ਨੇ, ਜਿਹੜਾ ਬਲਦ ਕਮਜ਼ੋਰ ਹੁੰਦਾ ਸੀ, ਨਾ ਉਹਨੂੰ ਅੱਗੇ ਲਾਉਂਦੇ ਸਨ ਤੇ ਨਾ ਪਿੱਛੇ ਲਾਉਂਦੇ ਸਨ। ਬਲਦ ਕਮਜ਼ੋਰ ਜਿਹੜਾ ਹੋਣਾ, ਉਹਨੂੰ ਹਮੇਸ਼ਾ ਗੱਡੇ ਨੂੰ ਅੱਧ ਵਿਚਕਾਰ ਰੱਖਣਾ, ਕਿਉਂਕਿ ਅੱਗੇ ਵੀ ਤਾਕਤ ਵਾਲੇ, ਪਿੱਛੇ ਵੀ ਤਾਕਤ ਵਾਲੇ। ਅੱਗੇ ਲਾਵਾਂਗੇ ਕਿਤੇ ਰੋਕ ਨਾ ਜਾਏ, ਪਿੱਛੇ ਲਾਵਾਂਗੇ ਕਿਤੇ ਪਿੱਛੇ ਬੈਠ ਨਾ ਜਾਏ। ਵਿਚਕਾਰ ਰੱਖਣਾ ਕਿ ਅਗਲਿਆਂ ਨੂੰ ਦੇਖ ਕੇ ਬਲਦ ਤੁਰਦਾ ਰਹੇ ਤੇ ਪਿਛਲਿਆਂ ਦੀ ਖੱਲਾਸ਼ੇਰੀ ਮਿਲਦੀ ਰਹੇ। ਮਾਲਕ ਜੀ ਮੇਰਾ ਮਨ ਕਮਜ਼ੋਰ ਬਲਦ ਹੈ, ਮੈਨੂੰ ਗੁਰਮੁਖਾਂ ਦੇ ਕਾਫਲੇ ਵਿੱਚ ਰੱਖ ਲੈ, ਮੈਂ ਉਹਨਾਂ ਵਿੱਚ ਰਹਾਂ ਜਿੱਥੋਂ ਮੈਨੂੰ ਤੁਰਨ ਦੀ ਜੁਗਤ, ਤੁਰਨ ਦਾ ਤਰੀਕਾ, ਤੁਰਨ ਦੀ ਵਿਧੀ ਆਉਂਦੀ ਰਹੇ। ਦੇਖੋ ਗੱਲ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਮਨ ਬਾਰੇ, ਸਾਰੀ ਸਾਧਨੀ ਤਾਂ ਮਨ ਦੀ ਹੈ। ਇਹ ਹੀ ਕਾਬੂ ਆ ਜਾਏ, ਪਵਾੜੇ ਦੀ ਜੜ ਵੀ ਇਹ ਜੇ ਤੇ ਸਿਰ ਦਾ ਤਾਜ ਵੀ ਇਹ ਜੇ। ਵਾਸ਼ਨਾ ਦੀ ਸੁਗੰਧੀ, ਬੰਦਗੀ ਦੀ ਸੁਗੰਧੀ ਵੀ ਇਹ ਹੈ ਤੇ ਮਲੀਨਤਾ ਦੀ ਬਦਬੋ ਵੀ ਇਹ ਹੈ। ਪ੍ਰਕਾਸ਼ ਵਾਲਾ ਵੀ ਇਹ ਹੈ ਤੇ ਹਨੇਰੇ ਵਿੱਚ ਡੁੱਬਿਆ ਵੀ ਇਹ ਹੈ। ਅੱਜ ਸਿਰਫ ਮੈਂ ਮਨ ਸੰਬੰਧੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਬੇਨਤੀਆਂ ਕਰਨੀਆਂ ਨੇ, ਕਿਸੇ ਹੋਰ ਅਨ ਮਤ ਨੂੰ ਆਧਾਰ ਬਣਾ ਕੇ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਮਨ ਦੇ ਸੰਬੰਧ ਵਿੱਚ ਬਹੁਤ ਸਤਿਗੁਰੂ ਨੇ ਰੂਪਕ ਵਰਤੇ ਨੇ, ਜਿਵੇਂ ਇੱਥੇ ਬੈਲ ਸ਼ਬਦ ਆ ਗਿਆ, ਰੂਪਕ ਹੀ ਹੈ ਨਾ ਇੱਕ। ਤੇ ਗੁਰੂ ਗ੍ਰੰਥ ਸਾਹਿਬ ਦੇ ਦੈਵੀ ਗਿਆਨ ਦੀ ਆ ਬਖਸ਼ਿਸ਼ ਹੈ, ਇਹ ਅਮੂਰਤ ਨੂੰ ਮੂਰਤ ਕਰ ਸਕਦਾ। ਧਿਆਨ ਦਿਆ ਜੇ, ਅਮੂਰਤ ਨੂੰ ਮੂਰਤ ਕਰ ਦਿੰਦਾ ਤੇ ਸੂਖਸ਼ਮ ਨੂੰ ਸਥੂਲ ਕਰ ਦਿੰਦਾ ਹੈ। ਫਿਰ ਬੇਨਤੀ ਕਰਾਂ ਕਿ ਜਿਸ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਰੰਗ ਨਹੀਂ, ਉਹਨੂੰ ਵੀ ਮੂਰਤ ਬਣਾ ਕੇ ਕਹਿ ਦਿੰਦਾ ਹੈ ਕਿ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ। ਉਹਨੂੰ ਮੂਰਤ ਦਾ ਅਰਥ ਦੂਜਾ ਨਾ ਕੋਈ ਕਰ ਲੈਣਾ, ਉਹਨੂੰ ਉਹਦੇ ਬਾਰੇ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ ਅੰਮ੍ਰਿਤ ਬਾਣੀ ਵਿੱਚ ਕਿ ਉਸ ਦੇ ਬੋਲ ਬੜੇ ਮਿੱਠੇ ਨੇ, ਤੇਰੀ ਚਾਲ ਸੁਹਾਵੀ, ਮਧੁਰਾੜੀ ਬਾਣੀ, ਕੋਕਿਨ ਕੋਕਲਾ ਤਰਲ ਜਵਾਨੀ। ਸੂਖਸ਼ਮ ਭਾਵਾਂ ਨੂੰ ਸਥੂਲ ਕਰਕੇ ਦੱਸ ਦਿੰਦੇ ਨੇ ਤੇ ਸੱਚ ਇਹ ਵੇ ਜਿਹਦਾ ਰੂਪ ਰੇਖ ਨਹੀਂ, ਉਹਦੀਆਂ ਝਲਕਾਂ ਗੁਰੂ ਗ੍ਰੰਥ ਸਾਹਿਬ ਮਰਵਾ ਦਿੰਦੇ ਨੇ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ ਕਿ ਵੇਦ ਕਿਤੇਬ ਸੰਸਾਰ ਖਬਾਹੂ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੈ ਜ਼ਹਰਾ। ਇੱਥੇ ਰੂਪਕ ਵਰਦਿਆਂ ਮਨ ਲਈ ਬੈਲ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਮੈਂ ਜ਼ਿਆਦਾ ਨਹੀਂ, ਸਿਰਫ ਚਾਰ ਕੁ ਬਚਨ ਪੰਜ ਕਰਨੇ ਨੇ ਮਨ ਸੰਬੰਧੀ। ਮਹਾਰਾਜ ਜੀ ਨੇ ਕਿਤੇ ਰੂਪਕ ਵਰਤਿਆ ਬੈਲ, ਕਿਤੇ ਰੂਪਕ ਵਰਤਿਆ ਹਾਥੀ, ਕਿਤੇ ਰੂਪਕ ਵਰਤਿਆ ਗਧਾ, ਕਿਤੇ ਮਨ ਲਈ ਰੂਪਕ ਵਰਤਿਆ ਪੰਛੀ, ਕਿਤੇ ਰੂਪਕ ਵਰਤਿਆ ਇੱਕ ਬਾਲਕ, ਕਿਤੇ ਰੂਪਕ ਵਰਤਿਆ ਇੱਕ ਸੱਪ, ਕਿਤੇ ਰੂਪਕ ਵਰਤਿਆ ਇੱਕ ਊਠ, ਕਿਤੇ ਰੂਪਕ ਵਰਤਿਆ ਇੱਕ ਅੰਨਾ ਖੂਹ, ਤੇ ਕਿਤੇ ਗੁਰੂ ਗ੍ਰੰਥ ਸਾਹਿਬ ਨੇ ਚਮਕਦੇ ਹੋਏ ਸੂਰਜ ਨਾਲ ਵੀ ਇਹਨੂੰ ਤੁਲਨਾ ਦੇ ਦਿੱਤੀ। ਹੁਣ ਜਿਹੜੇ ਰੂਪਕ ਵਰਤੇ ਨੇ, ਮਨ ਮੈਂ ਜਿਹੜੀ ਬੇਨਤੀ ਕੀਤੀ ਹੈ ਅਮੂਰਤ, ਪਰ ਉਹਨੂੰ ਮੂਰਤ ਦੇ ਰੂਪ ਚ ਕਿਵੇਂ ਦੱਸਿਆ ਹੈ? ਚਿੱਤਰ ਬਣਾ ਕੇ ਦੱਸਿਆ ਨਾ ਵੀ ਇਹ ਸਾਖ ਹੈ ਸੂਕਸ਼ਮ, ਪਰ ਸੂਕਸ਼ਮ ਦੀਆਂ ਗੱਲਾਂ ਸਥੂਲ, ਸਥੂਲ ਦਾ ਅਰਥ ਪ੍ਰਗਟ ਕਿਵੇਂ ਕੀਤੀਆਂ? ਜਿਵੇਂ ਅਸੀਂ ਬਾਣੀ ਵਿੱਚ ਇੱਕ ਬਚਨ ਪੜ੍ਹਦੇ ਹਾਂ, ਧੰਨ ਗੁਰੂ ਅਮਰਦਾਸ ਜੀ ਦਾ ਬਚਨ ਹੈ ਕਿ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੈ ਤਹ ਜਾਏ। ਹੁਣ ਇਹ ਮੂਰਤ ਹੈ ਇੱਕ, ਹਾਥੀ ਹੈ, ਹਾਥੀ ਦੇ ਸਿਰ ਤੇ ਮਹਾਵਤ ਹੈ, ਮਹਾਵਤ ਦੇ ਹੱਥ ਵਿੱਚ ਕੁੰਡਾ ਹੈ, ਤੇ ਜਦੋਂ ਉਹ ਕੁੰਡਾ ਮਾਰਦਾ ਉਸੇ ਵਕਤ ਅੰਕੁਸ਼ ਵੱਜਣ ਦੀ ਦੇਰ ਹੈ, ਹਾਥੀ ਉਸ ਤਰੀ ਕਰਮ ਕਰਦਾ ਜਿਵੇਂ ਮਹਾਵਤ ਨੂੰ ਪ੍ਰੇਰਦਾ ਹੈ। ਅਸੀਂ ਇਸ ਰੂਪਕ ਦੀ ਤਹਿ ਵਿੱਚ ਜਾਣਾ ਕਿਉਂ ਹਾਥੀ ਵਰਤਿਆ। ਮਹਾਰਾਜ ਕਹਿ ਰਹੇ ਨੇ ਕਿ ਮਨ ਕੁੰਚਰ ਪੀਲਕ ਗੁਰੂ, ਮਨ ਹਾਥੀ ਹੈ, ਪੀਲਕ ਗੁਰੂ ਦਰ ਤੇ ਮਹਾਵਤ ਸਮਰੱਥ ਗੁਰੂ ਹੈ। ਮਨ ਹਾਥੀ ਪੀਲਕ ਗੁਰੂ, ਵੈਸੇ ਬਾਣੀ ਵਿੱਚ ਇੱਕ ਸ਼ਬਦ ਹੁੰਦਾ ਪਪੀਲਕਾ, ਜਿੱਥੇ ਪੀਲਕ ਆਵੇਗਾ ਉਹ ਤਾਂ ਅਰਥ ਮਹਾਵਤ ਹੈ, ਤੇ ਜਿੱਥੇ ਸੰਸਕ੍ਰਿਤੀ ਵਿੱਚ ਪਪੀਲਕਾ ਆਇਆ ਹੈ ਉਹਦਾ ਅਰਥ ਕੀੜੀ ਹੈ। ਮਨ ਕੁੰਚਰ ਪੀਲਕ ਗੁਰੂ, ਮਨ ਹਾਥੀ ਹੈ, ਗੁਰੂ ਮਹਾਵਤ ਹੈ, ਗਿਆਨ ਕੁੰਡਾ ਗੁਰੂ ਕੋਲ ਸ਼ਬਦ ਦੇ ਗਿਆਨ ਦਾ ਕੁੰਡਾ ਅੰਕੁਸ਼ ਹੈ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੈ, ਜਿੱਧਰ ਇਸ਼ਾਰੇ ਕਰਦਾ ਹੈ। ਹੁਣ ਹਾਥੀ ਨੂੰ ਰੱਸਾ ਤਾਂ ਪਾਇਆ ਕੋਈ ਨੀ, ਦੇਖੋ ਘੋੜੇ ਦੀ ਲਗਾਮ ਹੈ, ਘੋੜੇ ਨੂੰ ਕੜਿਆਲਾ ਪਾਇਆ, ਪਰ ਹਾਥੀ ਦੇ ਮੂੰਹ ਵਿੱਚ ਤਾਂ ਕਿਸੇ ਨੇ ਰੱਸਾ ਵੀ ਨੀ ਪਾਇਆ, ਉਹਦੇ ਗਲ ਵਿੱਚ ਵੀ ਰੱਸਾ ਨਹੀਂ। ਮਹਾਰਾਜ ਕਹਿੰਦੇ ਨੇ ਜੈ ਖਿੰਚੈ, ਇਹਦਾ ਅਰਥ ਜਿੱਧਰ ਉਹ ਪ੍ਰੇਰਦਾ ਹੈ। ਤੈ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਔਜੜ ਪਾਏ। ਹੁਣ ਰੂਪਕ ਹੈ ਹਾਥੀ, ਸਵਾਲ ਕਰਨ ਵਾਲਾ ਪੁੱਛੇਗਾ ਵੀ ਹਾਥੀ ਕਿਉਂ ਕਹਿ ਦਿੱਤਾ? ਹਾਥੀ ਵਿੱਚ ਗੁਣ ਵੀ ਬੜੇ ਨੇ ਤੇ ਇਹਦੇ ਵਿੱਚ ਔਗਣ ਵੀ ਬੜੇ ਨੇ। ਇਹਦੇ ਵਿੱਚ ਇੱਕ ਪਹਿਲੀ ਗੱਲ ਕਿ ਇਹ ਭਰਮਣਕਾਰੀ ਹੈ, ਇਹਨੇ ਤੁਰਦੇ ਫਿਰਦੇ ਰਹਿਣਾ ਹੈ। ਦੂਜਾ, ਹਾਥੀ ਬੇਸਮਝ ਤੇ ਅਵੈੜਾ ਬਹੁਤ ਹੈ। ਤੀਸਰਾ, ਇਹਦੇ ਵਰਗਾ ਖਰੂਦੀ ਕੋਈ ਨਹੀਂ। ਤੇ ਚੌਥਾ, ਹਾਥੀ ਵਰਗੀ ਮਲੀਨਤਾ ਇਕੱਠੀ ਕਰਨ ਵਾਲਾ ਵੀ ਕੋਈ ਨਹੀਂ। ਇਹ ਰੂਪਕ ਹੈ ਨਾ, ਇਹਨੂੰ ਥੋੜਾ ਜਿਹਾ ਮਨ ਨੂੰ ਦੇਖੀਏ ਹਾਥੀ ਕਿਉਂ ਕਹਿ ਦਿੱਤਾ। ਹਾਥੀ ਵਿੱਚ ਪਹਿਲੀ ਬੇਨਤੀ ਮੈਂ ਕੀਤੀ ਬੇਸਮਝ ਅਵੈੜਾ ਹੈ ਤੇ ਭਰਮਣਕਾਰੀ, ਇਹ ਤੁਰਦਾ ਹੀ ਰਹਿੰਦਾ। ਜਦੋਂ ਵੀ ਹਾਥੀ ਨੂੰ ਕੋਈ ਪਕੜਦਾ, ਅਸਲ ਵਿੱਚ ਹਾਥੀ ਜਿਹੜਾ ਉਹ ਖਾਣ ਵਾਸਤੇ ਕੋਈ ਵਖਾਣ ਲਈ ਨਹੀਂ, ਉਹਨੂੰ ਇਸ ਕਰਕੇ ਨੀ ਖਾਣਾ ਕੋਈ ਖੁਰਾਕ ਦਿੰਦਾ, ਉਹਦਾ ਬੁੱਤ ਬਾਲਾ ਵਿਖਾਣਾ, ਉਹਦਾ ਢਾਂਚਾ ਵਿਖਾਣ ਵਾਸਤੇ ਹਾਥੀ ਤੋਂ ਲੋਕ ਕੰਮ ਰਹਿੰਦੇ ਸਨ। ਇਹ ਸਮਾਨ ਢੋਂਦਾ ਹੈ, ਇਹ ਜੰਗਾਂ ਜੁੱਦਾਂ ਦੇ ਕੰਮ ਆਉਂਦਾ ਸੀ, ਇਹਦੇ ਉੱਤੇ ਸੈਨਾਪਤੀ ਬੈਠ ਕੇ ਮੈਦਾਨੀ ਜੰਗ ਵੀ ਜਾਂਦੇ ਸਨ, ਹਾਥੀ ਨਾਲ ਤੋਪਾਂ ਖਿੱਚੀਆਂ ਜਾਂਦੀਆਂ ਨੇ। ਇਹ ਭਰਮਣਕਾਰੀ ਹੈ, ਇਹਨੂੰ ਇੱਕ ਥਾਂ ਤੇ ਟਿਕਣ ਨਹੀਂ ਦਿੰਦੇ। ਜਿਹੜੇ ਮੰਗਤੇ ਵੀ ਅੱਜ ਹਿੰਦੁਸਤਾਨ ਵਿੱਚ ਹਾਥੀ ਰੱਖਦੇ ਨੇ, ਸੱਚ ਇਹ ਵੀ ਉਹ ਵੀ ਸਾਰਾ ਦਿਨ ਗਲੀਆਂ ਵਿੱਚ ਘੁਮਾਉਂਦੇ ਨੇ, ਹਾਥੀ ਦੇ ਜ਼ਰੀਏ ਉਹ ਮੰਗਦੇ ਪਏ ਨੇ। ਮਹਾਰਾਜ ਜੀ ਨੇ ਕਿਹਾ ਦੇਖ, ਹਾਥੀ ਵੀ ਟਿਕ ਕੇ ਨਹੀਂ ਉਹ ਬਹਿੰਦਾ, ਤੇ ਅੰਦਰ ਵਾਲਾ ਜਿਹੜਾ ਮਨਵਾ ਹੈ ਨਾ, ਇਹ ਵੀ ਹਾਥੀ ਦੀ ਤਰ੍ਹਾਂ ਹੈ। ਹਾਥੀ ਪਿੰਡ ਦੀਆਂ ਗਲੀਆਂ ਵਿੱਚ, ਅੱਜ ਇਸ ਮਹੱਲੇ ਵਿੱਚ, ਕੱਲ ਦੂਜੇ ਮਹੱਲੇ ਵਿੱਚ, ਉਹ ਦਿਨਾਂ ਵਿੱਚ ਭਰਮਣ ਕਰਦਾ ਹੈ, ਪਰ ਅੰਦਰ ਵਾਲਾ ਮਨ ਹਾਥੀ ਜਿਹੜਾ ਇੱਕ ਖਿੰਨ ਵਿੱਚ ਪਤਾ ਨਹੀਂ ਕਿੰਨੇ ਕੋਈ ਸ਼ਹਿਰ ਘੁੰਮ ਕੇ ਆ ਜਾਂਦਾ ਹੈ। ਭਰਮਣਕਾਰੀ ਹੈ ਨਾ। ਦੂਜਾ, ਹਾਥੀ ਵਿੱਚ ਅਵੈੜਾਪਣ ਬਹੁਤ ਹੈ, ਇਹ ਕ੍ਰੋਧੀ ਬਹੁਤ ਹੈ, ਤੇ ਦੂਸਰਾ ਇਹ ਕਾਮੀ ਬਹੁਤ ਹੈ। ਦੋ ਗੱਲਾਂ ਇਹਦੇ ਵਿੱਚ ਨੇ। ਜਦੋਂ ਹਾਥੀ ਪੇਟ ਭਰ ਕੇ ਖਾਂਦਾ, ਇਹਨੂੰ ਰਜਾ ਦਿੰਦਾ, ਅਕਸਰ ਮਹਾਵਤੀ ਯਤਨ ਕਰਦਾ ਇਹਨੂੰ ਮੁਕੰਮਲ ਤੌਰ ਤੇ ਰਜਾਇਆ ਨਾ ਜਾਏ, ਜਦੋਂ ਰੱਜਦਾ ਉਦੋਂ ਹਾਥੀ ਖਰੂਦੀ ਬਣ ਕੇ ਜਾਂ ਵਿਸ਼ਈ ਕਾਮੀ ਬਣ ਜਾਂਦਾ ਜਾਂ ਕ੍ਰੋਧੀ ਬਣਦਾ। ਤੁਸੀਂ ਦੇਖੋਗੇ ਜਦੋਂ ਹਾਥੀ ਕ੍ਰੋਧਿਤ ਹੋ ਜਾਏ ਤੇ ਜਿਸ ਮਹਾਵਤ ਦੇ ਕੁੰਡੇ ਨਾਲ ਚੱਲਦਾ ਉਹਦੇ ਘਰ ਨੂੰ ਹੀ ਆਪਣੇ ਸਿਰ ਤੇ ਸੁੰਡ ਦੇ ਨਾਲ ਤਬਾਹ ਕਰਕੇ ਰੱਖ ਦਿੰਦਾ, ਉਹਨਾਂ ਨੂੰ ਕੁਚਲ ਦਿੰਦਾ, ਮਾਰ ਦਿੰਦਾ। ਇਹ ਵੀ ਮਨ ਦੀ ਇੱਕ ਹਾਲਤ ਜੇ। ਹਾਥੀ ਤਾਂ ਥੋੜਾ ਬਹੁਤਾ ਖਰੂਦ ਪਾਉਂਦਾ, ਇੱਕ ਦੋ ਪਿੰਡ ਤੱਕ ਸੀਮਿਤ ਹੈ, ਇਹ ਤਾਂ ਅੰਦਰ ਵਾਲਾ ਪਤਾ ਨੀ ਕਿੰਨੇ ਕੁ ਜਨਮਾਂ ਦਾ ਖਰੂਦ ਪਾਉਂਦਾ ਪਿਆ। ਜਦੋਂ ਇਹ ਵੀ ਖਰੂਦ ਪਾਉਂਦਾ ਉਦੋਂ ਇਹਦੇ ਉੱਤੇ ਪੂਰਨ ਵਾਸ਼ਨਾ ਅਸਵਾਰ ਹੁੰਦੀ ਹੈ। ਤੀਜਾ, ਹਾਥੀ ਦਾ ਇੱਕ ਹੋਰ ਔਗਣ ਹੈ ਕਿ ਉਹਨੂੰ ਇਸ਼ਨਾਨ ਭਾਵੇਂ ਕੋਈ ਗੰਗਾ ਵਿੱਚ ਕਰਾ ਦੇ, ਉਹਨੂੰ ਇਸ਼ਨਾਨ ਭਾਵੇਂ ਕੋਈ ਨਿਰਮਲ ਨੀਰ ਨਾਲ ਮਲ ਮਲ ਕੇ ਉਹਨੂੰ ਧੋ ਦੇ ਨਵਾ ਦੇ ਬਸ ਬਾਹਰ ਕੱਢਣ ਦੀ ਦੇਰ ਏ। ਉਸੇ ਹਾਥੀ ਨੇ ਆਪਣੇ ਪਿੰਡੇ ਤੇ ਆਪਣੇ ਜਿਸਮ ਤੇ ਸੁੰਡ ਦੇ ਨਾਲ ਮਿੱਟੀ, ਸੁੰਡ ਦੇ ਨਾਲ ਰਾਖ, ਸੁੰਡ ਦੇ ਨਾਲ ਸਵਾਹ ਆਪਣੇ ਮੱਥੇ ਤੇ ਪਾਉਣ ਲੱਗ ਪੈਂਦਾ ਹੈ। ਕਹਿੰਦੇ ਨੇ ਇਹਦਾ ਵੀ ਇੱਕ ਔਗਣ ਜੇ ਚੰਗਾ ਭਲਾ ਸੰਗਤ ਚੋ ਨਹਾ ਕੇ ਜਾਂਦਾ ਹੈ, ਬਾਹਰ ਜਾਣ ਦੀ ਦੇਰ ਇੱਕੋ ਦਮ ਆਪਣੇ ਵਿੱਚ ਫੁਰਨਿਆਂ ਦੀ ਆਪੇ ਸਵਾਹ ਪਾਉਣ ਲੱਗ ਪੈਂਦਾ ਕਿ ਮਨ ਹਾਥੀ ਮਲੀਨ ਹੈ। ਦੇਖੋ ਜਿਹੜੇ ਰੂਪਕ ਸਨ ਇਹਨਾਂ ਦਾ ਕੋਈ ਭਾਵ ਅਰਥ ਹੈ, ਮਨ ਹਾਥੀ ਦੀ ਤਰ੍ਹਾਂ, ਕਿਉਂਕਿ ਅਸੀਂ ਸਿਰਫ ਇਸ ਪ੍ਰਕਰਨ ਤੇ ਚੱਲਣਾ। ਇੱਕ ਨਿਰਗੁਣ ਬੈਲ ਹਮਾਰ, ਇਹ ਵਿੱਚੋਂ ਤੁਕ ਦਾ ਹਿੱਸਾ ਲਿਆ ਹੈ, ਮਨ ਹਾਥੀ ਦੀ ਤਰ੍ਹਾਂ ਹੈ। ਪਰ ਮਹਾਰਾਜ ਜੀ ਨੇ ਕਿਹਾ ਇਹ ਸਮਝ ਵਾਲਾ ਵੀ ਬੜਾ ਹੈ, ਜਦੋਂ ਇਹ ਮਹਾਵਤ ਦੇ ਅਧੀਨ ਹੋ ਜਾਏ ਤੇ ਇਹਨੂੰ ਚੋਖਾ ਬੰਨਣ ਦੀ ਲੋੜ ਨਹੀਂ ਪੈਂਦੀ। ਮਹਾਵਤ ਦੇ ਇਸ਼ਾਰਿਆਂ ਨਾਲ, ਉਹਦੇ ਹੱਥ ਪੈਰ ਦੇ ਇਸ਼ਾਰੇ ਨਾਲ, ਉਹਦੇ ਅੰਕੁਸ਼ ਦੇ ਇਸ਼ਾਰੇ ਨਾਲ ਇਹ ਹਾਥੀ ਚੱਲਣ ਲੱਗ ਪੈਂਦਾ ਹੈ। ਜਦੋਂ ਇਹ ਹਾਥੀ ਕਿਤੇ ਸਹੀ ਰਸਤੇ ਤੇ ਚੱਲ ਪਏ, ਇਹਦੀ ਤਾਕਤ ਸਹੀ ਵਰਤੋਂ ਕੀਤੀ ਜਾਏ, ਇਹ ਬਹੁਤ ਭਾਰ ਢੋਣ ਦੇ ਕੰਮ ਆ ਜਾਂਦਾ ਹੈ। ਦੇਖੋ ਹਾਥੀ ਦੇ ਦੋਨੋਂ ਪੱਖ ਨੇ। ਦੂਸਰਾ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਮਨ ਦਾ ਰੂਪਕ ਵਰਤਿਆ ਹੈ ਕਿ ਕਰ ਹਲੇ ਮਨ ਪਰਦੇਸੀਆ ਕਿਉਂ ਮਿਲੀਏ ਹਰ ਮਾਏ। ਹੁਣ ਦੇਖੋ ਜਿਹੜਾ ਕਰ ਹਲਾ ਸ਼ਬਦ ਹੈ ਇਹਦਾ ਵੈਸੇ ਅਰਥ ਹੈ, ਕਰ ਹਲੇ ਦਾ ਅਰਥ ਆਪਾਂ ਊਟ ਕਰਨੇ, ਇਹਦੇ ਅਰਥ ਨੇ ਊਠ ਦਾ ਬੱਚਾ। ਕਹਿੰਦੇ ਨੇ ਮਨ ਤਾਂ ਊਠ ਦੇ ਬੱਚੇ ਦੀ ਤਰ੍ਹਾਂ ਹੈ। ਉਹ ਕਿਉਂ ਕਹਿ ਦਿੱਤਾ, ਉਹ ਰੂਪਕ ਇਸ ਕਰਕੇ ਲਿਆ, ਕਦੀ ਤੁਸੀਂ ਦੇਖੋ ਹਾਥੀ ਦੇ ਤਨ ਦੀ ਬਣਤਰ ਫਿਰ ਵੀ ਸ਼ੇਪ ਬੜੀ ਸੋਹਣੀ ਹੈ, ਇੰਨੀ ਉਬੜ ਖੁਬੜ ਨਹੀਂ, ਪਰ ਕਦੀ ਤੁਸੀਂ ਊਠ ਦੀ ਬਣਤਰ ਦੇਖਿਓ, ਉਹਦੀ ਗਰਦਨ ਤੋਂ ਲੈ ਕੇ ਪਿੱਛੇ ਤੱਕ ਪੂਰੇ ਦੀ ਪੂਰੀ ਬਣਤਰ ਹੀ ਜਿਹੜੀ ਟੇਢੀ ਮੇਢੀ ਹੈ। ਉਹ ਇਸ ਕਰਕੇ ਵਰਤਿਆ ਕਿ ਜਿਵੇਂ ਆ ਟੇਢਾ ਮੇਢਾ ਬਾਹਰ ਕਰ ਹਲਾ ਊਠ ਦਾ ਬੱਚਾ ਹੈ, ਸੱਚ ਏਵੇ ਕਿ ਇਹਦਾ ਤਾਂ ਟੇਢਾਪਨ ਕੁਝ ਕੁ ਰੀੜ੍ਹ ਦੀ ਖੱਡੀਏ ਦੀ ਜਾਂਦੀ ਪਈ ਏ, ਪਰ ਅੰਦਰ ਜਦੋਂ ਟੇਢਾ ਹੋ ਜਾਏ ਇਹਦੇ ਤਾਂ ਟੇਢੇਪਨ ਦਾ ਥਾਂ ਹੀ ਕਦੀ ਨੀ ਆਉਂਦਾ ਹੁੰਦਾ, ਕਿਉਂਕਿ ਊਠ ਦੀ ਤਰ੍ਹਾਂ ਹੈ ਨਾ। ਸਾਹਿਬ ਨੇ ਕਿਹਾ ਕਰ ਹਰੇ ਮਨ ਪਰਦੇਸੀਆ ਕਿਉਂ ਮਿਲੀਏ ਖਰ ਮਾਏ, ਕਿਵੇਂ ਉਹਨੂੰ ਮਿਲਿਆ ਜਾਏ। ਸਤਿਗੁਰੂ ਨੇ ਉੱਥੇ ਊਠ ਦਾ ਰੂਪਕ ਵਰਤਿਆ। ਦੂਜਾ, ਊਠ ਦਾ ਵੈਰ ਬੜਾ ਪੈਰਾ, ਕਿਉਂ ਰੂਪਕ ਵਰਤਿਆ? ਫਿਰ ਬੇਨਤੀ ਕਰਾਂ ਕਿ ਕਿਸਾਨ, ਮੰਨ ਲਓ ਊਠ ਵਾਹਣ ਵਾਲੇ ਜਿਹੜੇ ਲੋਕ ਨੇ ਜਾਂ ਮਾਰੂ ਥਲ ਚ ਊਠ ਰੱਖਦੇ, ਉਹ ਊਠ ਨੂੰ ਘਰ ਤੰਗ ਕਰੀ ਜਾ ਰਿਹਾ, ਉਹਨੂੰ ਸੋਟੇ ਮਾਰਦਾ, ਉਹਨੂੰ ਸ਼ਮਕਾਂ ਮਾਰਦਾ। ਸ਼ਮਕ ਸਮਝ ਦਿਓ ਬੜਾ ਪੁਰਾਣਾ ਹੈ, ਤੂਤ ਦੀਆਂ ਬਣਦੀਆਂ ਸਨ, ਤੂਤ ਦੀਆਂ ਸ਼ਮਕਾਂ ਉਹਦੇ ਮੂੰਹ ਤੇ ਮਾਰਦਾ, ਤੇ ਕਦੀ ਵੀ ਊਠ ਨਾ ਉਹਨੂੰ ਘਰ ਵਿੱਚ ਕੁਝ ਨੀ ਕਹੇਗਾ, ਉਹਨੂੰ ਪਤਾ ਇਹਦੇ ਪਰਿਵਾਰ ਦੇ ਜੀਏ ਦੇ ਨਾਲ ਨੇ, ਜੇ ਮੈਂ ਕੁਝ ਕਿਹਾ ਮੇਰਾ ਨੁਕਸਾਨ ਕਰਨਗੇ। ਪਰ ਜਦੋਂ ਉਹੀ ਊਠ ਅੱਕਿਆ ਹੋਇਆ ਖੇਤਾਂ ਵੀ ਜਾਂਦਾ, ਸੱਚ ਇਵੇਂ ਉਹ ਵੈਰ ਅੰਦਰ ਰੱਖ ਲੈਂਦਾ, ਕੁਝ ਦਿਨਾਂ ਤੋਂ ਬਾਅਦ ਆਪਣੇ ਵੈਰ ਨੂੰ ਉਹ ਇਕੱਲਿਆਂ ਦੇਖ ਕੇ ਮਾਲਕ ਨਾਲ ਕੱਢ ਲੈਂਦਾ। ਉਹਦਾ ਇੱਕ ਔਗਣ ਹੈ, ਉਹ ਵੈਰ ਬੜਾ ਅੰਦਰ ਰੱਖਦਾ। ਤੇ ਕਈ ਵਾਰੀ ਇਹ ਲੋਕ ਕਹਿੰਦੇ ਨੇ ਜਿਹੜਾ ਬੰਦਾ ਅੰਦਰੋਂ ਗੱਲ ਨਾ ਛੱਡੇ, ਉਹਨੂੰ ਕਹਿਣ ਲੱਗ ਪੈਂਦੇ ਨੇ ਇਹਦੀ ਬਿਰਤੀ ਊਠ ਦੀ ਤਰ੍ਹਾਂ, ਇਹਨੇ ਵੈਰ ਨੀ ਜੇ ਅੰਦਰੋਂ ਭੁਲਾਣਾ। ਇਹ ਮਨ ਕੀ ਕਰਦਾ, ਗੁਰਦੁਆਰੇ ਆਉਂਦਾ, ਇਹਨੂੰ ਚੰਗਾ ਭਲਾ ਸਮਝਾਨੇ ਆ ਵੀ ਤੂੰ ਆਹ ਖਿਆਲ ਨਾ ਕਰ, ਆਹ ਫੁਰਨਾ ਨਾ ਬਣਾ, ਇਹਦੇ ਤੋਂ ਰੁਕ। ਤੇ ਕਈ ਵਾਰੀ ਇੰਨਾ ਖਿੱਚ ਜਾਂਦਾ ਨਾ, ਜਿੰਨਾ ਗੱਲਾਂ ਤੋਂ ਰੋਕਨੇ ਆ, ਬੰਦੇ ਨੂੰ ਇਕਾਂਤ ਵਿੱਚ ਵੇਖ ਬੈਠਿਆ ਇਕੱਲਿਆਂ ਦੇਖਿਆ, ਮਨ ਪੂਰਨ ਤੌਰ ਤੇ ਕਬਜ਼ਾ ਕਰਕੇ ਉਹੀ ਇਹਦੇ ਤੋਂ ਕਰਮ ਕਰਾਉਣ ਲੱਗ ਪੈਂਦਾ। ਇਹ ਵੈਰ ਵੀ ਰੱਖਦਾ ਹੈ। ਮਹਾਰਾਜ ਜੀ ਨੇ ਊਠ ਕਿਹਾ ਮਨ ਨੂੰ। ਆ ਸ਼ਾਇਦ ਕੱਲ ਸੁਬਹ ਬਾਣੀ ਵਿੱਚ ਇੱਕ ਅੰਮ੍ਰਿਤ ਵੇਲੇ ਦੀ ਕਥਾ ਚ ਬੇਨਤੀ ਕੀਤੀ, ਜਿੱਥੇ ਊਠ ਤੇ ਹਾਥੀ ਰੂਪਕ ਹੈ ਉੱਥੇ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਮਨ ਲਈ ਗਧੇ ਦਾ ਰੂਪਕ ਵੀ ਵਰਤਿਆ। ਉਹ ਅਸੀਂ ਪੜ੍ਹਦੇ ਹਾਂ, ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾ ਉਦਮਾਦਾ ਖਰ ਕਾ ਪੈਖਰ ਤੋ ਛੁੱਟੈ ਜੋ ਉਪਰ ਲਾਦਾ। ਹੁਣ ਉੱਥੇ ਰੂਪਕ ਤਾਂ ਵਰਤਿਆ, ਉਸ ਦਿਨ ਬੇਨਤੀ ਕੀਤੀ ਸੀ, ਗਧਾ ਭਾਵੇਂ 25 ਸਾਲ, ਵੈਸੇ ਤਾਂ ਉਮਰ ਉਹਦੀ 20 ਕੁ ਸਾਲ 22 ਕੱਢਦਾ, ਕਿ ਭਾਵੇਂ ਕਈ ਸਾਲਾਂ ਤੋਂ ਮਾਲਕ ਦੇ ਘਰ ਰਹੇ, ਮਾਲਕ ਉਹਦਾ ਭਰੋਸਾ ਨਹੀਂ ਜੇ ਕਰਦਾ। ਭਾਵੇਂ ਉਹ 15 ਸਾਲ ਤੋਂ ਮਾਲਕ ਦੇ ਘਰ ਏ, ਉਹ ਕਦੀ ਵੀ ਨਹੀਂ ਕਹਿੰਦਾ ਇਹਦੇ ਪੈਰ ਖਾਲੀ ਰਹਿਣ ਦਿਓ। ਕਹਿੰਦੇ ਨੇ ਠੀਕ ਏ, ਮੇਰੀ ਖੁਰਲੀ ਤੇ ਦਾਣਾ ਖਾਂਦਾ, ਪਰ ਇਹਦਾ ਕੋਈ ਭਰੋਸਾ ਨਹੀਂ, ਇਹ ਮੈਨੂੰ ਹੀ ਦਲਤੀਆਂ ਮਾਰ ਕੇ ਚਲਾ ਜਾਏ। ਮਹਾਰਾਜ ਕਹਿੰਦੇ ਨੇ ਆਹ ਜਿਹੜਾ ਮਨਵਾ ਹੈ ਨਾ, ਇਹਦਾ ਵੀ ਕੋਈ ਭਰੋਸਾ ਨਹੀਂ, ਪਰ ਉਹ ਜਦੋਂ ਵੀ ਇਹਦੇ ਪੈਰ ਚੋਂ ਰੱਸਾ ਖੋਲਦਾ, ਪਹਿਲਾਂ ਉਹਦੇ ਤੇ ਛੱਟ ਲੱਦ ਦਿੰਦਾ, ਭਾਰ ਲੱਦਦਾ ਤਾਂ ਪੈਰ ਚੋਂ ਰੱਸਾ ਖੋਲਦਾ। ਕਹਿੰਦੇ ਨੇ ਮਨ ਤਾਂ ਗਧੇ ਦੀ ਤਰ੍ਹਾਂ, ਇਹਨੂੰ ਖਾਲੀ ਨਾ ਛੱਡੀ, ਤੈਨੂੰ ਹੀ ਦੁਲੱਤੇ ਮਾਰੇਗਾ, ਭਾਵੇਂ ਕਈ ਜਨਮਾਂ ਦਾ ਤੇਰੇ ਨਾਲ ਚੱਲਿਆ, ਪਰ ਜੇ ਇਹਦੇ ਪੈਰਾਂ ਚੋਂ ਰੱਸਾ ਖੋਲਣੇ ਦੇ ਉੱਤੇ ਜਪ ਤਪ ਸੇਵਾ ਬੰਦਗੀ ਦੀ ਛੱਟ ਪਾ। ਹੁਣ ਇਹ ਵੀ ਇੱਕ ਰੂਪਕ ਹੈ। ਮਹਾਰਾਜ ਜੀ ਨੇ ਬਾਣੀ ਵਿੱਚ ਮਨ ਪੰਛੀ ਵੀ ਕਿਹਾ ਤੇ ਸਤਿਗੁਰੂ ਦੇ ਬਚਨ ਅਸੀਂ ਪੜ੍ਹਨੇ ਆ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦੈ ਦਿਸ ਜਾਏ, ਜੋ 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 ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਹੁਣ ਮਨ ਨੂੰ ਪੰਛੀ ਕਿਹਾ ਕਿਉਂਕਿ ਉਹ ਰੁੱਖ ਬੜੇ ਬਦਲਦਾ ਹੈ, ਇੱਕ ਰੁੱਖ ਦੇ ਪੰਛੀ ਨਹੀਂ ਬੈਠਦਾ। ਉਹ ਅੱਜ ਇਸ ਰੁੱਖ ਤੇ ਵਿੱਚ ਚੁੰਝ ਮਾਰ ਰਿਹਾ, ਕੱਲ ਨੂੰ ਕਹੇਗਾ ਨੀ ਇਹਦਾ ਸਵਾਦ ਨੀ, ਫਲ ਦੂਜੇ ਕੋਲ ਚੱਲੀਏ, ਕੱਲ ਨੂੰ ਦੂਸਰੇ ਰੁੱਖ ਦੀ ਥਾਂ ਤੇ ਤੀਜੇ ਤੇ, ਕਦੀ ਉਹਨੂੰ ਦੇਖੋ ਟਿਕ ਕੇ ਨੀ ਬੈਠਦਾ। ਕਹਿੰਦੇ ਨੇ ਮਨ ਤਾਂ ਪੰਛੀ ਦੀ ਤਰ੍ਹਾਂ ਹੈ, ਇਹਦੇ ਵਿੱਚ ਕਿਹੜਾ ਟਿਕਾ, ਕਦੀ ਇੱਕ ਪਾਸੇ ਤੁਰਿਆ ਕਹਿੰਦਾ ਨਹੀਂ ਨਹੀਂ ਇੱਥੇ ਕੋਈ ਗੱਲ ਨੀ ਬਣੀ, ਹੁਣ ਦੂਜੇ ਕੋਲ ਚੱਲੀਏ। ਉਹ ਚਾਰ ਕੁ ਦਿਨ ਉਹਦੀਆਂ ਸਿਫਤਾਂ ਕਰਦਾ ਤੇ ਮਹੀਨੇ ਕੁ ਬਾਅਦ ਫਿਰ ਉਹਦੀ ਨਿੰਦਿਆ ਕਰਨ ਲੱਗ ਪੈਂਦਾ। ਆ ਸਾਡੇ ਸਮਾਜ ਦਾ ਪਰਮਾਰਥ ਦਾ ਜ਼ਿਆਦਾ ਸਿਸਟਮ ਇਹ ਬਣ ਗਿਆ, ਪਹਿਲਾਂ ਚਾਰ ਕੁ ਦਿਨ ਵਾਹ 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 ਕਰਦੇ, ਨਹੀਂ ਜੀ ਬੜੀ ਅੰਦਰ ਦੀ ਗੱਲ, ਕੋਲ ਗਏ ਕਮਾਲਾਂ ਕਰ ਦਿੱਤੀਆਂ, ਸੱਚੀ ਮੁੱਚੀ ਉਹਨਾਂ ਦਾ ਜੀਵਨ ਹੀ ਬੜਾ ਚੰਗਾ, ਜਿੱਥੇ ਬਹਿਣਗੇ ਸਿਫਤ। ਤੇ ਮਹੀਨੇ ਕੁ ਡੇਢ ਬਾਅਦ ਫਿਰ ਉਹ ਦੂਜੇ ਪਾਸੇ ਚੱਲ ਪੈਂਦੇ ਨੇ, ਤਵਾ ਰੱਖ ਕੇ ਲਾਂਦੇ ਨੇ, ਛੱਡੋ ਜੀ ਅਸੀਂ ਤਾਂ ਭੁਲੇਖੇ ਵਿੱਚ ਸਾਂ, ਕੋਈ ਬੰਦਾ ਹੈ? ਮਹਾਰਾਜ ਕਹਿੰਦੇ ਨੇ ਕਸੂਰ ਏ ਤੇਰਾ ਨੀ, ਤੇਰਾ ਮਨ ਹੀ ਪੰਛੀ ਹੈ, ਇਹ ਫਲ ਚੱਖਣ ਵਾਲੇ ਪਾਸੇ ਪੈ ਗਿਆ, ਇਹਨੂੰ ਬੇਸਵਾਦ ਹੀ ਨੀ ਕਿਤੋਂ ਆ ਰਿਹਾ। ਸਤਿਗੁਰੂ ਨੇ ਕਿਹਾ ਮਨ ਪੰਛੀ ਦੀ ਤਰ੍ਹਾਂ ਟਿਕਾ ਨਹੀਂ, ਭਟਕਦਾ ਪਿਆ ਹੈ, ਸਥਿਰ ਨਹੀਂ। ਮਹਾਰਾਜ ਜੀ ਨੇ ਪੰਛੀ ਦਾ ਰੂਪਕ ਵਰਤਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਨ ਨੂੰ ਬੱਚਾ ਕਿਹਾ, ਜਿਵੇਂ ਭਾਈ ਸਾਹਿਬ ਕਹਿ ਰਹੇ ਸਨ। ਹੁਣ ਨਿਆਣਾ ਜਿਹੜਾ ਇਹਦਾ ਟਿਕਾ ਥੋੜਾ, ਇਹਨੂੰ ਪੁੱਛ ਕੇ ਦੇਖੋ, ਇਹਦਾ ਮਨ ਵੀ ਨੀ ਟਿਕਦਾ, ਇਹਦਾ ਤਨ ਵੀ ਨੀ ਟਿਕਦਾ, ਤੇ ਇਹ ਇੰਨਾ ਭੁਲੱਕੜ ਹੈ। ਜੋ ਕੁਝ ਇਹਨੂੰ ਹੁਣ ਦੱਸਿਆ ਸਵੇਰੇ ਭੁੱਲ ਜਾਏਗਾ, ਜੋ ਸਵੇਰੇ ਦੱਸਿਆ ਸ਼ਾਮ ਨੂੰ ਭੁੱਲ ਸਕਦਾ। ਕਹਿੰਦੇ ਨੇ ਇੱਕ ਖਿੰਨ ਵਿੱਚ ਕੋਈ ਪੁਚਕਾਰੇ ਤੇ ਖੱਸਣ ਲੱਗ ਪੈਂਦਾ ਤੇ ਥੋੜਾ ਜਿਹਾ ਦਬਕਾ ਲਾਓ ਤੇ ਰੋਣ ਲੱਗ ਪੈਂਦਾ। ਕਹਿੰਦੇ ਨੇ ਮਨ ਦੀ ਅਵਸਥਾ ਹੈ ਬੱਚੇ ਦੀ ਤਰ੍ਹਾਂ ਹੈ। ਕਾਇਆ ਨਗਰ ਇੱਕ ਬਾਲਕ ਬਸਿਆ, ਦੇਖੋ ਕਿੰਨੇ ਪ੍ਰਮਾਣ ਗੁਰੂ ਸਾਹਿਬ ਨੇ ਸਮਝਾਉਣ ਲਈ ਦਿੱਤੇ। ਹੁਣ ਏਡਾ ਵੱਡਾ ਮਨ ਦਾ ਗਿਆਨ, ਜਿਹੜੇ ਲੋਕ ਇਹ ਕਹਿੰਦੇ ਆ ਵੀ ਰੁਖਾਨੀਅਤ ਦੀ ਗਹਿਰਾਈ ਨੀ ਸਮਝ ਪੈਂਦੀ, ਸਭ ਕੁਝ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਸਾਹਿਬ ਕਹਿੰਦੇ ਕਾਇਆ ਨਗਰ ਇੱਕ ਬਾਲਕ ਬਸਿਆ, ਖਿੰਨ ਪਲ ਥਿਰ ਨਾ ਰਹਾਈ, ਅਨਕ ਉਪਾਵ ਜਤਨ ਕਰ ਥਾਕੇ ਬਾਰੰਗ ਬਾਰ ਪਰਮਾਈ। ਇਹ ਤਾਂ ਵਾਰ ਵਾਰ ਪਟਕਾਈ ਜਾਂਦਾ ਹੈ। ਸਿਰ ਮੇਰੀ ਇੱਕ ਬੇਨਤੀ ਸੀ ਕਿ ਮਨ ਨੂੰ ਅਨੇਕਾਂ ਰੂਪਾਂ ਵਿੱਚ ਮਹਾਰਾਜ ਜੀ ਨੇ ਕਿਹਾ। ਹੁਣ ਧਰਮ ਦੀ ਸਾਰੀ ਸਾਧਨਾ ਜਿਹੜੀ ਹੈ ਨਾ ਉਹ ਮਨ ਦੀ ਹੈ, ਕਿ ਮਨ ਕਾਬੂ ਆ ਜਾਏ, ਮਨ ਟਿਕ ਜਾਏ, ਕਿਤੇ ਮਨ ਦੇ ਵਿੱਚ ਰਸ ਆ ਜਾਏ। ਹੁਣ ਮਨ ਫਿਰ ਥੋੜਾ ਜਿਹਾ ਚੱਲੀਏ ਬਾਣੀ ਚ। ਅੱਜ ਰਵਿਦਾਸ ਭਗਤ ਜੀ ਨੇ ਕਿਹਾ ਕਿ ਮਾਲਕ ਇਹ ਬੜਾ ਕਮਜ਼ੋਰ ਹੈ, ਇਹਦਾ ਕੋਈ ਭਰੋਸਾ ਨਹੀਂ ਕਿ ਇਹਨੇ ਕਿੱਥੇ ਬੈਠ ਜਾਣਾ ਹੈ। ਤੇ ਮੇਰਾ ਖਿਆਲ ਹੈ ਕਈ ਐਸੇ ਵੀ ਸੱਜਣ ਹੋਣਗੇ, ਸੁਣਦੇ ਹੋਣ ਭਾਵੇਂ ਘਰਾਂ ਚ ਭਾਵੇਂ ਇੱਥੇ, ਕਈ ਕਈ ਸਾਲ ਨੇਮ ਬਣਦੇ ਨੇ, ਬਸ ਇੱਕ ਦਿਨ ਬਸ ਥਿੜਕਦਾ ਤੇ ਇਹਦਾ ਕੋਈ ਭਰੋਸਾ ਨਹੀਂ। ਕਈ ਸਾਲਾਂ ਦਾ ਨੇਮ ਇੱਕ ਦਿਨ ਦੇ ਵਿੱਚ ਹੀ ਸਭ ਕੁਝ ਖਤਮ ਕਰਕੇ ਰੱਖ ਦਿੰਦਾ ਹੈ। ਮਹਾਰਾਜ ਕਹਿੰਦੇ ਨੇ ਇਹ ਰਸਤਾ ਸੌਖਾ ਨਹੀਂ। ਜਿਹੜੀ ਅੱਜ ਮੈਂ ਬੇਨਤੀ ਕਰਨੀ ਹੈ, ਥੋੜਾ ਜਿਹਾ ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਚੱਲੀਏ। ਲੋਕ ਕਹਿੰਦੇ ਨੇ ਭਗਤੀ ਵਿਹਲੜਾਂ ਦਾ ਕੰਮ ਹੈ, ਸੱਚ ਇਹ ਵੇ ਭਗਤੀ ਮਰਦਾਂ ਤੇ ਮਰਜੀਵੜਿਆਂ ਦਾ ਕੰਮ ਹੈ। ਲੋਕ ਆਮ ਤੌਰ ਤੇ ਕਹਿੰਦੇ ਆ ਛੱਡੋ ਜੀ ਇਹਨੇ ਤਾਂ ਮਾਲਾ ਫੜ ਲਈ, ਨਹੀਂ ਬੰਦਗੀ ਕਮਜ਼ੋਰ ਬੰਦਾ ਨਹੀਂ ਕਰ ਸਕਦਾ, ਬੁੱਝ ਦਿਲ ਬੰਦੇ ਦੇ ਵਸ ਦਾ ਕੰਮ ਨਹੀਂ ਮਨ ਨਾਲ ਯੁੱਧ ਕਰਨਾ। ਮਨ ਨੂੰ ਤਾਂ ਕੋਈ ਸੂਰਮਾ ਸੂਰਬੀਰ ਬਲੀ ਜਿੱਤ ਸਕਦਾ, ਤਨ ਕਰਕੇ ਲੋਕਾਂ ਤੇ ਕਬਜ਼ੇ ਕਰਨੇ ਬਹੁਤ ਸੌਖੇ ਜੇ, ਪਰ ਮਨ ਕਰਕੇ ਅੰਦਰ ਤੇ ਕਬਜ਼ਾ ਕਰਨਾ ਬਹੁਤ ਮੁਸ਼ਕਲ ਹੈ। ਸਤਿਗੁਰੂ ਨੇ ਕਰਾਮਾਤੀ ਸਾਧੂਆਂ ਨੂੰ ਇਹ ਗੱਲ ਕਹਿ ਦਿੱਤੀ ਸੀ, ਕਹਿਣ ਲੱਗੇ ਤੁਸੀਂ ਕਰਾਮਾਤਾਂ ਨਾਲ ਲੋਕਾਂ ਨੂੰ ਤਾਂ ਵਸ ਕਰ ਲਿਆ, ਪਰ ਕਰਾਮਾਤ ਵੀ ਅੰਦਰ ਦੀ ਇਕਾਗਰਤਾ ਵਿੱਚੋਂ ਨਿਕਲੀ, ਇੰਨੀ ਇਕਾਗਰਤਾ ਲੈ ਕੇ ਕਰਾਮਾਤ ਵਿਖਾ ਕੇ ਵੀ ਤੁਹਾਡਾ ਮਨਵਾ ਤਾਂ ਆਪਣੇ ਵਸ ਵਿੱਚ ਹੀ ਨਹੀਂ। ਰੋਜ਼ ਅਸੀਂ ਇਹ ਬਚਨ ਪੜ੍ਹਨੇ ਆ, ਆਈ ਪੰਥੀ ਸਗਲ ਜਮਾਤੀ ਮਨ ਜੀਤੇ, ਜਗ ਜੀਤ ਮਨ ਨੂੰ ਜਿੱਤੇ ਤਾਂ ਤੂੰ ਦੁਨੀਆਂ ਫਤਿਹ ਕਰ ਸਕੇਗਾ। ਜਿਹੜੇ ਲੋਕ ਮਨ ਦੇ ਗੁਲਾਮ ਬਣ ਜਾਂਦੇ ਨੇ, ਸੱਚ ਇਹ ਵੀ ਦੁਨੀਆਂ ਨੂੰ ਫਤਿਹ ਕਦੀ ਨਹੀਂ ਕਰ ਸਕਦੇ। ਆਹ ਥੋੜਾ ਜਿਹਾ ਬਾਣੀ ਚੁੱਕ ਹੈ ਕਿ ਬਹੁਤ ਬਿਖਮ ਰਸਤਾ ਹੈ, ਉਬੜਾ ਖੁਬੜਾ ਰਸਤਾ ਹੈ, ਕਿਵੇਂ ਆਪਾਂ ਇਹਨੂੰ ਕਾਬੂ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਆ ਨਾ, ਅੱਜ ਮਨ ਚ ਆਇਆ ਕਿ ਰਵਿਦਾਸ ਸਾਹਿਬ ਜੀ ਨੇ ਕਿਹਾ ਘੱਟ ਅਵਘਟ ਡੂਗਰ ਘਣਾ, ਬੜਾ ਬਿਖਮ। ਇਹ ਸਾਰੇ ਪਰਮਾਰਥ ਵਾਲਿਆਂ ਨੇ ਕਿਹਾ ਨਹੀਂ, ਇਹ ਮੱਥੇ ਟਿਕਾਣੇ ਬੜੇ ਸੌਖੇ ਜੇ, ਖਿਮਾ ਕਰਿਓ, ਰਾਮ ਨਾਮ ਕਿਹਾ ਤੇ ਨਮਸਕਾਰ ਹੋ ਗਈ। ਅੰਦਰੋਂ ਯੁੱਧ ਕਰਨਾ, ਅੰਦਰ ਨੂੰ ਜਿੱਤਣਾ। ਬਾਬਾ ਫਰੀਦ ਪਹਿਲੇ ਮਹਾਂਪੁਰਖ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਜੇ ਅਸੀਂ ਹਿਸਟਰੀ ਨੂੰ ਸਮੇਂ ਦੇ ਅਨੁਸਾਰ ਦੇਖੀਏ ਤਾਂ, ਕਿਉਂਕਿ ਉਹਨਾਂ ਦਾ ਜਨਮ 1173 ਦਾ ਹੈ, ਉਹਨਾਂ ਦਾ ਚਲਾਣਾ 1265 ਦਾ ਹੈ। ਉਹਨਾਂ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਜਿਸ ਰਸਤੇ ਤੇ ਮੈਂ ਤੁਰਿਆ, ਕਹਿੰਦੇ ਨੇ ਰਸਤਾ ਬੜਾ ਮੁਸ਼ਕਲ ਜੇ, ਵਾਟ ਹਮਾਰੀ ਖਰੀ ਉਡੀਣੀ, ਘੱਟ ਅਵਕਟ ਡੂਗਰ ਘਣਾ, ਵਾਟਦਾਰ ਤੇ ਰਸਤਾ ਮਾਰਗ, ਸਾਡੀ ਵਾਟ ਬੜੀ ਉਡੀਣੀ ਦੇ ਅਖਰੀ ਅਰਥ ਵੈਸੇ ਉਦਾਸ ਹੁੰਦੇ ਨੇ, ਪਰ ਇਹਦੇ ਹੋਰ ਡੂੰਘੇ ਅਰਥ ਕਰਾਂਗੇ, ਚਿੰਤਾ ਤੁਰ ਦੁਖਦਾਈ। ਕਹਿੰਦੇ ਨੇ ਜਿਸ ਵਾਟ ਤੇ ਜਿਸ ਮਾਰਗ ਤੇ ਆਪਾਂ ਚੱਲੇ ਆ, ਇਹ ਰਸਤਾ ਬਹੁਤ ਭਿਖਮ ਹੈ, ਇਹ ਚਿੰਤਾ ਤੁਰ ਕਰਨ ਵਾਲਾ ਦੁਖਦਾਈ ਰਸਤਾ ਹੈ। ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ, ਕਹਿੰਦੇ ਨੇ ਖੰਡੇ ਨਾਲੋਂ ਵੱਧ ਤਿੱਖੀ ਹੈ, ਬਹੁਤ ਪਤਲਾ ਰਸਤਾ ਹੈ, ਇਹ ਬਹੁਤ ਭਿਖਮ ਮਾਰਗ ਹੈ। ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ, ਉਸ ਉਪਰ ਹੈ ਮਾਰਗ ਮੇਰਾ, ਘੱਟ ਅਵਘਟ ਇਹ ਹੈ, ਉਸ ਉਪਰ ਹੈ ਮਾਰਗ ਮੇਰਾ। ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ, ਰਸਤਾ ਭਾਵੇਂ ਬਿਕਮ ਹੈ ਪਰ ਫਰੀਦ ਦੇਖੀ ਅੰਮ੍ਰਿਤ ਵੇਲਾ ਖੁੰਝਾਈ ਨਾ, ਤੂੰ ਆਪਣਾ ਸਬਰ ਕਰੀ ਜਾ, ਰੱਬ ਤਰਸ ਕਰੇਗਾ, ਇਹ ਵਾਟ ਵੀ ਇੱਕ ਦਿਨ ਮੁੱਕ ਜਾਏਗੀ, ਹੈ ਪਰ ਹੈ ਔਖੀ। ਉਹਨਾਂ ਦੀ ਇੱਕ ਸਲੋਕ ਹੁੰਦਾ, ਕਹਿਣ ਲੱਗੇ ਫਰੀਦਾ ਦਰ ਦਰਵੇਸ਼ੀ ਗਾਖੜੀ, ਚੱਲਾਂ ਦੁਨੀਆਂ ਭੱਤ, ਦੂਜਾ ਹੀ ਸਲੋਕ ਹੈ ਬਾਬਾ ਸਾਹਿਬ ਜੀ ਦਾ, ਕਿਉਂਕਿ ਦਾਸ ਨੇ ਇੱਥੇ ਅਰਥ ਕਰਦਿਆਂ ਕਿਹਾ ਸੀ ਕਿ ਬਾਬਾ ਫਰੀਦ ਸਾਹਿਬ ਬਹੁਤ ਕਰੜੀ ਸਾਧਨਾ, ਬਹੁਤ ਜ਼ਿਆਦਾ ਅੰਦਰ ਦੇ ਪਰਹੇਜ਼ਗਾਰ ਨੇ, ਆਪਣੇ ਅੰਦਰ ਨੂੰ ਇੰਨਾ ਕਾਬੂ ਪਾਈ ਬੈਠੇ ਨੇ ਕਿ ਉਹਨਾਂ ਨੇ ਤਾਂ ਇੱਥੋਂ ਤੱਕ, ਇੱਕ ਦਿਨ ਇਬਾਦਤ ਕਰਦੇ ਸ਼ਬਦ ਕਹਿ ਸਨ, ਬੜੇ ਸੋਹਣੇ ਸ਼ਬਦ ਨੇ ਕਿ ਹਜ਼ਰਤ ਨਿਜ਼ਾਮੂਦੀਨ ਔਲੀਆ ਸਾਹਿਬ ਇਹਨਾਂ ਦੇ ਸ਼ਗਿਰਦ ਸਨ, ਇਹਨਾਂ ਦੇ ਮੁਰੀਦ ਸਨ, ਖਵਾਜਾ ਬਖਤਿਆਰ ਕਾਕੀ ਸਾਹਿਬ ਇਹਨਾਂ ਦੇ ਮੁਰਸ਼ਦ ਸਨ, ਤੇ ਕਿਸੇ ਪੁੱਛਿਆ ਸੀ ਕਿ ਤੁਸੀਂ ਦੱਸੋ ਮੁਰੀਦ ਨੂੰ ਕਿ ਕਦੀ ਬਾਬੇ ਫਰੀਦ ਨੂੰ ਇਕਾਂਤ ਵਿੱਚ ਨਮਾਜ਼ ਤੋਂ ਬਿਨਾਂ ਕੁਛ ਇਬਾਦਤ ਦੇ ਸੰਬੰਧੀ ਕਰਦਿਆਂ ਦੇਖਿਆ? ਉਹਨਾਂ ਕਿਹਾ ਹਾਂ, ਇੱਕ ਦਿਨ ਆਪਣੀ ਜਿੱਥੇ ਇਬਾਦਤ ਰੋਜ਼ ਕਰਦੇ ਸਨ ਹੁਜਰੇ ਵਿੱਚ, ਛੋਟਾ ਦੀਵਾ ਬਲ ਰਿਹਾ ਸੀ ਤੇ ਉਸ ਦੀਵੇ ਦੀ ਲੋ ਵਿੱਚ ਜਿਹੜਾ ਦਰਵਾਜ਼ਾ ਸੀ ਉਹਦੀ ਝੀਤ ਵਿੱਚੋਂ, ਝੀਤ ਆਪ ਸਮਝਦੇ ਹੋ, ਉਹ ਦਰਵਾਜ਼ੇ ਦੇ ਥੋੜਾ ਜਿਹਾ ਉਹ ਰਸਤਾ ਉਹਦੇ ਵਿੱਚੋਂ ਮੈਂ ਦੇਖਿਆ, ਤੇ ਕਹਿੰਦੇ ਨੇ ਅੱਧੀ ਰਾਤ ਸੀ ਕਿ ਬਾਬਾ ਸਾਹਿਬ ਜ਼ਮੀਨ ਤੇ ਸਜਦਾ ਕਰਦੇ ਸਨ ਤੇ ਇੱਕੋ ਦਮ ਆਪਣੇ ਹੱਥ ਦੁਆ ਵਿੱਚ ਚੁੱਕ ਕੇ ਕਹਿੰਦੇ ਸਨ, ਯਾ ਅੱਲਾਹ ਮੇਰੇ ਤੇ ਰਹਿਮ ਕਰ, ਮੇਰੇ ਤੇ ਤਰਸ ਕਰ, ਮੇਰੀ ਝੋਲੀ ਚ ਖੈਰ ਪਾ, ਮੈਂ ਜੀਆਂ ਵੀ ਕੇਵਲ ਤੇਰੇ ਲਈ ਤੇ ਮੈਂ ਮਰਾਂ ਵੀ ਕੇਵਲ ਤੇਰੇ ਲਈ, ਮੈਨੂੰ ਆਪਣੇ ਨਾਲ ਜੋੜ ਲੈ। ਪਰ ਉਸ ਮਹਾਂਪੁਰਖ ਨੇ ਇੰਨੀ ਦਰਵੇਸ਼ੀ ਕਮਾ ਕੇ ਕਿਹਾ ਕਿ ਫਰੀਦਾ ਦਰ ਦਰਵੇਸ਼ੀ ਗਾਖੜੀ ਹੈ ਬੜੀ ਮੁਸ਼ਕਲ, ਚੱਲਾਂ ਦੁਨੀਆ ਭੱਤ, ਚੱਲਣਾ ਤੂੰ ਮਣਾ ਦੁਨੀਆਦਾਰਾਂ ਦੀ ਤਰ੍ਹਾਂ ਹੈ, ਕਰਮ ਤੇਰੇ ਸਾਰੇ ਵਾਸ਼ਨਾਵਾਂ ਦੁਨੀਆਦਾਰਾਂ ਵਾਲੇ। ਕਹਿਣ ਲੱਗੇ ਬੰਨ ਉਠਾਈ ਪੋਟਲੀ ਕਿੱਥੇ ਵੰਝਾ ਘੱਤ, ਸਿਰ ਦੇ ਉੱਤੇ ਪੋਟਲੀ ਰੱਖ ਕੇ ਚੱਲਿਆ, ਇਹਨੂੰ ਕਿੱਥੇ ਸੱਟਾਂ, ਕਿਉਂਕਿ ਹੁਣ ਇਹ ਪੋਟਲੀ ਸੱਟੀ ਨਹੀਂ ਜਾਣੀ। ਇਸ ਪੋਟਲੀ ਦਾ ਅਰਥ ਬੰਦਗੀ ਸੀ ਕਿ ਸਿਰ ਦੇ ਉੱਤੇ ਮੁਰਸ਼ਦ ਨੇ ਪੋਟਲੀ ਰੱਖ ਦਿੱਤੀ, ਜੇ ਬੰਦਗੀ ਦੀ ਪੋਟਲੀ ਰੱਖੀ ਏ ਫਰੀਦ ਤੂੰ ਦੁਨੀਆਦਾਰਾਂ ਵਾਲੀ ਜ਼ਿੰਦਗੀ ਨਾ ਜੀ। ਅਗਾਂ ਉਹਨਾਂ ਬਚਨ ਕੀਤਾ, ਕਿਹੜੀ ਜ਼ਿੰਦਗੀ? ਕਹਿਣ ਲੱਗੇ ਕਿੱਜ ਨਾ ਬੁੱਝਿਆ ਹੈ, ਇਹ ਅਗਲਾ ਸ਼ਲੋਕ ਹੈ, ਦਰ ਦਰਵੇਸ਼ੀ ਕਾਖੜੀ ਚੱਲਾਂ ਦੁਨੀਆ ਭੱਤ, ਬੰਨ ਉਠਾਈ ਪੋਟਲੀ ਕਿੱਥੇ ਵੰਝਾਂ ਘੱਤ, ਕਿੱਜ ਨਾ ਬੁੱਝਿਆ ਹੈ, ਕਿੱਜ ਨਾ ਸੁੱਝਿਆ ਹੈ, ਦੁਨੀਆ ਗੁੱਝੀ ਪਾਹੇ। ਕਹਿੰਦੇ ਨੇ ਲੋਕ ਬਾਹਰੋਂ ਹੱਸਦੇ ਜੇ ਪਰ ਅੰਦਰ ਤਾਂ ਅੱਗ ਨਾਲ ਸੜੇ ਹੋਏ ਨੇ, ਅੰਦਰ ਅੱਗ ਮੱਚੀ ਪਈ ਏ। ਅੱਗੇ ਦਾਸ ਬੇਨਤੀ ਕਰੇਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਤੇ ਹਰ ਵਾਰੀ ਤਕਰੀਬਨ ਕਹਿੰਦਾ ਕਿ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਨੂੰ ਬਾਪੂ ਬਣਾ ਕੇ ਗੱਲਾਂ ਕਰੀਏ। ਆ ਬੱਚੇ ਆਪਣੀ ਗੋਦ ਚ ਲੈ ਕੇ ਬੈਠੇ ਹੋ ਨਾ, ਤੇ ਦੇਖੋ ਆਪਣਾ ਬੱਚਾ, ਉਹਦੇ ਨਾਲ ਆਪਾਂ ਵਾਰ ਵਾਰ ਪਿਆਰ ਨਾਲ ਗੱਲਾਂ ਕਰਨੇ ਆ, ਤੇ ਬਾਪ ਦੀ ਗੋਦ ਵਰਗਾ ਪਿਆਰ ਚਾਚੇ ਤਾਏ ਤੋਂ ਵੀ ਨੀ ਕਦੀ ਮਿਲਦਾ। ਭਾਈ ਸਾਹਿਬ ਨੇ ਤਾਂ ਕਿਹਾ ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ, ਗਵਾਂਢੀ ਅਰਬਪਤੀ ਹੋਵੇ, ਬਾਪੂ ਦਿਹਾੜੀ ਕਰਦਾ ਹੋਵੇ, ਜਿਹੜਾ ਪਿਆਰ ਬਾਪ ਨੇ ਦੇ ਦੇਣਾ ਉਹ ਗਵਾਂਢੀ ਨੇ ਨਹੀਂ। ਜਿੱਥੇ ਮਰਜ਼ੀ ਬੰਦਾ ਚਲਾ ਜਾਏ, ਜੋ ਪਿਆਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮਿਲਣਾ ਸੱਚ ਇਹ ਉਹ ਕਿਤੋਂ ਹੋਰ ਨਹੀਂ ਮਿਲ ਸਕੇਗਾ। ਕਦੀ ਬਾਪੂ ਬਣਾ ਕੇ ਬੱਚੇ ਬਣ ਕੇ ਗੱਲਾਂ ਕਰੀਏ, ਉਹਨੂੰ ਪਿਤਾ ਬਣਾ ਕੇ ਅਰਦਾਸਾਂ ਕਰੀਏ, ਆਪਾਂ ਸਪੀਟ ਨਾ ਪੜੀਏ ਕਿ ਮੈਂ ਇੰਨੇ ਅੰਗ ਕਰਨੀ ਕਰਨੇ ਨੇ, ਮੈਂ ਤਾਂ 100 ਕਰਕੇ ਸੌਣਾ, ਤੂੰ 100 ਕਿਉਂ ਕਰਨਾ, ਤੂੰ ਇੱਕ ਹੀ ਕੰਗ ਕਰ, ਇਹੋ ਜਿਹਾ ਕਰ ਵੀ 100 ਵਰਗਾ ਰਸ ਹੀ ਤੇਰੇ ਅੰਦਰ ਆ ਜਾਏ। ਗੱਲ ਤਾਂ ਰਸ ਲੈਣ ਦੀ ਹੈ, ਬਾਣੀ ਵਿੱਚ ਜੁੜ, ਕੋਈ ਜ਼ਰੂਰੀ ਨਹੀਂ। ਸਿੱਧੀ ਗੱਲ, ਮੈਂ ਤਾਂ ਆਪਣਾ ਢੰਗ ਬਣਾਉਣਾ, ਜੇ ਇੱਕ ਅੰਗ ਤੇ 10 ਦਿਨ ਖਲੋਤਿਆਂ ਤਾਂ ਕਿਹੜੀ ਗੱਲ। ਆਖਿਰ ਬਾਪੂ ਦਾ ਪਿਆਰ ਤਾਂ ਮਾਣਿਆ ਜਾਏ ਨਾ, ਜਿੰਨਾ ਗਹਿਰਾਈ ਵੀ ਜਾਵਾਂਗੇ। ਕੱਲ ਵੀ ਸ਼ਾਇਦ ਇੱਕ ਥਾਂ ਅਰਜ਼ ਕੀਤੀ ਦਾਸ ਨੇ ਬੈਠਿਆਂ ਕਿ ਦੁਨੀਆਂ ਦਾ ਗਿਆਨ ਇਹ 35 ਅੱਖਰਾਂ ਵਿੱਚ ਬਾਣੀ ਏ, ਪਰ ਇਹ ਉਹ ਗਿਆਨ ਨਹੀਂ ਜੋ ਕੁਝ 35 ਵਿੱਚ ਬਾਹਰ ਲਿਖਿਆ ਹੈ। 35 ਅੱਖਰਾਂ ਵਿੱਚ ਤੇ ਲੋਕੀ ਅਖਬਾਰਾਂ ਵੀ ਛਾਪੀ ਬੈਠੇ ਨੇ, ਨਾਵਲ ਵੀ ਲਿਖੀ ਬੈਠੇ ਨੇ, ਕਵਿਤਾਵਾਂ ਵੀ ਲਿਖੀ ਬੈਠੇ ਨੇ। ਉਹ ਜਿਹੜਾ ਗਿਆਨ ਹੈ ਉਹਦੀ ਸੀਮਾ ਹੈ। ਮੰਨ ਲਓ ਆਪ ਜਿੰਨੇ ਪੜ੍ਹ ਕੇ ਆਏ ਹੋ, ਜਿਸ ਕਲਾਸ ਵਿੱਚ ਆਪਾਂ ਪੜ੍ਹਾਈ ਛੱਡੀ, ਉਹ ਗਿਆਨ ਉੱਥੇ ਰੁਕ ਗਿਆ। ਉਹਨੂੰ ਭਾਵੇਂ ਰੋਜ਼ ਦੁਹਰਾਈ ਜਾਓ, ਮੈਂ ਆਹ ਪੜ੍ਹਿਆ ਆਹ ਪੜ੍ਹਿਆ, ਕਾਪੀ ਤੇ ਲਿਖੀ ਜਾਓ, ਉਸ ਦੁਹਰਾਓ ਵਿੱਚੋਂ ਕੇਵਲ ਉਹ ਹੀ ਗਿਆਨ ਰਹੇਗਾ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਵਾਰ 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 ਕੋਈ ਪੜ੍ਹੇਗਾ, ਇਹਦੀ ਸੀਮਾ ਨਹੀਂ ਵੀ ਅੱਜ ਰੁਕ ਗਈ। ਜਪਜੀ ਸਾਹਿਬ 10 ਸਾਲ ਪਹਿਲਾਂ ਵੀ ਪੜ੍ਹਦਾ ਸੀ, ਜੇ ਅੱਜ ਟੇਕ ਕੇ ਪੜ੍ਹੇਗਾ ਇਹਦੇ ਵਿੱਚੋਂ ਰਸ 10 ਸਾਲ ਪਹਿਲਾਂ ਨਾਲੋਂ ਕਈ ਗੁਣਾ ਵੱਧ ਆਏਗਾ। ਇਹ ਸ਼ਬਦ, ਇਹ ਅਧਿਆਤਮਕ ਵਿਦਿਆ ਅੰਦਰ ਆਪ ਸੰਚਾਰ ਕਰਦੀ ਹੈ। ਖੈਰ, ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚੋਂ ਕਹਿਣ ਲੱਗੇ, ਦੁਨੀਆਂਦਾਰਾਂ ਵਾਲੀ ਪੋਟਲੀ ਚੁੱਕੀ ਏ, ਕਿਜ ਨਾ ਬੁੱਝੈ ਕਿਜ ਨਾ ਸੁੱਝੈ, ਦੁਨੀਆਂ ਗੁੱਝੀ ਭਾਹੇ, ਸਾਈਂ ਮੇਰਾ ਚੰਗਾ ਕੀਤਾ ਨਹੀਂ ਤਾਂ ਹਮ ਪੀ ਦਜਾ ਆਏ ਹੈ ਬੜਾ ਬਿਖਮ। ਰਵਿਦਾਸ ਸਾਹਿਬ ਨੇ ਕਿਹਾ ਘੱਟ ਅਵਕਟ, ਬਾਬਾ ਫਰੀਦ ਸਾਹਿਬ ਨੇ ਕਿਹਾ ਖਰੀ ਉਡੀਣੀ, ਤੇ ਜਦੋਂ ਗੁਰੂ ਅਮਰਦਾਸ ਜੀ ਨੂੰ ਪੁੱਛਿਆ ਉਹਨਾਂ ਕਿਹਾ ਬਹੁਤ ਮੁਸ਼ਕਲ। ਉਹ ਅਸੀਂ ਪੜ੍ਹਦੇ ਹਾਂ ਕਿ ਭਗਤਾਂ ਕੀ ਚਾਲ ਨਿਰਾਲੀ, ਘੱਟ ਅਵਕਟ ਡੂਗਰ ਘੜਾਂ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਆ ਬਿਖਮ ਮਾਰਗ ਘੱਟ ਅਵਕਟ, ਅੱਗੇ ਬੇਨਤੀ ਕਰਾਂਗਾ, ਇਹ ਬਾਹਰ ਦੇ ਅਰਥ ਨੇ, ਬਿਖਮ ਮਾਰਗ ਅੰਦਰ ਦਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ। ਬੋਲਣਾ ਕੋਈ ਬੰਦਾ ਇਹ ਤੇ ਕਾਬੂ ਕਰ ਲੂਗਾ, ਇੱਕ ਲੱਭ ਤੇ ਦੂਜਾ ਲੋਭ। ਅਸੀਂ ਸ਼ਬਦ ਵਰਤੇ ਹਾਂ, ਲੱਭ ਦਾ ਸੰਬੰਧ ਜੀਵ ਨਾਲ ਹੈ, ਰਸਨਾ ਨਾਲ ਹੈ, ਲਾਲਚ ਦਾ ਸੰਬੰਧ ਬਾਹਰ ਦੇ ਪਦਾਰਥਾਂ ਨਾਲ ਵੀ ਹੈ। ਭਾਵੇਂ ਲੱਭ ਨੂੰ ਅਸੀਂ ਲਾਲਚ ਦੇ ਤੌਰ ਤੇ ਵਰਤਨੇ ਆ। ਮਹਾਰਾਜ ਕਹਿੰਦੇ ਨੇ ਕਿ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਕਿਹੜਾ ਬੰਦਾ ਲਾਲਚ ਛੱਡ ਦੇਊਗਾ, ਇਹ ਬੜਾ ਬਿਖਮ ਹੈ ਛੱਡਣਾ ਇਹਨੂੰ। ਤ੍ਰਿਸ਼ਨਾ ਨੂੰ ਕੋਈ ਛੱਡ ਦੇਗਾ, ਹੰਕਾਰ ਕਿਤੇ ਛੱਡਿਆ ਜਾ ਸਕਦਾ। ਹੰਕਾਰ ਤਾਂ ਗੁਰਦੁਆਰੇ ਬੈਠਾ 20 ਬੰਦੇ ਨੂੰ ਟਿਕਣ ਨਹੀਂ ਦਿੰਦਾ। ਉਹ ਕਹਿੰਦਾ ਦੇਖ ਮੈਂ ਇੱਥੇ ਤੇਰੇ ਨਾਲ ਆਇਆ, ਜੇ ਮੇਰੀ ਹਾਜ਼ਰੀ ਨਾ ਲਵਾਈ ਤੇ ਮੈਂ ਤੇਰੇ ਅੰਦਰ ਦੀ ਹਾਜ਼ਰੀ ਨਹੀਂ ਲੱਗਣ ਦੇਣੀ। ਉਹਦੀ ਵੀ ਨਹੀਂ ਲੱਗਣ ਦਿੰਦਾ ਤੇ ਆਪਣੀ ਲਵਾ ਕੇ ਚਲਾ ਜਾਂਦਾ ਨਾ। ਮਹਾਰਾਜ ਕਹਿੰਦੇ ਨੇ ਕਿ ਬਹੁਤ ਨਾ ਹੀ ਬੋਲਣਾ, ਇਹ ਜ਼ਬਾਨ ਕਦੀ ਰੁਕਦੀ ਹੈ, ਇਹ ਬੋਲੀ ਜਾ ਰਹੀ ਹੈ। ਤੇ ਆਪਾਂ ਜਦੋਂ ਬੋਲਨੇ ਆ, ਅੱਜ ਵੀ ਬੇਨਤੀ ਪਤਾ ਨਹੀਂ ਮਨ ਚ ਪਾਠ ਕਰਦੇ ਆਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਚ ਜ਼ਿਆਦਾ ਬਾਣੀ ਉੱਤਮ ਪੁਰਖ ਵਿੱਚ ਹੈ, ਫਸਟ ਪਰਸਨ। ਜੇ ਵਿਆਕਰਨ ਅਨੁਸਾਰ ਦੇਖੀਏ ਆਪਣੇ ਆਪ ਨੂੰ ਸੰਬੋਧਨ ਕਰਕੇ, ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਗੁਰੂ ਰਾਮਦਾਸ ਜੀ ਨੇ ਕਿਹਾ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਯਾਰ, ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ। ਮੇਰੇ ਕਿਹਾ ਨਾ, ਹੁਣੇ ਮੰਗਲ ਕੀਤਾ, ਹਮ ਮੈਲੇ ਤੁਮ ਉਜਲ ਕਰਤੇ। ਕਬੀਰ ਸਾਹਿਬ ਨੇ ਕਿਹਾ, ਕਹਿਣ ਲੱਗੇ ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ, ਤੁਮ ਸਮਸਰ ਨਾਹੀਂ ਦਿਆਲ, ਮੋਏ ਸਮਸਰ ਪਾਪੀ। ਉੱਤਮ ਪੁਰਖ ਵਿੱਚ ਕਿਹਾ, ਪਰ ਅੱਜ ਜਿੰਨਾ ਵੀ ਮੈਂ ਕਿਤੇ ਬੋਲਿਆ ਜਾ ਰਿਹਾ ਉਹ ਥਰਡ ਪਰਸਨ ਹੈ, ਆਪਣੀ ਤਾਂ ਗੱਲ ਕਰਦੇ ਕੋਈ ਨਹੀਂ ਬੰਦਾ। ਸੱਚ ਇਹ ਵੇ ਕਿ ਰੱਬ ਨੂੰ ਮਿਲਣਾ ਚਾਹੁੰਦਾ ਹੈ ਆਪਣੇ ਆਪ ਦੀ ਗੈਰ ਹਾਜ਼ਰੀ ਕਰਕੇ। ਜਿੰਨੇ ਮਿਲਣਾ ਉਹਨੂੰ ਨਾਲ ਤਾਂ ਲੈ, ਜਿੰਨੀ ਦੇਰ ਤੱਕ ਤੇਰਾ ਆਪਾਂ ਨਾਲ ਨਹੀਂ ਚੁਲਦਾ, ਆਤਮਾ ਨਾਲ ਨਹੀਂ ਤੁਰਦੀ, ਤੂੰ ਪਰਮਾਤਮਾ ਨੂੰ ਕਿਵੇਂ ਮਿਲ ਪਵੇਂਗਾ, ਆਪੇ ਨੂੰ ਨਾਲ ਲੈ ਕੇ ਚੱਲ। ਸਤਿਗੁਰੂ ਨੇ ਕਿਹਾ ਲੱਭ ਲੋਭ ਅਹੰਕਾਰ ਤਦ ਤ੍ਰਿਸ਼ਨਾ ਬਹੁਤ ਨਾਹੀਂ। ਬੋਲਣਾ ਖੰਨਿਓ ਤਿੱਖੀ, ਘੱਟ ਅਵਕਟ ਡੂਗਰ ਘਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਖੰਡੇ ਨਾਲੋਂ ਵੱਧ ਤਿੱਖੀ, ਵਾਲ ਨਾਲੋਂ ਵੱਧ ਪਤਲੀ ਬਰੀਕ, ਪਤਾ ਹੀ ਨਹੀਂ ਕਿੱਥੇ ਪੈਰ ਥਿੜਕਣਾ ਤੇ ਬੰਦੇ ਦੀ ਬਾਜੀ ਪੈ ਜਾਣੀ। ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ਼ਨਾ ਸਮਾਣੀ। ਇੱਥੇ ਵਾਸ਼ਨਾ ਦਾ ਅਰਥ ਮਲੀਨ ਵਾਸ਼ਨਾ ਨਹੀਂ, ਇਹਦਾ ਅਰਥ ਸੁਗੰਧੀ, ਅੰਦਰ ਮੁਸ਼ਕ ਚ ਘੋਲਿਆ ਕੀਮਤ ਕਹੀ ਨਾ ਜਾਏ। ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਣੀ ਖੌਮੇ ਛੱਡ ਦਿੱਤੀ, ਮੈਂ ਮੇਰੀ ਮਿਟਾ ਦਿੱਤੀ, ਉਹਨਾਂ ਦੇ ਅੰਦਰ ਨਾਮ ਦੀ ਸੁਗੰਧੀ ਟਿਕ ਗਈ। ਗੁਰਪ੍ਰਸਾਦੀ ਜੀ ਨੇ ਆਪ ਤਜਿਆ ਹਰ ਵਾਸ਼ਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਕਬੀਰ ਸਾਹਿਬ ਨੂੰ ਪੜ੍ਹੋ, ਉਹ ਕਹਿੰਦੇ ਨੇ ਕਬੀਰ ਜੇ ਮਾਰਗ ਪੰਡਿਤ ਗਏ ਪਾਛੇ ਪਰੀ ਬਖੀਰ, ਪੰਡਿਤਾਂ ਪਿੱਛੇ ਸਖਿਮਾ ਕਰਿਓ ਚੈਸੀ ਵਿੱਚ ਉਹਦੇ ਆਈਏ, ਪੰਡਿਤਾਂ ਪਿੱਛੇ ਭੀੜਾਂ ਮਿਲਣਗੀਆਂ, ਭਗਤਾਂ ਨੂੰ ਤਾਂ ਸਾਰੇ ਡਾਂਗਾ ਹੀ ਫੇਰਨ ਵਾਲੇ ਆਉਂਦੇ ਹੁੰਦੇ ਨੇ। ਪੰਡਿਤ ਕੋਲ ਪਰਪੰਚ ਹੈ, ਭਗਤ ਕੋਲ ਅਸਲੀਅਤ ਹੈ। ਪੰਡਿਤ ਟੈਂਕੀ ਹੈ, ਭਗਤ ਖੂਹ ਹੈ। ਪੰਡਿਤ ਚੰਦ ਸਿੰਬਲ ਹੈ, ਭਗਤ ਚੰਦਨ ਹੈ। ਸੱਚ ਮਹਾਰਾਜ ਜੀ ਨੇ ਕਿਹਾ ਕਿ ਜਿਸ ਰਸਤੇ ਤੇ ਪੰਡਿਤ ਗਏ, ਕਰਮ ਕਾਂਡੀ ਗਏ, ਕਿਸੇ ਨੇ ਕਿਹਾ ਆਹ ਕੰਮ ਕਰ ਤੈਨੂੰ ਆਹ ਮਿਲ ਜਾਏਗਾ, ਭੀੜ ਲੱਗ ਗਈ ਇਕੱਠੀ। ਸੱਚੀ ਗੱਲ ਜੀ, ਇੱਥੇ ਤੇ ਕੰਮ ਹੀ ਬੜੀ ਛੇਤੀ ਚੱਲ ਸਕਦਾ। ਜਿੰਨੇ ਲੋਕ ਇੱਥੇ ਬਿਮਾਰ ਨੇ ਜਾਂ ਦੁਖੀ ਨੇ ਨਾ, ਬਸ ਕਹਿਣ ਦੀ ਦੇਰ ਹੈ, ਜੇ 100 ਨੂੰ ਪੁੱਤਰ ਦੇ ਦਿੱਤਾ, ਇਹ ਕੁਦਰਤ ਦਾ ਵੀ ਨੇਮ ਹੈ, 50 ਦੇ ਘਰ ਤਾਂ ਨਿਆਣਾ ਹੋਊਗਾ ਹੀ ਨਾ, ਤੇ ਜਿਨ੍ਹਾਂ 50 ਦੇ ਘਰ ਪੁੱਤਰ ਹੋ ਗਏ ਉਹਨਾਂ ਵਾਸਤੇ ਆਪਾਂ ਬਾਬੇ, ਇਹੀ ਚੱਕਰ ਹੈ ਨਾ। ਸਤਿਗੁਰੂ ਨੇ ਕਿਹਾ ਜਿੱਥੇ ਕਰਮ ਕਾਂਡੀ ਉੱਥੇ ਭੀੜਾਂ ਨੇ, ਤੁਹਾਡੇ ਪਿੱਛੇ ਕਿਉਂ ਨਹੀਂ? ਕਹਿਣ ਲੱਗੇ ਜਿਹੜੀ ਘਾਟੀ ਮੈਂ ਚੜਿਆ ਵੇ ਬੜੀ ਮੁਸ਼ਕਲ ਹੈ। ਕਬੀਰ ਜੇ ਮਾਰਗ ਪੰਡਿਤ ਗਏ ਪਾਛਾ ਪਰੀ ਬਖੀਰ, ਇੱਕ ਅਵਟ ਘਾਟੀ ਰਾਮ ਕੀ, ਘੱਟ ਅਵਕਟ ਡੂੰਗਰ ਘਣਾ, ਇੱਕ ਅਵਕਟ ਘਾਟੀ ਰਾਮ ਕੀ ਤੈ ਚੜ ਰਹੇ ਹੋ। ਕਬੀਰ ਕਹਿੰਦੇ ਜਿੱਥੇ ਮੈਂ ਚੜਿਆ ਉਹ ਬੜਾ ਮੁਸ਼ਕਲ ਰਸਤਾ ਹੈ। ਹੁਣ ਉਹ ਥੋੜਾ ਜਿਹਾ ਬਾਣੀ ਚ ਹੋਰ ਦੇਖੀਏ, ਇਹ ਨਿਰਗੁਣ ਬੈਲ ਕੀ ਕਰਦਾ? ਮਨ ਮਿੱਤਰ ਵੀ ਬੜਾ ਹੈ, ਇਹ ਦੁਸ਼ਮਣ ਵੀ ਬੜਾ ਹੈ। ਥੋੜਾ ਜਿਹਾ ਨੂੰ ਬੇਨਤੀ ਨੂੰ ਸਮਝਿਓ, ਇਹਦਾ ਘੱਟੋ ਘੱਟ ਸਭ ਨੂੰ ਤਾਂ ਪਤਾ ਹੈ ਕਿ ਮਨ ਕੀ ਹੈ। ਇਹ ਖਿਆਲ ਇੱਕ ਫੁਰਨਾ ਹੈ, ਇਉਂ ਕਹਿ ਲੋ ਕਿ ਆਤਮਾ ਤੇ ਦੇਹ ਦੇ ਵਿੱਚ ਦਾ ਇੱਕ ਉਹ ਇੰਦਰਾ ਹੈ ਜਿਹੜਾ ਸੰਬੰਧ ਬਣਾਈ ਬੈਠਾ ਹੈ। ਹੁਣ ਇਹ ਮਨ ਸਦਾ ਸਥਿਰ ਨਹੀਂ, ਇਹ ਖਿਨ ਖਿਨ ਆਪਣੀਆਂ ਸ਼ਕਲਾਂ ਬਦਲਦਾ ਹੈ, ਖਿਨ ਖਿਨ ਆਪਣੇ ਰੂਪ ਬਦਲਦਾ ਹੈ, ਖਿਨ ਖਿਨ ਆਪਣੇ ਅੰਦਰ ਦੇ ਖਿਆਲ ਬਦਲੀ ਜਾ ਰਿਹਾ ਹੈ। ਤੇ ਸਤਿਗੁਰੂ ਕਹਿੰਦੇ ਨੇ ਇਹ ਕਮਜ਼ੋਰ ਇਸ ਕਰਕੇ ਹੁੰਦਾ ਹੈ ਕਿ ਜਿਉਂ ਜਿਉਂ ਇਹਦੇ ਅੰਦਰ ਵਾਸ਼ਨਾ ਪਕੜਦੀ ਇਹਨੂੰ, ਤਿਉਂ ਤਿਉਂ ਕਮਜ਼ੋਰ ਹੋ ਜਾਂਦਾ ਹੈ, ਜਿਉਂ ਜਿਉਂ ਇਹਨੂੰ ਬੰਦਗੀ ਮਿਲਦੀ ਹੈ ਤਿਉਂ ਤਿਉਂ ਬਲਵਾਨ ਹੋ ਜਾਂਦਾ ਹੈ। ਵਿਕਾਰ ਕਮਜ਼ੋਰ ਕਰਦੇ ਨੇ, ਬੰਦਗੀ ਅਡੋਲਤਾ, ਕਿਉਂਕਿ ਅੱਗੇ ਜਾ ਕੇ ਆਉਣਾ ਹੈ ਕਿ ਮੌਤ ਤੂੰ ਮੇਰੇ ਮਾਰੇ ਜੋ ਮਰਜ਼ੀ ਲਿਖ। ਆਪਾਂ ਕਹਾਂਗੇ ਰਵਿਦਾਸ ਪਹਿਲਾਂ ਤਾਂ ਕਹਿ ਰਹੇ ਨੇ ਮੈਂ ਕਮਜ਼ੋਰ, ਹੁਣ ਮੌਤ ਨੂੰ ਚੈਲੰਜ ਕਰ ਰਹੇ ਨੇ, ਜਦੋਂ ਬੰਦਗੀ ਆ ਜਾਏ ਉਦੋਂ ਜਮਦੂਤ ਨੂੰ ਵੀ ਵੰਗਾਰਿਆ ਜਾਂਦਾ, ਤੇ ਜਦੋਂ ਉਦੋਂ ਵਾਸ਼ਨਾ ਬੰਦੇ ਦੇ ਆ ਜਾਏ ਉਦੋਂ ਸੰਸਾਰ ਦੀ ਬਾਜ਼ੀ ਹਾਰ ਜਾਂਦਾ ਹੈ। ਸਤਿਗੁਰੂ ਨੇ ਫੁਰਮਾਇਆ ਕਿ ਇਹ ਮਨ, ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਮਨ ਦਾ ਬਹੁਤ ਜ਼ਿਕਰ ਕੀਤਾ ਸਤਿਗੁਰੂ ਦੇ। ਅਸੀਂ ਜਦੋਂ 59 ਸ਼ਬਦ ਪੜ੍ਹਨੇ ਆ, 57 ਸ਼ਲੋਕ ਪੜ੍ਹਨੇ, ਤੇ ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ ਜਦੋਂ ਵੀ ਕੋਈ ਦਿਵਸ ਆਉਂਦਾ ਸ਼ਹੀਦੀ ਦਿਹਾੜਾ ਜਾਂ ਆਗਮਨ ਪੁਰਬ, ਕਿਉਂਕਿ ਸ਼ਹੀਦੀ ਨਾਲ ਅਸੀਂ ਪੁਰਬ ਵਰਤਨੇ ਆ, ਫਿਰ ਮੈਂ ਸਾਰ ਸ਼ਬਦ ਦੁਹਰਾ ਦਿਆਂ, ਸ਼ਹੀਦੀ ਦਿਹਾੜਾ ਹੁੰਦਾ ਹੈ ਤੇ ਆਗਮਨ ਪੁਰਬ ਹੁੰਦਾ ਹੈ। ਪੁਰਬ ਦਾ ਸੰਬੰਧ ਪ੍ਰਸੰਨਤਾ ਨਾਲ ਹੈ, ਸ਼ਹਾਦਤ ਦਾ ਸੰਬੰਧ ਆਖਰ ਮਨ ਵਿੱਚ ਬੈਰਾਗ ਤੇ ਹੁੰਦਾ ਹੈ ਸ਼ਹੀਦੀ ਸੁਣ ਕੇ। ਜਿਸ ਦਿਨ ਸ਼ਹੀਦੀ ਦਿਵਸ, ਹੁਣ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆਉਣਾ ਹੈ, ਤੇ ਆਪਾਂ ਕੀ ਸਮਰਪਿਤ ਕਰ ਰਿਹਾ ਉਹ ਦਿਨ? ਸਿਰਫ ਛਬੀਲ ਹੀ ਪੀਆਂਗੇ ਨਾ, ਠੰਡਾ ਪਾਣੀ ਪੀ ਲਿਆ, ਛੋਲਿਆਂ ਦਾ ਪ੍ਰਸ਼ਾਦ ਮਿਲ ਗਿਆ, ਕਿ ਧੰਨ ਗੁਰੂ ਅਰਜਨ ਦੇਵ ਜੀ ਨਾਲ ਮਨਾ, ਤੂੰ ਗੱਲਾਂ ਨਹੀਂ ਕਰੇਗਾ? ਉਹਨਾਂ ਨੇ ਤਾਂ ਬੌਡੀ ਨੂੰ ਸਾੜਨ ਦਾ ਯਤਨ ਕੀਤਾ, ਉਹ ਭੁਲੇਖੇ ਵੀ ਸਨ। ਬੌਡੀ ਤਾਂ ਡੇਰਾ ਸਾਹਿਬ ਸ਼ਬਦ ਵਰਤਾ, ਤੱਤੀ ਤਵੀ ਤੇ ਬੈਠੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਸਾੜਨ ਵਾਲਿਆਂ ਨੂੰ ਕਿ ਹਿਰਦਾ ਤੇ ਗੁਰੂ ਅਰਜਨ ਦੇਵ ਗੁਰੂ ਗ੍ਰੰਥ ਸਾਹਿਬ ਵਿੱਚ ਰੱਖਾ ਹੈ। ਉਹਨਾਂ ਦਾ ਆਪਾਂ ਜਿਹੜਾ ਹੈ ਨਾ, ਉਹ ਸੁਖਮਨੀ ਸਾਹਿਬ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ। ਤੇ ਜੇ ਤੂੰ ਉਹਨਾਂ ਦਿਨਾਂ ਚ ਰੋਜ਼, ਹੁਣ ਇਹਨੂੰ ਕੋਈ ਸੁਣਦਾ ਕਰਮ ਕਾਂਡ ਚ ਨਾ ਲੈ ਜਾਏ ਵੀ ਪਾਠ ਵੰਡਣ ਲੱਗ ਪਏ, ਗੱਲ ਪਾਠ ਵੰਡਣ ਦੀ ਨਹੀਂ। ਜੇ ਉਹਨਾਂ ਦਿਨਾਂ ਚ ਇੱਕ ਇੱਕ ਸੁਖਮਨੀ ਸਾਹਿਬ ਦਾ ਰੋਜ਼ ਪਾਠ ਕਰ, ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਾਲੇ ਦਿਨ ਅਰਦਾਸ ਕਰ, ਮਾਲਕਾ ਕਿਰਪਾ ਕਰ, ਤੁਸੀਂ ਤੱਤੀ ਤਵੀ ਤੇ ਬੈਠੇ ਵੀ ਠੰਡੇ ਰਹੇ, ਸਾਡੇ ਤਾਂ ਬਿਨਾਂ ਤਵੀ ਤੋਂ ਅੰਦਰ ਸੜੇ ਪਏ ਨੇ, ਸਾਡੇ ਅੰਦਰ ਨੂੰ ਟਿਕਾ ਬਖਸ਼ ਦੇ। ਹੁਣ ਸ਼ਹੀਦੀ ਦਿਵਸ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਉਂਦਾ, ਤੇ ਇੱਕ ਘੰਟੇ ਵਿੱਚ ਸਾਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਪਾਠ ਹੋ ਜਾਂਦਾ। ਤੇ ਕਦੀ ਅੰਮ੍ਰਿਤ ਵੇਲੇ ਜਿੱਦਣ ਸ਼ਹੀਦੀ ਵਾਲਾ ਦਿਨ ਹੈ, ਗੁਟਕਿਆਂ ਚ ਮਿਲਦੀ ਏ। 59 ਸ਼ਬਦ ਤੇ 57 ਸ਼ਲੋਕ ਪੜ, ਸਮਝ ਪੈ ਜਾਏ ਗੁਰੂ ਤੇਗ ਬਹਾਦਰ ਜੀ ਦਾ ਅੰਦਰ ਕੀ ਹੈ। ਹੁਣ ਇਹ ਜਿਹੜਾ ਮਨਵਾ ਹੈ, ਫਿਰ ਮੈਂ ਪ੍ਰਕਰਨ ਵਿੱਚ ਆਵਾਂ। ਨਿਰਗੁਣ ਬੈਲ ਖਮਾਰ, ਸਤਿਗੁਰੂ ਨੇ ਬਾਣੀ ਵਿੱਚ ਮਨ ਦੀ ਗੱਲ ਬਹੁਤ ਕੀਤੀ। ਉਹਨਾਂ ਦੇ ਦੋ ਬਚਨ ਨੇ, ਕਹਿੰਦੇ ਨੇ ਕਦੋਂ ਮਨ ਬਹੁਤ ਭਟਕਦਾ, ਕਮਜ਼ੋਰ ਹੁੰਦਾ, ਕਹਿੰਦੇ ਨੇ ਇੱਕ ਤਾਂ ਜਦੋਂ ਅੰਦਰ ਤ੍ਰਿਸ਼ਨਾ ਉਪਜਦੀ ਹੈ ਨਾ, ਤੇ ਤ੍ਰਿਸ਼ਨਾ ਦਾ ਸੰਬੰਧ ਕੇਵਲ ਧਨ ਨਾਲ ਨਹੀਂ, ਤ੍ਰਿਸ਼ਨਾ ਦਾ ਸੰਬੰਧ ਹਰ ਇੰਦਰੇ ਨਾਲ ਤੇ ਮਨ ਨਾਲ ਹੈ। ਮਹਾਰਾਜ ਕਹਿੰਦੇ ਨੇ ਸਾਧੋ ਇਹ ਮਨ ਗਹਿੋ ਨਾ ਜਾਈ, ਨਿਰਗੁਣ ਬੈਲ ਹਮਾਰ, ਸਾਧੋ ਦਰ ਤੇ ਭਲੇ ਪੁਰਖੋ, ਇਹ ਮਨ ਕਾਬੂ ਨਹੀਂ ਹੁੰਦਾ ਪਿਆ। ਸਾਧੋ ਇਹ ਮਨ ਗਹਿੋ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਤੇ ਥਿਰ ਨਾ ਰਹਾਈ। ਜਿੱਥੇ ਤ੍ਰਿਸ਼ਨਾ ਹੋਵੇਗੀ ਉੱਥੇ ਮਨ ਕਦੀ ਟਿਕੇਗਾ ਨਹੀਂ, ਉਹ ਚੰਚਲ ਤਾਂ ਖੁਦ ਚੰਚਲ ਹੈ। ਸਤਿਗੁਰੂ ਦਾ ਦੂਸਰਾ ਬਚਨ ਹੈ ਕਿ ਪਾਪੀ ਹੀ ਹੈ ਮੈਂ ਕਾਮ ਵਸਾਏ, ਜਦੋਂ ਅੰਦਰ ਕਾਮ ਦੀ ਵਾਸ਼ਨਾ ਭੂਤਰਦੀ ਹੈ, ਕਹਿੰਦੇ ਨੇ ਮਨ ਚੰਚਲ ਜਾਤੇ ਗਹਿੋ ਨਾ ਜਾਏ, ਜੋਗੀ ਜੰਗਮ ਅਰ ਸੰਨਿਆਸ, ਸਭ ਹੀ ਪਰ ਡਾਰੀਏ ਫਾਂਸ, ਕੀ ਜੋਗੀ ਕੀ ਜੰਗਮ ਕੀ ਸੰਨਿਆਸੀ। ਇਸ ਵਾਸ਼ਨਾ ਨੇ ਤਾਂ ਸਾਰਿਆਂ ਦੇ ਗਲ ਵਿੱਚ ਫਾਈ ਪਾਈ ਹੋਈ ਹੈ। ਮਹਾਰਾਜ ਕਹਿੰਦੇ ਨੇ ਮੈਂ ਤਾਂ ਬੇਨਤੀ ਕਰਨ ਆਇਆ, ਗੱਡਾ ਤਾਂ ਬੈਠਾ ਲੱਦ, ਭਰ ਤਾਂ ਲਿਆ, ਪਰ ਇਹਦਾ ਭਰੋਸਾ ਕੋਈ ਨੀ ਇਸ ਬੈਲ ਦਾ, ਕਿਤੇ ਇਹ ਨਾ ਥਿੜਕ ਜਾਏ। ਦੇਖੋ ਇੱਕ ਅਰਦਾਸ ਹੈ, ਧੰਨ ਗੁਰੂ ਅਰਜੁਨ ਦੇਵ, ਉਹਨਾਂ ਦਾ ਇੱਕ ਇੱਕ ਸਿਰਫ ਤੁਕ ਅਸੀਂ ਲੈ ਲਈਏ, ਕਿਹੜੀ ਕਿਹੜੀ ਚੀਜ਼ ਮਨ ਨੂੰ ਕਮਜ਼ੋਰ ਕਰਦੀ, ਕਿੱਥੇ ਕਿੱਥੇ ਮਨ ਨੂੰ ਲਿਜਾਏਗੀ। ਸਤਿਗੁਰੂ ਨੇ ਫਰਮਾਇਆ ਹੇ ਕਾਮੰ ਨਰਕ ਵਿਸ਼ਰਾਮੰ ਬਹੁ ਜੋਨੀ ਪਰਮਾਵਣੇ ਚਿਤ ਹਰਣੰਗ ਤ੍ਰੈ ਲੋਕ ਗਮਿਅੰਗ ਜਪ ਤਪ ਸੀਲ ਬਿਦਾਰਨੇ। ਜਪ ਤਪ ਇਹ ਗੱਡਾ ਲੱਦਿਆ, ਇਹਨੂੰ ਇਹ ਨਾਸ ਮਾਰ ਸਕਦਾ। ਹੇ ਕਾਮੰ ਕਿਵੇਂ ਤੋਂ ਬਚੇਗਾ, ਇਹ ਤਾਂ ਲਿਜਾਂਦਾ ਹੀ ਸਿੱਧਾ ਨਰਕਾਂ ਨੂੰ ਹੈ। ਹੇ ਕਾਮੰ ਨਰਕ ਵਿਸ਼ਰਾਮੰਗ, ਕਾਮ ਨਰਕ ਨੂੰ ਲਿਜਾਂਦਾ ਹੈ ਤੇ ਪਰਮਾਤਮਾ ਦਾ ਨਾਮ ਸੱਚਖੰਡ ਨੂੰ ਲਿਜਾਂਦਾ ਹੈ। ਤਾਕਤ ਹੋਈ ਹੇ ਕਾਮੰ ਨਰਕ ਵਿਸ਼ਰਾਮੰਗ ਬਹੁ ਜੋਨੀ ਪਰਮਾਵਣੇ ਚਿਤ ਹਰਨੰਗ, ਸਰੀਰ ਬੈਠਾ ਹੁੰਦਾ ਹੈ ਤੇ ਕਾਮ ਆਉਂਦਾ ਚਿੱਤ ਨੂੰ ਚੁਰਾ ਕੇ ਲੈ ਜਾਂਦਾ ਹੈ। ਇਹਨੂੰ ਮਦਨ ਮੋਦਨ ਵੀ ਕਿਹਾ ਗਿਆ, ਇਹਦੇ ਲਈ ਸ਼ਬਦ ਕਾਮ ਲਈ ਅਨੇਕਾਂ ਵਰਤੇ ਗਏ। ਇਹ ਮਨ ਨੂੰ ਚੁਰਾਉਂਦਾ, ਅੰਦਰ ਨੂੰ ਚੁਰਾਉਂਦਾ, ਅੰਦਰ ਖਿਆਲ ਉਹ ਜੇ ਪੈਦਾ ਕਰਨ ਲੱਗ ਪੈਂਦਾ। ਚਿਤ ਹਰਨੰਗ ਤ੍ਰੈ ਲੋਕ ਗਮਿਅੰਗ, ਕੱਲਾ ਬੰਦਿਆਂ ਤੇ ਨਹੀਂ, ਕਹਿੰਦੇ ਨੇ ਤਿੰਨਾਂ ਲੋਕਾਂ ਦੇ ਸਾਰੇ ਜੀਵਾਂ ਨੂੰ ਵਿਆਪਿਆ ਹੈ। ਫਿਰ ਜਦੋਂ ਕਿਸੇ ਦੇ ਅੰਦਰ ਇਹਦਾ ਤੂਫਾਨ ਉੱਠਦਾ, ਉਦੋਂ ਮਨ ਕਮਜ਼ੋਰ ਹੋ ਕੇ ਡਿੱਗਦਾ ਤੇ ਮਹਾਰਾਜ ਕਹਿੰਦੇ ਨੇ ਜਪ ਤਪ ਸ਼ੀਲ ਬਿਦਾਰਨੇ, ਇਹ ਕਈ ਸਾਲਾਂ ਦੇ ਕੀਤੇ ਹੋਏ ਜਪ ਵੀ ਸਾਰ ਰੱਖ ਦਿੰਦਾ ਹੈ। ਇਹ ਤਾਂ ਇੱਕ ਭੁੱਖ ਹੈ, ਜਿੰਨੀ ਇਨਸਾਨ ਭੁੱਖ ਵਧਾਏਗਾ ਉਹਨਾਂ ਦਰ ਦਰ ਤੇ ਭਟਕੇਗਾ, ਜਿੰਨਾ ਭੁੱਖ ਤੇ ਕਾਬੂ ਪਾ ਲਏਗਾ ਉਨੀ ਤਾਕਤ ਇਹਦੇ ਕੋਲ ਆ ਜਾਏਗੀ। ਜਪ ਤਪ ਸ਼ੀਲ ਬਿਦਾਰਨੇ, ਅਲਪ ਸੁੱਖ ਅਵਿਤ ਚੰਚਲ, ਇਹ ਥੋੜੇ ਚਿਰਾ ਚੰਚਲ। ਮਹਾਰਾਜ ਕਹਿੰਦੇ ਨੇ ਊਚ ਨੀਚ ਸਮਾਵਣੇ, ਇਹ ਊਚ ਨੀਚ ਸਾਰਿਆਂ ਵਿੱਚ ਸਮਾਇਆ, ਇਹ ਨਿਰਗੁਣ ਕਰ ਦਿੰਦਾ ਹੈ ਬੈਲ ਨੂੰ, ਕਮਜ਼ੋਰ ਕਰਦਾ। ਦੂਜਾ ਸਿਰ ਮੈਂ ਇੱਕ ਦੋ ਦੋ ਤੁਕ ਲਈ ਹੈ। ਕਾਮ ਤੋਂ ਬਾਅਦ ਕਹਿੰਦੇ ਨੇ ਹੇ ਕਲ ਮੂਲੰ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ, ਹੇ ਕ੍ਰੋਧ ਤੇਰੇ ਨੇੜੇ ਤਰਸ ਨਹੀਂ ਆਉਂਦਾ, ਜਿੱਥੇ ਕ੍ਰੋਧ ਉੱਥੇ ਤਰਸ ਦਾ ਵਾਸਾ ਹੋ ਹੀ ਨਹੀਂ ਸਕਦਾ, ਕਰੁਣਾ ਨਹੀਂ ਉੱਥੇ ਹੋ ਸਕਦੀ ਜਿੱਥੇ ਕ੍ਰੋਧ ਹੈ। ਹੇ ਕਲ ਮੂਲੰ ਕ੍ਰੋਧੰ ਕਦੰਚ ਕਰਨਾ ਨਾ ਉਪਰਜਤੇ, ਕਰਨਾ ਕੀ ਹੈ, ਵਸਿਅੰਗ ਜੀਵਨ, ਤੂੰ ਜੀਵਾਂ ਨੂੰ ਆਪਣੇ ਵਸ ਵਿੱਚ ਕਰਨਾ ਹੈ। ਤੇ ਉਹ ਇਸ ਤਰ੍ਹਾਂ ਨਾਚ ਕਰਦੇ ਨੇ ਜਿਵੇਂ ਇੱਕ ਮਦਾਰੀ ਦੇ ਜਾਂ ਕਲੰਦਰ ਦੇ ਕਹਿਣ ਉੱਤੇ ਇੱਕ ਬਾਂਦਰ ਨੱਚਦਾ ਹੋਵੇ। ਬਿਖਯੰਤ ਜੀਵਨ ਵਸਿਅੰਗ ਕ੍ਰੋਧ ਨ੍ਰਿਤਿੰਗ ਕ੍ਰੋਧ ਜਥਾ ਮਰਕਟ ਹੈ, ਜਿਵੇਂ ਬਾਂਦਰ ਨੱਚਦਾ ਹੈ ਸੱਚ ਐਵੇਂ ਜਦੋਂ ਬੰਦੇ ਅੰਦਰ ਕ੍ਰੋਧ ਆਉਂਦਾ ਇਸ ਤਰ੍ਹਾਂ ਨੱਚਦਾ ਜਿਵੇਂ ਬਾਂਦਰ ਨੱਚ ਰਿਹਾ ਹੈ। ਇਹ ਵੀ ਮਨ ਨੂੰ ਕਮਜ਼ੋਰ ਕਰਦਾ ਹੈ। ਸਿਆਣੇ ਲੋਕ ਤਾਂ ਕਹਿੰਦੇ ਨੇ ਮਾਈ ਮਾਂ ਗੁੱਸੇ ਵਿੱਚ ਆ ਕੇ ਬੱਚੇ ਨੂੰ ਦੁੱਧ ਪਿਆਏ ਤੇ ਬੱਚੇ ਨੂੰ ਦੁੱਧ ਨਹੀਂ ਪਚਦਾ। ਕ੍ਰੋਧ ਦਾ ਅਸਰ ਤਾਂ ਮਾਂ ਦੇ ਦੁੱਧ ਉੱਤੇ ਬੱਚੇ ਦੇ ਤਨ ਤੇ ਅਸਰ ਕਰ ਜਾਂਦਾ ਹੈ। ਸਤਿਗੁਰੂ ਨੇ ਫਿਰ ਕਿਹਾ ਇਹ ਵੀ ਕਮਜ਼ੋਰ ਕਰਦਾ ਅੰਦਰ ਨੂੰ। ਤੇ ਕਿੰਨਾ ਕਰਦਾ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲੇ, ਇਹ ਤਾਂ ਕੱਲਾ ਮਨ ਨਹੀਂ ਇਹ ਦੇਹੀ ਨੂੰ ਵੀ ਢਾਲ ਕੇ ਰੱਖ ਦਿੰਦਾ ਹੈ। ਤੀਸਰਾ ਹੈ ਮੋਹ ਲੋਭ। ਸਾਹਿਬ ਕਹਿੰਦੇ ਨੇ ਹੇ ਲੋਭਾ ਨਿਰਗੁਣ ਬੈਲ ਹਮਾਰ, ਸਿਰਫ ਤਾਂ ਬੇਨਤੀ ਕੀਤੀ, ਆਹ ਵਾਸ਼ਨਾਵਾਂ ਨੇ ਜਿਹੜੀਆਂ ਮਨ ਨੂੰ ਕਮਜ਼ੋਰ ਕਰ ਰਹੀਆਂ ਨੇ। ਹੇ ਲੋਭਾ ਲੰਪਟ ਸੰਗ ਸਿਰ ਮੋਰੈ ਅਨਕ ਲਹਿਰੀ ਕਾਲੋਲ ਤੇ, ਤੂੰ ਸ਼੍ਰੋਮਣੀ ਬੰਦਿਆਂ ਨੂੰ ਚੋਟੀਆਂ ਤੋਂ ਪਕੜਿਆ ਹੈ। ਅਨਕ ਲਹਿਰੀ ਕਾਲੋਲ ਤੇ ਤਾਵੰਤ ਜੀਆਂ ਬਹੁ ਪ੍ਰਕਾਰੰਗ ਅਨਕ ਭਾਂਤ ਬਹੁ ਡੋਲ ਤੇ ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਬਾਂਧਵ ਨੱਚ ਮਾਤ ਪਿਤਾ ਤਬ ਲੱਜਿਆ। ਇਹ ਤਾਂ ਮਨ ਨੂੰ ਇੰਨਾ ਕਮਜ਼ੋਰ ਕਰ ਦਿੰਦਾ ਕਿ ਲਾਲਚੀ ਬੰਦਾ ਜਿਸ ਮਾਂ ਦਾ ਦੁੱਧ ਪੀਂਦਾ ਉਹਦੇ ਨਾਲ ਹੀ ਹਿਸਾਬ ਕਿਤਾਬ ਕਰਨ ਲੱਗ ਪੈਂਦਾ। ਇਹ ਮਾਂ ਦਾ ਵੀ ਲਿਹਾਜ਼ ਨਹੀਂ ਕਰਦਾ, ਕਮਜ਼ੋਰ ਕਰ ਗਿਆ ਨਾ। ਇਹ ਭਰਾਵਾਂ ਦਾ ਲਿਹਾਜ਼ ਨਹੀਂ ਕਰਦਾ, ਮਿੱਤਰਾਂ ਦਾ ਲਿਹਾਜ਼ ਨਹੀਂ ਕਰਦਾ। ਮਹਾਰਾਜ ਜੀ ਨੇ ਕਿਹਾ ਚੌਥਾ ਕਹਿ ਮੋਹ ਹੇ ਅਜਿੱਤ ਸੂਰ ਸੰਗਰਾਮੰਗ ਅਤ ਬਲਨਾ ਬਹੁ ਮਰਦ ਨੇ। ਹੇ ਅਜਿੱਤ ਸੂਰ ਸੰਗਰਾਮ, ਉਹ ਸੂਰਮਾ ਜਿਹਨੂੰ ਜਿੱਤਿਆ ਨਹੀਂ ਜਾ ਸਕਦਾ, ਜਿਹੜਾ ਵੱਡੇ ਵੱਡੇ ਮਰਦਾਂ ਨੂੰ ਕਾਬੂ ਕਰੀ ਬੈਠਾ। ਹੇ ਅਜਿੱਤ ਸੂਰ ਸੰਗਰਾਮੰਗ ਸੰਗਰਾਮੰਗ ਅਤ ਬਲਨਾ ਬਹੁ ਮਰਦ ਨੇ। ਗਣ ਗੰਧਰਵ ਦੇਵ ਮਨੁੱਖਿੰਗ ਪਸ਼ ਪੰਖੀ ਬੇਮੋਹਣੇ। ਇਸ ਮੋਹ ਨੇ ਦੇਵਤਿਆਂ ਨੂੰ ਠੱਗ ਲਿਆ, ਗੰਧਰਵ ਦੇਵਤਿਆਂ ਦੇ ਰਾਗੀ ਠੱਗ ਲਏ, ਇਹਨੇ ਪਸ਼ੂਆਂ ਤੇ ਪੰਛੀਆਂ ਨੂੰ ਸਾਰਿਆਂ ਨੂੰ ਠੱਗ ਲਿਆ। ਸਤਿਗੁਰੂ ਨੇ ਫਿਰ ਉਸ ਤੋਂ ਅੱਗੇ ਪੰਜਵਾਂ ਬਚਨ ਕਿਹਾ, ਕਹਿਣ ਲੱਗੇ ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ। ਇਹ ਪੰਜਵਾਂ ਕਮਜ਼ੋਰ ਕਰਦਾ ਅਹੰਕਾਰ। ਮਹਾਰਾਜ ਕਹਿੰਦੇ ਨੇ ਇਹ ਤਾਂ ਜਨਮ ਮਰਨ ਦਾ ਗੇੜਾ ਦੇਣ ਵਾਲਾ ਹੈ। ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ ਮਿੱਤਰੰਗ ਤਜੰਤ ਸ਼ਤਰੰਗ ਦ੍ਰਿੜੰਤ ਅਨਕ ਮਾਇਆ ਬਿਸਤੀਰ ਨੇ। ਹੰਕਾਰ ਇਹੋ ਜਿਹਾ ਮਿੱਤਰਾਂ ਨੂੰ ਵਿਦਾਇਗੀ ਦੇ ਦਿੰਦਾ ਤੇ ਦੁਸ਼ਮਣਾਂ ਨੂੰ ਘਰ ਵੀ ਥਾਂ ਦਿੰਦਾ। ਮੇਰੀ ਬੇਨਤੀ ਵੱਲ ਤਵੱਜੋ ਦਿਆ ਜੇ ਕਿ ਦੇਖੋ ਗੁਰਮੁਖੋ, ਇਹ ਬੈਲ ਕਮਜ਼ੋਰ ਹੈ। ਹੁਣ ਇਹ ਦੂਜਾ ਆਪਾਂ ਖਾਈਏ, ਆਪਾਂ ਕਹਾਂਗੇ ਵੀ ਇਹ ਤਾਂ ਸਾਰਿਆਂ ਦਾ ਤਜਰਬਾ ਤਕਰੀਬਨ, ਜਿਹੜੀ ਮੈਂ ਹੁਣ ਤੱਕ ਕਥਾ ਕੀਤੀ ਇਹ ਸਭ ਦਾ ਤਜਰਬਾ, ਇਹ ਗੱਲ ਵੱਖਰੀ ਕਿ ਪਰਦੇ ਪਾ ਕੇ ਤੁਰਿਆ ਫਿਰੇ। ਨਹੀਂ ਜੀ, ਬੜੀ ਮਹਾਰਾਜ ਦੀ ਕਿਰਪਾ, ਕਦੀ ਵਾਸ਼ਨਾ ਹੀ ਨਹੀਂ ਉੱਠੀ ਜੀ। ਜਿਹੜਾ ਕਹਿੰਦਾ ਨਹੀਂ ਉੱਠੀ, ਇਹ ਵੀ ਇੱਕ ਵਾਸ਼ਨਾ ਹੀ ਹੈ, ਇਹ ਵੀ ਤਾਂ ਕੋਈ ਬੁਰਨਾ ਨਾ। ਸਤਿਗੁਰੂ ਨੇ ਫਿਰ ਕਿਹਾ ਇਹਦੇ ਤੋਂ ਕਿਵੇਂ ਬਚੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਇੱਕ ਕੰਮ ਕਰ, ਤੂੰ ਇਸ ਮਨ ਨੂੰ ਬਚਾਉਣਾ ਚਾਹੁੰਦਾ ਨਾ ਤੇ ਸਭ ਤੋਂ ਵੱਡਾ ਤਰੀਕਾ, ਸਭ ਤੋਂ ਸੋਹਣੀ ਜੁਗਤ ਤੇ ਤੂੰ ਅਰਦਾਸ ਕਰਨੀ ਸਿੱਖ ਜਾ। ਅੱਜ ਭਗਤ ਜੀ ਨੇ ਸਿਰਫ ਅਰਦਾਸ ਕੀਤੀ, ਘੱਟ ਅਵਘਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ, ਮੇਰਾ ਮਨ ਬਲਦ ਬਹੁਤ ਕਮਜ਼ੋਰ ਹੈ, ਰਮਈਏ ਸਿਓ ਇੱਕ ਬੇਨਤੀ, ਸੋਹਣੇ ਰਾਮ ਜੀ ਤੇਰੇ ਚਰਨਾਂ ਚ ਇੱਕ ਬੇਨਤੀ ਹੈ, ਮੇਰੀ ਪੂੰਜੀ ਰਾਖ ਮੁਰਾਰ, ਮੇਰੇ ਕੋਲ ਕੋਈ ਤਾਕਤ ਨਹੀਂ ਮੈਂ ਆਪਣੇ ਆਪ ਨੂੰ ਬਚਾ ਸਕਾਂ, ਤੂੰ ਮੇਰੀ ਪੂੰਜੀ ਰੱਖ ਲੈ। ਆਓ ਅਰਦਾਸ ਦੇ ਸ਼ਬਦ ਕਿਹੜੇ ਨੇ ਗੁਰੂ ਗ੍ਰੰਥ ਸਾਹਿਬ ਚ। ਹੁਣ ਪਾਠ ਤਾਂ ਸਾਰਿਆਂ ਨੂੰ ਕਰਨਾ ਚਾਹੀਦਾ, ਜਦੋਂ ਸ਼ਬਦ ਮੰਨ ਲਓ ਭੱਜਦਾ ਮਨ, ਉਦੋਂ ਆਸਰਾ ਲੈ ਲਈਏ ਸ਼ਬਦ ਦਾ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਕਿਹਾ ਅਰਦਾਸ ਕਰਕੇ ਕਹਿ ਕਿ ਰਾਖ ਪਿਤਾ ਪ੍ਰਭ ਮੇਰੇ, ਮੇਰੀ ਪੂੰਜੀ ਰਾਖ ਮੁਰਾਰ, ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਮੋਹ ਨਿਰਗੁਣ ਇੱਕ ਨਿਰਗੁਣ ਬੈਲ ਖਮਾਰ, ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਤੀ ਏਕ ਗਰੀਬਾ, ਮਨ ਇੱਕ ਹੈ ਇਹਨੂੰ ਪਛਾਣ ਵਾਲੇ ਪੰਜ ਨੇ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ ਖੇਦ ਕਰੇ। ਬਸ ਮੈਂ ਕਹਿੰਦੇ ਨੇ ਕਿਸੇ ਨੂੰ ਦੱਸਦਾ ਨੀ, ਦੁੱਖ ਬੜਾ ਦਿੰਦੇ ਨੇ ਬੈਠੇ, ਜਦੋਂ ਸਿਮਰਨ ਚ ਬਹਿਣਾ ਸੂਲਾਂ ਦੀ ਤਰ੍ਹਾਂ ਚੁੱਭਦੇ ਨੇ, ਅੰਦਰ ਨੂੰ ਟਿਕਣ ਨੀ ਦਿੰਦੇ। ਅਮਰਤ ਜਿਹੜਾ ਉਮਰ ਥਲ ਹੈ ਉਹਦੀ ਤੰਦਾ ਅੰਦਰੋਂ ਪੀੜਾਂ ਚੀਸਾਂ ਉੱਠਦੀਆਂ ਨੇ, ਟਿਕਣ ਨੀ ਦਿੰਦੇ। ਖੇਦ ਕਰੇ ਅਰ ਬਹੁਤ ਸੰਤਾਵੇਂ, ਆਇਓ ਸ਼ਰਨ ਤੁਹਾਰੇ, ਕਰ ਕਰ ਹਾਰਿਓ ਅਨਕ ਬਹੁ ਭਾਂਤੀ। ਬੜਿਆਂ ਲੋਕਾਂ ਤੋਂ ਪੁੱਛਿਆ, ਬੜੇ ਯਤਨ ਕੀਤੇ, ਨਹੀਂ ਕਾਬੂ ਆਉਂਦੇ ਪਏ, ਮਨ ਨਹੀਂ ਟਿਕਦਾ। ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋਡੇ ਕਤਕੂ ਨਾਹੀ, ਏਕ ਬਾਤ ਸੁਣ ਤਾਕੀ, ਓਟਾ ਸਾਧ ਸੰਗ ਮਿਟ ਜਾਹੀ। ਜਦੋਂ ਸੰਗਤ ਵਿੱਚ ਆਏ, ਕਰ ਕਿਰਪਾ ਸੰਤ ਮਿਲੇ ਮੋਹੇ, ਉਸ ਸੰਗਤ ਵਿੱਚ ਬੰਦਗੀ ਕਰਨ ਵਾਲੇ ਮਿਲੇ, ਜਿਹੜੇ ਸੂਰਮੇ ਫਤਿਹ ਪਾ ਚੁੱਕੇ ਸਨ ਉਹ ਸੰਤ ਜਨ ਮਿਲੇ। ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ, ਉਹਨਾਂ ਕਹਿ ਐਵੇਂ ਉਦਾਸ ਨਾ, ਉਹ ਆ ਸਾਡੇ ਕੋਲ, ਤੈਨੂੰ ਗੁਰੂ ਦਾ ਪੱਲਾ ਪਕੜਾਈਏ, ਇਹਨਾਂ ਨੂੰ ਜਿੱਤ ਸਕਦੇ ਹਾਂ ਆਪਾਂ। ਕੀ ਕੀਤਾ ਉਹਨਾਂ, ਤਿੰਨ ਤੇ ਧੀਰਜ ਪਾਇਆ, ਸੰਤੀ ਮੰਤ ਦਿਓ ਮੋਹ ਨਿਰਪੋ, ਕਹਿਣ ਲੱਗੇ ਐਵੇਂ ਬਾਹਰ ਨਾ ਪਟੇ, ਗੁਰ ਕਾ ਸ਼ਬਦ ਕਮਾਇਆ, ਸ਼ਬਦ ਨੂੰ ਕਮਾ, ਸ਼ਬਦ ਨੂੰ ਜਪ, ਸ਼ਬਦ ਨੂੰ ਸੁਣ, ਸ਼ਬਦ ਨੂੰ ਬੋਲ, ਸ਼ਬਦ ਨੂੰ ਪੜ੍ਹ, ਤੇ ਦੇਖੋ ਸ਼ਬਦ ਹੀ ਅੰਦਰ ਦੇ ਪੁਰਨੇ ਚੇਂਜ ਕਰਦਾ ਹੈ, ਜਿੱਥੇ ਸ਼ਬਦ ਵਸਣ ਲੱਗ ਪਏ। ਆਪਾਂ ਨਾਮ ਤਾਂ ਜਪਨੇ ਆ ਕਿ ਤਲ ਹੀਲ ਵਿੱਚ ਨਾਮ ਚਲਾ ਜਾਏ, ਜਦੋਂ ਤਲ ਹੀਲ ਚ ਨਾਮ ਚਲਾ ਗਿਆ ਨਾ ਫਿਰ ਵਾਸ਼ਨਾ ਕਿੱਥੇ ਉੱਠਣੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ, ਸੰਤੀ ਮੰਤ ਦਿਓ ਮੋਹ ਨਿਰਪੋ, ਗੁਰ ਕਾ ਸ਼ਬਦ ਕਮਾਇਆ, ਚੀਤ ਲੀਏ ਉਹ ਮਾਂ ਬਿਖਾਦੀ।
ਜਿੱਤੇ ਗਏ। ਵੈਸੀ ਕੈਸੀ ਦੇਖੋ ਇੱਕੋ ਸ਼ਬਦ ਜੀ ਕਿਰਪਾ ਕਰ ਦਿੱਤੀ, ਜੀਤ ਲਈਏ ਉਹ ਮਾਂ ਬਿਖਾਦੀ ਸਹਿਜ ਸੁਹੇਲੀ ਬਾਣੀ, ਉਸ ਬਾਣੀ ਦੀ ਬਦੌਲਤ ਜਿਹੜੀ ਅੰਦਰ ਨੂੰ ਸੁੱਖ ਦੇਣ ਵਾਲੀ ਏ, ਸਹਿਜ ਸੁਹੇਲੀ ਬਾਣੀ। ਮਹਾਰਾਜ ਕਹਿੰਦੇ ਨੇ ਕਉ ਮਨ ਕਉ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ। ਨਿਰਬਾਣੀ ਦਾ ਅਰਥ ਜਿੱਥੇ ਵਾਸ ਨਾ ਕੋਈ। ਇਹ ਅਰਦਾਸ ਹੈ ਕਿ ਘੱਟ ਅਵਕਟ ਡੂਗਰ ਘਣਾ, ਕਦੀ ਮਨਾ ਜਦੋਂ ਤੰਗ ਕਰਦੇ ਨੇ ਨਾ, ਕਰਦੇ ਤੇ ਹੈ ਨੀ, ਇੱਕੋ ਪੁਰਨਾ ਉੱਠਦਾ ਬਾਕੀ ਸਾਰੇ ਇਕੱਠੇ ਹੋ ਜਾਂਦੇ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਜਿਹੜਾ ਫੁਰਨਾ ਹੈ ਨਾ ਖਿਆਲ, ਏ ਬੋਲਾਂ ਤੇ ਕਾਬੂ ਨਹੀਂ ਤੇ ਖਿਆਲ ਤੇ ਕਾਬੂ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ, ਥੋਟ ਤੇ ਵਿਚਾਰ ਤੇ ਕਾਬੂ ਕਰਨਾ ਬੜੀ ਬੜੀ ਘਾਲਣਾ ਦੀ ਲੋੜ ਹੈ। ਜਿਹੜਾ ਵੀ ਸਾਡੇ ਅੰਦਰ ਖਿਆਲ ਉਪਜਦਾ ਨਾ, ਉਹ ਉਸੇ ਵੇਲੇ ਆਪਣਾ ਕੰਮ ਸ਼ੁਰੂ ਕਰ ਦਿੰਦਾ, ਖਿਆਲ ਤਾਂ ਰੁਕਦਾ ਹੀ ਨਹੀਂ। ਜਦੋਂ ਸਾਡੇ ਅੰਦਰੋਂ ਖਿਆਲ ਉੱਠਦਾ, ਹਰ ਥਾਟ ਦੀ, ਹਰ ਫੁਰਨੇ ਦੀ, ਹਰ ਖਿਆਲ ਦੀ, ਹਰ ਵਿਚਾਰ ਦੀ ਇੱਕ ਫ੍ਰੀਕੁਐਂਸੀ ਹੈ, ਜਦੋਂ ਸਰੀਰ ਚੋਂ ਨਿਕਲਦਾ ਇਹ ਸਪੇਸ ਚ ਜਾਂਦਾ, ਬ੍ਰਹਿਮੰਡ ਚ ਜਾਂਦਾ, ਤੇ ਜਿੰਨੇ ਵੀ ਉਹਦੇ ਵਰਗੇ ਫੁਰਨੇ ਬ੍ਰਹਿਮੰਡ ਵਿੱਚ ਨੇ ਆਪਣੇ ਵਰਗਿਆਂ ਨੂੰ ਇਕੱਠੇ ਕਰਕੇ ਬੋਡੀ ਉੱਤੇ ਅਟੈਕ ਕਰਨ ਲੱਗ ਪੈਂਦਾ ਹੈ। ਫਿਰ ਬੇਨਤੀ ਸਮਝਿਓ, ਮੰਨ ਲਓ ਇੱਕ ਦੁੱਖ ਦਾ ਫੁਰਨਾ ਉੱਠਿਆ, ਇੱਕ ਹੀ ਉੱਠਿਆ ਨਾ, ਇਹ ਚਲਾ ਗਿਆ ਬਾਹਰ, ਤੇ ਜਿੰਨੇ ਇਕੱਠੇ ਸਨ, ਇੱਕ ਮਿੰਟ ਵਿੱਚ ਬੰਦਾ ਦੁਖੀ ਹੁੰਦਾ ਹੈ, ਤੇ ਇੱਕ ਅੱਧਾ ਮਿੰਟ ਕਹਿ ਲਓ, ਸਕਿੰਟ ਕਹਿ ਲਓ, ਇੱਕ ਸਕਿੰਟ ਦਾ ਫੁਰਨਾ ਬੰਦੇ ਨੂੰ ਤਿੰਨ ਤਿੰਨ ਘੰਟੇ ਕਿ ਸਾਰਾ ਸਾਰਾ ਦਿਨ ਹੀ ਕਹਿੰਦਾ ਮੈਨੂੰ ਬੁਲਾਇਓ ਨਾ, ਮੇਰਾ ਮੂਡ ਖਰਾਬ ਹੈ। ਜੇ ਪੁੱਛੇ ਵੀ ਇੱਕ ਸਕਿੰਟ ਵਿੱਚ ਹੀ ਏਡਾ ਵੱਡਾ ਟੀਕਾ ਲੱਗ ਗਿਆ। ਉਹ ਅਸਲ ਚ ਗੱਲ ਪਤਾ ਕਿ ਜੋ ਕੁਝ ਬਾਹਰ ਹੈ ਨਾ ਉਹ ਸਰੀਰ ਉੱਤੇ ਅਸਰ ਕਰਦਾ। ਇਸੇ ਨੂੰ ਥੋੜਾ ਜਿਹਾ ਸਾਇੰਸ ਨੇ ਆਪਣੇ ਢੰਗ ਨਾਲ ਕਿਹਾ, ਪਰਮਾਰਥ ਨੇ ਕਿਹਾ, ਘਰ ਸੁੱਖ ਵਸਿਆ ਫੁਰਨਾ ਖਿਆਲ, ਅੰਦਰ ਸੁੱਖ ਹੈ ਤੇ ਬਾਹਰੋਂ ਸਾਰਾ ਸੁੱਖ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦਿੜਾਇਆ। ਮਹਾਰਾਜ ਕਹਿੰਦੇ ਨੇ ਉਹ ਜਿੱਤੇ ਗਏ, ਪਰ ਜਦੋਂ ਤੇਰੇ ਅੰਦਰ ਇਹ ਕਾਬੂ ਤੈਨੂੰ ਕਰਨ, ਤੇਰੇ ਤੇ ਖਾਵੀ ਖੋਣ, ਉਦੋਂ ਸਤਿਗੁਰੂ ਕਹਿੰਦੇ ਨੇ ਅਰਦਾਸ ਕਰ ਕਿ ਮਾਲਕ ਜੀ ਅਵਰ ਪੰਚ ਘਟ ਅਵਕਟ ਡੂਗਰ ਘਣਾ, ਇਹ ਹੈ ਨਾ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੂ ਕਰ ਬਾਰ ਮਨਾ, ਮਾਰੇ ਲੂਟੇ ਨੀਟ ਨੀਤ ਕਿਸ ਆਗੇ ਕਰੀ ਪੁਕਾਰ ਜਨਾ। ਬੜਾ ਮੁਸ਼ਕਿਲ, ਕਿਹਦੇ ਅੱਗੇ ਪੁਕਾਰਾਂ? ਸਤਿਗੁਰੂ ਨੇ ਕਿਹਾ ਸ੍ਰੀ ਰਾਮ ਨਾਮਾ ਉਚਰ ਮਨਾ। ਦੇਖੋ ਕਿੱਡੀ ਸੋਹਣੀ ਜੁਗਤ, ਜਦੋਂ ਤੈਨੂੰ ਤੰਗ ਕਰਦੇ ਨੇ ਤੂੰ ਸਿਮਰਨ ਕਰਨ ਲੱਗ ਪੋ, ਤੂੰ ਚੇਤੇ ਕਰਨ ਲੱਗ ਪੋ ਗੁਰੂ ਨੂੰ, ਸ੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮਦਲ ਬਿਖਮ ਘਨਾ, ਜੇ ਅੱਜ ਕਾਬੂ ਨਹੀਂ ਕਰੇਗਾ ਇੱਥੇ ਤੰਗ ਕਰਨਗੇ ਅੱਗੇ ਜਮਾਂ ਦਾ ਸਮੂਹ। ਬੜਾ ਮੁਸ਼ਕਿਲ, ਉੱਥੋਂ ਕਿਵੇਂ ਨਿਕਲੇਗਾ? ਇੱਕ ਅਰਦਾਸ ਹੈ। ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਸ਼ਬਦ ਮਿਲਣਗੇ ਭਗਤ ਰਵਿਦਾਸ ਸਾਹਿਬ ਦੇ, ਉਹ ਕਹਿੰਦੇ ਨੇ ਨਾਥ ਘਟ ਅਵਕਟ ਡੂੰਗਰ ਘਣਾ ਜੈਤ ਸ੍ਰੀ ਰਾਗ, ਨਾਥ ਕਛੂ ਨਾ ਜਾਣੂ, ਨਾਥ ਦਾ ਅਰਥ ਮੇਰੇ ਸਵਾਮੀ ਮੈਨੂੰ ਕੁਝ ਨਹੀਂ ਪਤਾ, ਮਨ ਮਾਇਆ ਕੈ ਹਾਥ ਬਿਕਾਨੂ ਘਟ ਅਵਕਟ ਡੂੰਗਰ ਘਣਾ, ਨਾਥ ਕਛੂ ਨਾ ਜਾਣੂ ਮਨ ਮਾਇਆ ਕੈ ਹਾਥ ਬਿਕਾਨੂ, ਤੁਮ ਕਹੀਅਤ ਹੋ ਜਗਤ ਗੁਰ ਸਵਾਮੀ ਹਮ ਕਹੀਅਤ ਕਲਜੂ ਕੇ ਕਾਮੀ। ਮਨ ਹੀ ਲੈ ਮੰਨਾ, ਉਹਨਾਂ ਮੰਨਿਆ, ਹਮ ਕਹੀਅਤ ਕਲਜੂ ਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ ਪਾਰਿਓ ਦਰਤ ਕਰਾਂਗੇ ਵਿਥ ਫਾਸਲਾ। ਕਹਿੰਦੇ ਨੇ ਇਹਨਾਂ ਪੰਜਾਂ ਨੇ ਜਿਉਂ ਜਿਉਂ ਅੰਦਰ ਨੂੰ ਠੱਗਦੇ ਨੇ ਪਰਮਾਤਮਾ ਨਾਲੋਂ ਦੂਰੀ ਬਣਾਈ ਜਾਂਦੇ ਨੇ, ਵਿਥ ਪਈ ਜਾਂਦੀ। ਪਲ ਪਲ ਹਰ ਜੀ ਤੇ ਅੰਤਰ ਪਾਰਿਓ, ਜਦ ਦੇਖੋ ਤਾਂ ਦੁੱਖ ਕੀ ਰਾਸ਼ੀ, ਅਜੋ ਨਾ ਪਤਿਆਏ ਨਿਗਮ ਭੈ ਸਾਖੀ। ਹੁਣ ਦੇਖੋ ਇੱਥੇ ਜਿਹੜਾ ਸ਼ਬਦ ਨਿਗਮ ਵਰਤਿਆ ਨਾ, ਧਾਰਮਿਕ ਪੁਸਤਕਾਂ ਵੀ ਸੁਣੀਆਂ, ਬਹੁਤ ਲੋਕਾਂ ਬਾਰੇ ਸੁਣਿਆ ਵੀ ਇਹਨਾਂ ਨੇ ਕਿੰਨਾ ਕਿੰਨਾ ਨੂੰ ਡੋਬਿਆ, ਸਭ ਕੁਝ ਸੁਣ ਕੇ ਕਥਾ ਕਰਕੇ ਫਿਰ ਕਾਬੂ ਨਹੀਂ ਹੁੰਦੇ ਪਏ। ਮਹਾਰਾਜ ਕਹਿੰਦੇ ਨੇ ਅਜੂ ਨਾ ਪਤਿਆਏ ਨਿਗਮ ਭੈ ਸਾਖੀ। ਗੌਤਮ ਨਾਰ, ਉਮਾਪਤ ਸਵਾਮੀ, ਸ਼ੀਸ ਧਰਨ, ਸਹਿਜ ਭਗ ਗਾਮੀ, ਮੈਨੂੰ ਇਹਦੇ ਅਰਥ ਜ਼ਰੂਰ ਕਰ ਲੈਂਦੇ ਅਜੇ, ਕਿਉਂਕਿ ਮੈਂ ਕੱਲ ਵੀ ਅਰਜ਼ ਕੀਤੀ ਸੀ, ਬੰਦਾ ਬਹੁਤ ਉੱਤੋਂ ਬੰਦਾ ਹੈ, ਮੈਨੂੰ ਵਾਸ਼ਨਾ ਕੋਈ ਨਹੀਂ ਉਪਜਦੀ, ਆਹ ਕਿਹੜੀ ਗੱਲ ਕਰ ਦਿੱਤੀ, ਅਸ਼ਲੀਲ ਗੱਲ ਕਰ ਦਿੱਤੀ, ਉਹ ਅੱਜ ਕੱਲ ਬੜਾ ਚੜਿਆ ਲੋਕਾਂ ਦੇ ਫਤੂਰ ਉੱਤੇ। ਹੁਣ ਅੰਦਰ ਕਿਸੇ ਨੂੰ ਪੁੱਛ ਕੇ ਦੇਖੇ, ਅੰਦਰ ਜਿੰਨਾ ਕੁਝ ਪਿਆ ਕਿਤੇ ਕਾਪੀ ਤੇ ਲਿਖ ਕੇ ਤਾਂ ਦੱਸ ਦੇ, ਅੰਦਰ ਰੋਜ਼ ਫੁਰਦਾ ਕੀ ਹੈ? ਹੁਣ ਆਹ ਜਿਹੜੀ ਤੋਕੇ ਨਾ ਨਿਗਮ ਪੈਸਾ ਕੀ, ਇਹ ਕਿਉਂ ਕਿਹਾ? ਧਾਰਮਿਕ ਪੁਸਤਕਾਂ ਚ ਇੱਕ ਦੋ ਘਟਨਾਵਾਂ ਹੁੰਦੀਆਂ ਨੇ, ਬੀਬੀਆਂ ਭੈਣਾਂ ਬੈਠੀਆਂ ਨੇ, ਮੈਂ ਸਿਰਫ ਬਾਣੀ ਦਾ ਸਹਾਰਾ ਲੈ ਕੇ ਕਹਿੰਦੇ ਨੇ ਕਥਾ ਕਰਨ ਵਾਲਿਆਂ ਦੱਸ ਦਿੱਤਾ ਕਿ ਗੌਤਮ ਨਾਰ, ਉਮਾਪਤ ਸਵਾਮੀ, ਉਮਾਪਤ ਪਾਰਵਤੀ ਦੇ ਪਤੀ ਸ਼ਿਵ ਜੀ, गौतम नार महात्मा बुद्ध ने गौतम ऋषि ओदी पत्नी कहिंदे ने रोज कथा कर करके मंदिर च सुनांदा भी है ते कहिंदे ने मैं सुनना भी आ रोज बैठा बनारस। ए कही जांदा है कि गौतम ऋषि ओदी पत्नी अहिल्या ओनू छलन दे लई इंदर वर्गा देवता भी अपने इखलाक तो डिग गया दे अर्थ ही कहांगे। साखियां सुनांदा पिया रोज पर समझ नहीं पैंदी जो कुछ सुनाना तेरे अंदर नहीं वापर रहा। गौतम नार उमापत स्वामी ये दोनों तुका कठिया होनगिया सीस धरन सहस पगगामी। हुण इंदर ने रात नूं आ जिहड़ा मिथ्यास कहिंदा चंद्रमा नूं परना मारिया गौतम ने कुक्कड़ बन के बांग दे दित्ती ना मिथियोलॉजी च नहीं सिर्फ मैं अर्थ करने वास्ते मैनूं दसना पैणा है। अहिल्या दे रूप ते लुभाएमान हो गया इंदर ते रात नूं ऋखी इशनान करन जांदा सी इन्हें यदि ड्यूटी ला दी वेखो है मिथियोलॉजी भी तू बांग दे उन्हें बांग दी अपने मुताबिक उठ गया ते इन्हें की कीता जी इंदर ने रूप बदलिया ते गौतम दा रूप बना के इहल्या दा जाके सत भंग कीता ते गौतम ने सराप दिता मैं सिर्फ शब्दावली संकोच के हुण की ये वासना ने डुबिया नहीं क्योंकि असि इस गल नूं कथा विच करन तो बड़ी कन्नी कतराने आ ਇਹ ਜੇ ਗੱਲ ਕਰ ਦਿੱਤੀ ਕੀ ਹੋਵੇਗਾ ਸੱਚ ਇਵੇਂ ਮਨ ਤਾਂ ਭਰੀ ਇਹਦੇ ਨਾਲ ਪਏ ਨੇ ਜ਼ਿਆਦਾ ਕੀ ਦੇਖਨੇ ਆ ਚੁਗਿਰਦੇ ਕੀ ਸੁਣਨੇ ਆ ਚੁਗਿਰਦੇ ਇੱਕ ਨਿੱਕਾ ਜਿਹਾ ਬੱਚਾ ਜਿਹਦੀ ਉਮਰ ਅਜੇ 4 ਸਾਲ ਦੀ ਏ 3 ਸਾਲ ਦੀ ਏ ਉਹਦੇ ਕੰਨਾਂ ਵਿੱਚ ਵੀ ਜਦੋਂ ਗਾਣਾ ਪੈਂਦਾ ਉਹ ਵੀ ਵਾਸ਼ਨਾ ਦੇ ਗੀਤ ਹੀ ਗਾਣ ਲੱਗ ਪਿਆ ਹੈ ਬੰਦੇ ਦੇ ਅੰਦਰ ਵਸ ਗਿਆ ਉਹਨੇ ਗੌਤਮ ਤਪੇ ਦਾ ਰਿਖੀ ਦਾ ਰੂਪ ਬਣਾ ਕੇ ਅਖਿਲਿਆ ਦਾ ਸਤ ਭੰਗ ਕੀਤਾ ਉਹਨੂੰ ਸਰਾਪ ਦਿੱਤਾ ਗਿਆ ਕਿ ਜਿਸ ਚਿੰਨ ਦੀ ਖਾਤਰ ਜਿਸ ਦੀ ਖਾਤਰ ਤੂੰ ਸਾਡੇ ਨਾਲ ਧੋਖਾ ਕੀਤਾ ਤੇਰੇ ਪੂਰੇ ਬਦਨ ਉੱਤੇ ਹੀ ਉਹ ਚਿੰਨ ਬਣ ਜਾਣਗੇ। ਸਹਿਸ ਪਾਗਾਮੀ ਗੁਰੂ ਜੀ ਨੇ ਕਿਹਾ ਹੁਣ ਗੌਤਮ ਨਾਰ ਉਮਾਪਤ ਪਾਰਵਤੀ ਦੇ ਪਤੀ ਸ਼ਿਵ ਇਹਨਾਂ ਦੇ ਹੱਥ ਨਾਲ ਖੋਪੜੀ ਅੜ ਗਈ ਸੀ ਬ੍ਰਹਮਾ ਜੀ ਦੀ। ਮੈਂ ਹਿਰਤ ਕਰਨ ਲਈ ਕਹਿ ਰਿਹਾ ਵਾਂ ਕਿ ਬ੍ਰਹਮਾ ਜੀ ਆਪਣੀ ਬੇਟੀ ਤੇ ਲੁਭਾਏਮਾਨ ਹੋ ਗਏ। ਭਗਤ ਜੀ ਦੇਖੋ ਮੈਂ ਸ਼ੁਰੂ ਕੀਤਾ ਕਹਿੰਦੇ ਨੇ ਰੋਜ ਧਰਮ ਗ੍ਰੰਥ ਧਰਮ ਪੋਥੀਆਂ ਸੁਣਨਾ ਦੇਵਤਿਆਂ ਦਾ ਇੰਨਾ ਬੁਰਾ ਹਾਲ ਹੋ ਗਿਆ ਤੂੰ ਅਰਦਾਸ ਕਰਕੇ ਰੱਬ ਤੈਨੂੰ ਬਚਾ ਦੇ। ਉਹ ਬੇਟੀ ਨੂੰ ਪਤਾ ਲੱਗਾ ਇਹ ਵਾਸ਼ਨਾ ਹੈ ਨਾ ਅੰਦਰ ਉਹ ਜਿੱਧਰ ਦੌੜੇ ਉਧਰ ਹੀ ਮੂੰਹ ਬਣਾ ਲੈ। ਚਾਰ ਚਪੇਰੇ ਬ੍ਰਹਮਾ ਨੇ ਮੂੰਹ ਬਣਾਏ ਉਹ ਇੱਕੋ ਦਮ ਵਾਸ਼ਨਾ ਤੋਂ ਬਚਣ ਲਈ ਅਸਮਾਨ ਵੱਲ ਉੱਡੀ ਉਹਨੇ 35ਵਾਂ ਮੂੰਹ ਉੱਤੇ ਬਣਾਇਆ ਤੇ ਸ਼ਿਵ ਜੀ ਨੇ ਗੁੱਸੇ ਚ ਆ ਕੇ ਉਹਦਾ ਸਿਰ ਚਾ ਵੱਢ ਦਿੱਤਾ ਬ੍ਰਹਮਾ ਦਾ ਉਹ ਖੋਪੜੀ ਜਿਹੜੀ ਕਪਾਲ ਸੀ ਹੱਥ ਨਾਲ ਜੁੜ ਗਿਆ। ਭਗਤ ਜੀ ਕਹਿੰਦੇ ਨੇ ਉਹ ਮਨਾ ਇੱਥੇ ਬਨਾਰਸ ਚ ਰੋਜ਼ ਇਹ ਕਥਾ ਸੁਣਾਉਂਦੇ ਨੇ ਲੋਕੀ ਉਦਾਹਰਨ ਨੂੰ ਨਾ ਉੱਥੋਂ ਲਈ ਕਹਿੰਦੇ ਨੇ ਦੇਖ ਇੰਨੀਆਂ ਇੰਨੀਆਂ ਗ੍ਰੰਥਾਂ ਦੀਆਂ ਕਥਾ ਸੁਣ ਕੇ ਵੀ ਮਨ ਨੂੰ ਸਮਝ ਨਹੀਂ ਪੈਂਦੀ ਪਈ ਪਰ ਉਹ ਫਿਰ ਇੱਕ ਅਰਦਾਸ ਕਰਦੇ ਨੇ ਨਾਥ ਕਛੂ ਨਾ ਜਾਣੂ ਮਨ ਮਾਇਆ ਕੇ ਹਾਥ ਬਿਕਾਨੂ ਤੁਮ ਕਹੀਅਤ ਹੋ ਜਗਤ ਗੁਰ ਸਵਾਮੀ ਖਮ ਕਹੀਅਤ ਕਰ ਜੁਕੇ ਕਮੀ। ਇੱਕ ਅਰਦਾਸ ਹੈ ਕਬੀਰ ਸਾਹਿਬ ਨੇ ਅਰਦਾਸ ਕੀਤੀ ਕਿ ਮਾਲਕ ਜੀ ਕਿਰਪਾ ਕਰੋ ਸਾਨੂੰ ਇਹਨਾਂ ਤੋਂ ਬਚਾ ਲਓ। ਧੰਨ ਗੁਰੂ ਅਰਜੁਨ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੂਰੀਆ ਸਰਵਨ ਨਾ ਸੁਰਤ ਨੈਣ ਸੁੰਦਰ ਨਾਹੀ ਆਰਤ ਦੁਆਰ ਰਟਤ ਪਿੰਗੁਰੀਆ। ਪੁੱਜ ਬਲ ਵੀਰ ਤੇਰੀਆਂ ਪੂਜਾ ਚ ਤੇਰੀਆਂ ਬਾਹਾਂ ਚ ਬੜੀ ਤਾਕਤ ਏ ਸਤਿਗੁਰੂ ਅਸੀਂ ਚਿੱਕੜ ਚ ਡੁੱਬੇ ਹੋਈਏ ਤੂੰ ਬਾਹਾਂ ਪਕੜ ਕੇ ਚਿੱਕੜ ਚ ਡੁੱਬਿਆਂ ਨੂੰ ਕੱਢ ਸਕਣਾ ਹੈ। ਸਾਨੂੰ ਵਾਸ਼ਨਾਵਾਂ ਖਿੱਚ ਕੇ ਲਿਜਾਂਦੀਆਂ ਹੋਣ ਜੇ ਤੇਰਾ ਨਾਮ ਲਈਏ ਗੁਰੂ ਨਾਨਕ ਸਾਹਿਬ ਸਾਨੂੰ ਤੂੰ ਵਾਸ਼ਨਾ ਵਿੱਚੋਂ ਵੀ ਕੱਢ ਸਕਣਾ ਹੈ। ਤੂੰ ਕੇਵਲ ਬਾਹਰ ਦੇ ਮੱਖਣ ਸ਼ਾਹ ਦੇ ਬੇੜੇ ਨਹੀਂ ਕਲਾਰੇ ਲਾਉਂਦਾ ਜਿੱਦਣ ਸਿੱਖ ਦੀ ਬੇੜੀ ਕਿਤੇ ਵਾਸ਼ਨਾ ਚ ਫਸੀ ਹੋਵੇ ਤਾਂ ਉਹਨੂੰ ਵੀ ਕੜਾਲੇ ਲਾ ਦੇਣਾ। ਤੇਰੀਆਂ ਬਾਹਾਂ ਦਾ ਬੜਾ ਸਾਨੂੰ ਭਰੋਸਾ ਹੈ ਸੱਚ ਇਹ ਕਿ ਤਕੜੀਆਂ ਬਾਹਾਂ ਵਾਲਾ ਨਾਲ ਹੋਵੇ ਬੰਦਾ ਬੜੇ ਮਾਣ ਨਾਲ ਜਿੰਦਾ ਹੈ ਤੇ ਜਿਹਦੇ ਨਾਲ ਪਾਰ ਬ੍ਰਹਮ ਪਰਮੇਸ਼ਵਰ ਪੁੱਜ ਬਲ ਵੀਰ ਬੜੀ ਤਾਕਤ ਵਾਲੇ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੁਰੀਆ। ਗਰਤ ਪਰਤ ਅਸੀਂ ਡਿੱਗ ਚੁੱਕਿਆ ਜ਼ਿਲਨ ਚ ਡਿੱਗ ਚੁੱਕਿਆ ਵਾਸ਼ਨਾ ਦੀ ਇਸ ਮਹਿਲ ਵਿੱਚ ਗਰਤ ਪਰਤ ਗਹਿ ਲਿਓ ਅੰਗੁਰੀਆ। ਸਿਰਫ ਇੱਕ ਉਂਗਲੀ ਬਾਹਰ ਰਹਿ ਗਈ ਪਕਾਰ ਕਰ ਲਈ ਆ ਉਂਗਲ ਪਕੜ ਕੇ ਕੱਢ ਲੈ। ਸਰਵਨ ਨਾ ਸੁਰਤ ਸਾਨੂੰ ਤਾਂ ਅਜੇ ਤੱਕ ਇਹ ਨਹੀਂ ਸਮਝ ਪਈ ਕੰਨਾਂ ਨਾਲ ਸੁਣਨਾ ਕਿਵੇਂ ਹੈ। ਭਗਤ ਸਤਿਗੁਰੂ ਕਹਿ ਰਹੇ ਨੇ ਸਰਵਨ ਨਾ ਸੁਰਤ ਨੈਣ ਸੁੰਦਰ ਨਾਹੀ, ਅੱਖਾਂ ਵੀ ਸੋਹਣੀਆਂ ਨਹੀਂ, ਆਰਤ ਦੁਆਰ ਅਰ ਦਰਥੇ ਦੁਖੀ, ਦੁਆਰ ਰਟਤ ਪਿੰਗੂਰੀਆ ਪਿੰਗੂਰੀਆ ਦਰਥੇ ਪਿੰਗਲਾ, ਮੇਰੀਆਂ ਲੱਤਾਂ ਵੀ ਕੋਈ ਨੀ ਮਾਲਕਾ, ਇਹਨਾਂ ਤਾਂ ਸਭ ਕੁਝ ਤਬਾਹ ਕੀਤਾ, ਮੈਂ ਪਿੰਗਲਾ ਘਸੀਟਦਾ ਘਸੀਟਦਾ ਤੇਰੇ ਦਰ ਤੇ ਆਇਆ, ਮੈਨੂੰ ਬਚਾ ਲੈ। ਗੁਰਮੁਖੋ ਘੱਟ ਅਵਕਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ। ਫਰੀਦ ਸਾਹਿਬ ਉਹਨਾਂ ਨੂੰ ਪੜਿਆ, ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਇਹ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ। ਤਨ ਗੁਰੂ ਗ੍ਰੰਥ ਸਾਹਿਬ ਚ ਅੱਜ ਪਹਿਲੀ ਤੁਕ ਭਗਤ ਸਾਹਿਬ ਕਹਿ ਰਹੇ ਨੇ, ਸ਼ੁਰੂਆਤ ਇੱਕ ਓਵੰਕਾਰ, ਪਰਿਪੂਰਨ ਪਰਮਾਤਮਾ ਇੱਕ ਅਦੁੱਤੀ, ਸਤਿਗੁਰ ਪ੍ਰਸਾਦ ਉਹਦਾ ਮਿਲਾਪ, ਸਤਿਗੁਰੂ ਦੀ ਕਿਰਪਾ, ਗੌੜੀ ਬੈਰਾਗਣ, ਬੈਰਾਗਣ ਦਾ ਸੰਬੰਧ ਗੌੜੀ ਨਾਲ ਹੈ। ਸੁਬਾਹ ਵੀ ਅਰਜ ਕੀਤੀ ਸੀ ਅਸੀਂ ਦੱਖਣੀ ਓਂਕਾਰ ਕਹਿੰਦੇ ਹਾਂ, ਪਰ ਦੱਖਣੀ ਦਾ ਸੰਬੰਧ ਰਾਮਕਲੀ ਨਾਲ ਹੈ ਕਿਉਂਕਿ ਉਹ ਰਾਗ ਹੈ। ਆਮ ਤੌਰ ਤੇ ਕਈ ਵਾਰੀ ਕਈ ਸੱਜਣ ਹੁਕਮਨਾਮਾ ਲੈਂਦੇ ਨੇ ਤੇ ਪਾਠ ਇਸ ਤਰ੍ਹਾਂ ਕਰ ਜਾਂਦੇ ਨੇ, ਧਨਾਸਰੀ ਮਹੱਲਾ, ਬਾਅਦ ਚ ਕਹਿੰਦੇ ਨੇ ਪੰਜਵਾਂ, ਪੰਜਵੇਂ ਦਾ ਸੰਬੰਧ ਮਹੱਲੇ ਨਾਲ, ਧਨਾਸਰੀ ਵੱਖਰਾ ਹੈ, ਰਾਗ ਧਨਾਸਰੀ ਹੈ, ਮਹੱਲਾ ਪੰਜਵਾਂ, ਪੰਜਵੇਂ ਸਵਰੂਪ ਨੇ ਉਚਾਰਨ ਕੀਤਾ। ਇੱਥੇ ਵੇ ਗੌੜੀ ਬੈਰਾਗਣ ਰਵਿਦਾਸ ਜੀਓ, ਸਤਿਗੁਰੂ ਕੁਰਬਾਨ ਜਾਈਏ। ਇਹ ਤਾਂ ਬਾਣੀ ਦਾਸ ਨੇ ਚੁਣੀ ਸੀ, ਉੱਥੇ ਵੀ ਯਤਨ ਕਰਨਾ ਕਿ ਪਿੰਡਾਂ ਵਿੱਚ, ਕਿਉਂਕਿ ਰਾਜਨੀਤੀ ਨੇ ਗੁਰੂ ਗ੍ਰੰਥ ਸਾਹਿਬ ਦਾ ਵੀ ਸਿਆਸੀਕਰਨ ਕਰਕੇ ਰੱਖ ਦਿੱਤਾ ਹੈ। ਜਿਸ ਭਗਤ ਨੂੰ ਮੰਨਣ ਵਾਲੇ ਜਿੰਨੀਆਂ ਜ਼ਿਆਦਾ ਵੋਟੀਆਂ ਵੋਟਾਂ ਓਨਾ ਹੀ ਸਤਿਗੁਰੂ, ਸੱਚ ਹੈ ਨਾ। ਬਸ ਦੱਸੀਏ ਤਾਂ ਸਹੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਥਾਂ ਮਿਲੀ ਹੈ, ਇਸੇ ਪਰਿਪੇਖ ਵਿੱਚ ਵਿਸਾਖੀ ਵਾਲੇ ਦਿਨ ਬੇਨਤੀ ਕੀਤੀ ਕਿ ਨਾਮਦੇਵ ਕਬੀਰ ਤਰਲੋਚਨ ਜੈ ਦੇਵ ਧੰਨਾ ਜੀ ਸੈਨ ਜੀ ਸਦਨਾ ਜੀ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਸੀ, ਉਸੇ ਬਾਣੀ ਨੂੰ ਆਧਾਰ ਬਣਾ ਕੇ ਉਹਨਾਂ ਜਾਤਾਂ ਦੇ ਲੋਕਾਂ ਨੂੰ ਗੁਰੂ ਨੇ ਇੱਕ ਥਾਂ ਇਕੱਠਿਆਂ ਕਰਕੇ ਬਾਣਾ ਵੀ ਕੋਜਾ ਪਹਿਨਾ ਦਿੱਤਾ। ਬੇਸ ਇਹ ਭਗਤਾਂ ਦੀ ਬਾਣੀ, ਗੁਰੂ ਸਾਹਿਬਾਨਾਂ ਦੀ ਬਾਣੀ ਦੀ ਸੁਰਤਾ। ਕਹਿੰਦੇ ਨੇ ਰਵਿਦਾਸ ਜੀਓ, ਭਗਤ ਰਵਿਦਾਸ ਸਾਹਿਬ ਜੀ, ਤੇ ਆਪਣੇ ਦਿਨ ਵੀ ਆਪਾਂ ਕਿਹੜਾ ਮਨਾਉਂਦੇ ਹਾਂ, ਦਸ ਗੁਰੂ ਸਾਹਿਬਾਨਾਂ ਦੇ ਵੀ ਨਹੀਂ ਪੂਰੇ ਤੇ ਭਗਤਾਂ ਦੇ ਅਜੇ ਭੱਟ ਸਾਹਿਬਾਨ ਨੇ, ਉਨੀ ਪੂਰੀ ਤਰ੍ਹਾਂ ਖੋਜ ਕਰਕੇ ਲਿਖਿਆ ਵੀ ਨਾ ਗਿਆ। ਭਗਤਾਂ ਦੇ ਜੀਵਨ, ਭਗਤਾਂ ਦੀਆਂ ਥਾਵਾਂ ਤੇ ਅੱਜ ਵੀ ਜਾਈਏ, ਉਹ ਭਗਤਾਂ ਦੇ ਸ਼ਬਦ ਸੁਣਾਉਂਦੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਰਵਿਦਾਸ ਜੀ ਉਹ ਸ਼ਬਦ ਕਿਹਾ, ਕਿਉਂਕਿ ਜਿੱਥੇ ਭਗਤ ਉਹਦੇ ਬਰਾਬਰ ਹੋਰ ਕੋਈ ਨਹੀਂ। ਤਿੰਨਾਂ ਦਾ ਜ਼ਿਕਰ ਮਹਾਰਾਜ ਜੀ ਨੇ ਕੀਤਾ। ਸਤਿਗੁਰੂ ਕਹਿੰਦੇ ਨੇ ਇੱਕ ਵਿਦਵਾਨ ਪੰਡਿਤ ਲੈ ਆਓ, ਬਹੁਤ ਪੜਿਆ ਲਿਖਿਆ, ਉਸ ਤੇ ਸਨੋਜ਼ੇ ਵੀ ਅਰਜ਼ ਕੀਤੀ। ਦੂਜਾ ਸ਼ਸਤਰਧਾਰੀ ਸੂਰਮਾ ਲੈ ਆਓ, ਜਿਹਦਾ ਨਿਸ਼ਾਨਾ ਕਦੀ ਚੁੱਕੇ ਨਾ, ਤੇ ਤੀਜਾ ਇੱਕ ਰਾਜਾ ਲੈ ਆਓ ਜਿਹਦੇ ਸੋਨੇ ਤੇ ਛਤਰ ਹੋਵੇ, ਸਜੇ ਸਿਰ ਤੇ ਸੋਨੇ ਦਾ ਛਤਰ ਹੋਵੇ। ਪਰ ਕਹਿੰਦੇ ਦੂਜੇ ਪਾਸੇ ਭਗਤ ਲੈ ਆਓ, ਕਿ ਤਿੰਨੇ ਜਣੇ ਭਗਤ ਦਾ ਬਰਾਬਰ ਮੁਕਾਬਲਾ ਨਹੀਂ ਕਰ ਸਕਦੇ। ਬਾਬਾ ਜੀ ਨੇ ਕਿਹਾ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਇਹ ਰਵਿਦਾਸ ਜੀ ਉਹ ਹੈ ਭਗਤ ਦਾ, ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਤੇਰਾ ਨਾਮ ਨਿਵੈ ਰਹਿ ਲਿਵ ਲਾਏ ਨਾਨਕ ਤਿੰਨ ਦਰ ਭੀਖਿਆ ਪਾਏ। ਕਮਾਲ ਦੀ ਗੱਲ, ਇਹ ਬਾਣੀ ਉਦੋਂ ਦਰਜ ਕੀਤੀ ਗਈ ਮੱਧ ਯੁੱਗ ਵਿੱਚ, ਜਦੋਂ ਇਹ ਕਿਹਾ ਜਾਂਦਾ ਸੀ ਕਿ ਚਮਾਰਾਂ ਦੀਆਂ ਠੱਠੀਆਂ ਵੱਖਰੀਆਂ ਹੋਣ, ਇਹਨਾਂ ਦੇ ਖੂਹ ਵੱਖਰੇ ਹੋਣ, ਜਿਨ੍ਹਾਂ ਨੂੰ ਕੋਈ ਪਰਛਾਵਾਂ ਨਹੀਂ ਸੀ ਉੱਤੇ ਪੈਣ ਦਿੰਦਾ, ਉਹਨਾਂ ਨੂੰ ਸਤਿਗੁਰੂ ਨੇ ਜੀਓ ਕਹਿ ਕੇ ਥਾਂ ਦਿੱਤੀ। ਰਵਿਦਾਸ ਜੀਓ, ਕਹਿਣ ਲੱਗੇ ਘੱਟ ਅਵਘਟ ਡੂਗਰ ਘਣਾ, ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਪਰਮਾਰਥ ਦਾ ਰਸਤਾ ਬਹੁਤ ਮੁਸ਼ਕਲ ਹੈ, ਉਬੜ ਖੁਬੜ ਹੈ, ਪਤਾ ਨੀ ਕਿੱਥੇ ਇਨਸਾਨ ਨੇ ਥਿੜਕ ਜਾਣਾ। ਘੱਟ ਅਵਘਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਇੱਕ ਨਿਰਗੁਣ, ਆ ਮਨ ਰੂਪੀ ਬਲਦ ਬੜਾ ਕਮਜ਼ੋਰ ਹੈ, ਥੋੜੀਆਂ ਜਿਹੀਆਂ ਕੋਈ ਗੱਲਾਂ ਸੁਣਾਉਂਦਾ ਉਹਦੇ ਪਿੱਛੇ ਤੁਰ ਪੈਂਦਾ, ਇਸ ਤਰ੍ਹਾਂ ਹੀ ਹੈ ਨਾ। ਚਾਰ ਦਿਨ ਕੋਈ ਮੂਵੀ ਦੇਖਦਾ ਨਿਤਨੇਮ ਛੱਡ ਜਾਂਦਾ, ਦਸ ਕੁ ਦਿਨ ਪ੍ਰਾਹੁਣੇ ਘਰ ਆਉਂਦੇ ਨੇ ਤੇ ਰਹਿ ਰਾਜ ਦਾ ਪਾਠ ਛੱਡ ਜਾਂਦਾ, ਕਿੱਡਾ ਕਮਜ਼ੋਰ ਹੈ। ਇਹ ਹੀ ਹੈ ਨਾ ਨਿਰਗੁਣ, ਏਡੀ ਛੇਤੀ ਵਰਗ ਕੋਈ ਲਾਉਂਦਾ, ਬਸ ਸਭ ਕੁਝ ਨੇਮ ਛੱਡ ਜਾਂਦਾ, ਬਾਣੀ ਛੱਡ ਜਾਂਦਾ। ਮਾਲਕ ਜੀ ਰਸਤਾ ਬੜਾ ਮੁਸ਼ਕਲ ਹੈ, ਘੱਟ ਅਵਘਟ ਡੂਗਰ ਘਣਾ, ਇੱਕ ਨਿਰਗੁਣ ਬੈਲ ਖਮਾਰ, ਰਮਈਏ ਸਿਉ ਇੱਕ ਬੇਨਤੀ, ਸੋਹਣੇ ਰਾਮ ਜੀ ਕੁਛ ਨੀ ਮੰਗਣ ਆਇਆ, ਇੱਕੋ ਦਾਤ ਮੰਗਣ ਆਇਆ, ਮੇਰੀ ਪੂੰਜੀ ਰਾਖ ਮੁਰਾਰ ਮੁਰਾਰ ਵਾਹਿਗੁਰੂ ਜੀ, ਮੁਰ ਦੈਤ ਨੂੰ ਮਾਰਨ ਵਾਲੇ ਪਰਮਾਤਮਾ ਮੇਰੀ ਪੂੰਜੀ ਰੱਖ ਲੈ, ਮੇਰੀ ਸ਼ਰਧਾ ਨਾ ਕੱਟੇ, ਮੇਰਾ ਨੇਮ ਨਾ ਕੱਟੇ, ਇੱਕ ਕਿਰਪਾ ਕਰ ਮੇਰੀ ਜ਼ਿੰਦਗੀ ਵਿੱਚ ਅੰਦਰ ਕਦੀ ਸੋਕਾ ਨਾ ਪੈ ਜਾਏ, ਮਾਰੂ ਥਲ ਨਾ ਅੰਦਰ ਬਣ ਜਾਏ, ਮੇਰੀ ਪੂੰਜੀ ਰਾਖ ਮੁਰਾਰ ਕਿਰਪਾ ਕਰ ਮੇਰਾ ਨਿਹੋ ਨਵੇਲਾ ਬਣਿਆ ਰਹੇ। ਮੈਂ ਸਦੀਵ ਕਾਲ ਤੇ ਨਾਲੇ ਆਪਾਂ ਨੂੰ ਅਰਦਾਸ ਖੁਦ ਵੀ ਕਰਨੀ ਚਾਹੀਦੀ ਹੈ ਕਿ ਮਾਲਕ ਤੂੰ ਸਾਡੀ ਪੂੰਜੀ ਰੱਖ ਲੈ। ਇੱਕ ਛੋਟੀ ਜੀ ਘਟਨਾ ਕਹਿ ਕੇ ਸੰਪੰਨਤਾ ਕਰਾਂਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਜ਼ੂਰ ਦੀ ਸ਼ਹਾਦਤ ਹੋਈ ਹੈ, ਆਨੰਦਪੁਰ ਸਾਹਿਬ ਤੋਂ ਚੱਲੇ ਨੇ, ਭਾਵਾਂ ਇਹ ਉਥੋਂ ਦੀ ਰਵਾਇਤੀ ਸਾਖੀ ਹੈ, ਇਤਿਹਾਸ ਚ ਨਹੀਂ, ਪਰ ਉਹ ਥਾਂ ਵੀ ਹੈ ਜਿੱਥੇ ਘਟਨਾ ਵਾਪਰੀ। ਗੁਰਮੁਖ ਪਿਆਰੇ ਉੱਤੇ ਸੁਣਾਉਂਦੇ ਨੇ ਕਿ ਜਿਸ ਦਿਨ ਮਹਾਰਾਜ ਦਿੱਲੀ ਜਾਣ ਲੱਗੇ ਨਾ ਤੇ ਸਾਰਾ ਪਰਿਵਾਰ ਵਿਦਿਆ ਕਰਨ ਆਇਆ। ਹੁਣ ਇਹ ਤਾਂ ਹੈ ਹੀ ਨਹੀਂ ਵੀ ਵਾਪਸ ਆ ਜਾਣਾ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਸਾਰਾ ਪਰਿਵਾਰ ਉਹਦਾ ਵਿੱਚ, ਮਾਤਾ ਨਾਨਕੀ ਜੀ, ਮਾਤਾ ਜੀ, ਮਹਿਲ ਮਾਤਾ ਗੁਜਰੀ ਜੀ ਸਾਡੇ, ਤੇ ਸਤਿਗੁਰੂ ਦਾ ਸਪੁੱਤਰ ਸਾਡੇ ਕਲਗੀਧਰ ਸਵਾਮੀ ਜੀ, ਧੰਨ ਗੁਰੂ ਗੋਬਿੰਦ ਰਾਏ ਜੀ, ਪਿਤਾ ਜੀ ਨੂੰ ਵਿਦਿਆ ਕਰਨ ਆਏ। ਇਲਾਕੇ ਦੀਆਂ ਸੰਗਤਾਂ ਆਈਆਂ, ਕਈ ਪਹਾੜੀ ਲੋਕ ਵੀ ਆਏ। ਜਦੋਂ ਹਜ਼ੂਰ ਤੁਰਨ ਲੱਗੇ, ਪਰਿਵਾਰ ਆਨੰਦਪੁਰ ਸਾਹਿਬ ਘਰ ਤੋਂ ਅੱਗੇ ਗਏ, ਪਿੰਡ ਤੋਂ ਬਾਹਰ, ਨਗਰ ਤੋਂ ਬਾਹਰ ਆਏ ਤੇ ਹਜ਼ੂਰ ਰੁਕ ਗਏ। ਸੰਗਤ ਬਿਰਹਾ ਵਿੱਚ ਸੀ, ਬੈਰਾਗ ਵੀ ਸੀ ਕਿ ਮਹਾਰਾਜ ਜੀ ਨੇ ਕਿਹਾ ਜਾਓ ਤੁਸੀਂ ਵਾਪਸ ਆਪਣੇ ਟਿਕਾਣੇ, ਆਪਣੇ ਘਰ ਤੇ, ਘਰ ਨੂੰ ਅਸੀਂ ਅੱਗੇ ਤੁਰੀਏ। ਹੁਣ ਜਦੋਂ ਵਿਦਿਆ ਕਰਨ ਲੱਗੇ, ਇੱਕ ਇੱਕ ਜੀ ਮਿਲਿਆ, ਉਹਨੂੰ ਬੰਦਾ ਅਨੁਭਵ ਕਰੇ, ਮਹਿਸੂਸ ਕਰੇ ਉਹਨਾਂ ਥਾਵਾਂ ਤੇ ਜਾ ਕੇ। ਸਤਿਗੁਰੂ ਜੀ ਨੇ ਸਿੱਖਾਂ ਨੂੰ ਅਸੀਸਾਂ ਦਿੱਤੀਆਂ, ਮੱਥੇ ਟੇਕੇ ਬਿਰਖੀ ਹਿਰਦਿਆਂ ਨੇ, ਮਾਤਾ ਗੁਜਰੀ ਜੀ ਨੇ ਨਮਸਕਾਰ ਕੀਤੀ, ਗੁਰੂ ਗੋਬਿੰਦ ਰਾਏ ਜੀ ਨੇ ਪਿਤਾ ਜੀ ਦੇ ਚਰਨ ਪਰਸੇ ਮੱਥਾ ਟੇਕਿਆ ਤੇ ਸਤਿਗੁਰੂ ਨੇ ਪੁੱਤਰ ਨੂੰ ਸੀਨੇ ਨਾਲ ਲਾਇਆ। ਮਾਤਾ ਨਾਨਕੀ ਜੀ ਨੂੰ ਹਜ਼ੂਰ ਮਰਿਆਦਾ ਪੁਰਸ਼ੋਤਮ ਗੁਰੂ ਤੇਗ ਬਹਾਦਰ ਸਾਹਿਬ ਮਾਂ ਜੀ ਦੇ ਸਾਹਮਣੇ ਆਪ ਝੁਕੇ, ਆਪ ਨਮਸਕਾਰ ਕੀਤੀ ਤੇ ਮਾਤਾ ਜੀ ਨੇ ਆਪਣੇ ਦੋਨੋਂ ਹੱਥ ਪੁੱਤਰ ਦੇ ਸਿਰ ਉੱਤੇ ਰੱਖੇ, ਮੱਥਾ ਚੁੰਮਿਆ। ਮਾਂ ਹੈ, ਬਜ਼ੁਰਗ ਨੇ, ਮੱਥਾ ਚੁੰਮਿਆ। ਨਾਲੇ ਮਮਤਾ ਜਿਹੜੀ ਏ ਉਹ ਕੋਈ ਉਮਰ ਦੇ ਕਰਕੇ ਥੋੜਾ ਹੁੰਦੀ ਏ, ਭਾਵੇਂ ਬਜ਼ੁਰਗ ਵੀ ਮਾਂ ਹੋ ਜਾਏ, ਉਹਦੀ ਮਮਤਾ ਕਦੀ ਬਜ਼ੁਰਗ ਨਹੀਂ ਹੁੰਦੀ, ਮਮਤਾ ਕਦੀ ਨਹੀਂ ਬੁੱਢੀ ਹੁੰਦੀ। ਮਾਂ ਨੇ ਦੋਨੋਂ ਹੱਥ ਸੀਸ ਤੇ ਰੱਖੇ, ਮੱਥਾ ਚੁੰਮਿਆ ਤੇ ਸਤਿਗੁਰੂ ਕਹਿੰਦੇ ਨੇ ਮਾਂ ਜੀ ਤੁਸੀਂ ਸਾਨੂੰ ਕੋਈ ਸੇਵਾ ਦੱਸੋ, ਸਾਰੀ ਜ਼ਿੰਦਗੀ ਆਗਿਆਕਾਰ, ਸਾਨੂੰ ਕੋਈ ਸੇਵਾ ਦੱਸੋ। ਮਾਤਾ ਨਾਨਕੀ ਜੀ ਨੇ ਬੜੇ ਭਰੇ ਗਲੇ ਨਾਲ ਕਹਿਣ ਲੱਗੇ ਪੁੱਤਰ ਬਸ ਇੱਕ ਕੰਮ ਕਰਿਓ ਕਿ ਜਿਹੜਾ ਪੁੱਤਰ ਦਾ ਖਿੜਿਆ ਮੁਖੜਾ ਮੈਂ ਤੋਰਨੀ ਪਈ ਆ ਨਾ, ਮੇਰੀਆਂ ਅੱਖਾਂ ਤੇਰੇ ਮੁਖੜੇ ਦੀ ਇੰਤਜ਼ਾਰ ਕਰਨਗੀਆਂ। ਉਹ ਮੈਂ ਸ਼ਬਦ ਵਰਤਿਆ, ਰਵਾਇਤ ਹੈ ਉੱਥੋਂ ਦੀ, ਮਤਲਬ ਮੈਂ ਸੀਸ ਵਾਪਸ, ਜਿਹੜਾ ਮੁਖੜਾ ਅੱਜ ਪੁੱਤਰ ਤੋਰਨੀ ਹੈ, ਜਿਹੜਾ ਸੇਵਾ ਮੰਗਦਾ ਪਿਆ, ਇਹ ਕੱਲ ਨੂੰ ਜਦੋਂ ਵਾਪਸ ਆਓ ਮੈਂ ਫਿਰ ਦੇਖਣਾ ਚਾਹੁੰਦੀ ਹਾਂ। ਕਹਿੰਦੇ ਨੇ ਕੋਲ ਖਲੋਤੇ ਭਾਈ ਜੈਤਾ ਜੀ ਕਹਿਣ ਲੱਗੇ, ਭਾਈ ਜੈਤਿਆ ਮਾਂ ਦਾ ਬਚਨ ਚੇਤੇ ਰੱਖੀ, ਵਾਪਸ ਆਇਆ ਸੀਸ, ਪੰਜ ਦਿਨ ਪੜਾਂ ਕਰਦਾ ਆਇਆ ਸੀਸ, ਚਿੱਤ ਚ ਇੱਕ ਇੱਛਾ ਹੈ, ਜਿੰਨੇ ਕੁ ਜੋਗੇ ਅਸੀਂ ਹੈ ਹਾਂ, ਕੋਈ ਜ਼ਿਆਦਾ ਪਹੁੰਚ ਪਾਏ ਤਾਂ ਨਹੀਂ, ਵੀ ਜਿੰਨਾ ਜਿੰਨਾ ਥਾਵਾਂ ਤੋਂ ਸੀਸ ਲੰਘਿਆ ਉਹਨਾਂ ਥਾਵਾਂ ਤੇ ਵੀ ਕੀਰਤਨ ਕਥਾ ਹੋਵੇ। ਦਿੱਲੀ ਸ਼ੀਸ਼ਗੰਜ, ਦੂਜਾ ਪੜਾਂ ਬਾਗਪਟ ਮੇਰਠ ਨੇੜੇ ਯੂਪੀ, ਤੀਸਰਾ ਤਰਾਵੜੀ, ਚੌਥਾ ਅੰਬਾਲਾ, ਪੰਜਵਾਂ ਨਾਭਾ ਸਾਹਿਬ ਤੇ ਛੇਵਾਂ ਵਾਹਿਗੁਰੂ ਨਾਭਾ ਸਾਹਿਬ ਤੋਂ ਅੱਗੇ ਕੀਰਤਪੁਰ ਸਾਹਿਬ, ਕੀਰਤਪੁਰ ਸਾਹਿਬ ਤੋਂ ਅੱਗੇ ਸ਼ੀਸ਼ਗੰਜ, ਆਨੰਦਪੁਰ ਸਾਹਿਬ, ਦਿੱਲੀ ਬਾਗਪਤ, ਤਰਾਵੜੀ, ਅੰਬਾਲਾ, ਨਾਭਾ ਸਾਹਿਬ ਤੇ ਕੀਰਤਪੁਰ ਸਾਹਿਬ, ਤੇ ਫਿਰ ਉੱਥੇ ਜਾ ਕੇ ਆਨੰਦਪੁਰ ਸਾਹਿਬ ਜਿੱਥੇ ਸੰਸਕਾਰ ਕੀਤਾ ਗਿਆ। ਸਿਰ ਮੇਰੀ ਇੱਕ ਬੇਨਤੀ ਜਿਹੜੀ ਮੈਂ ਵਿੱਚੋਂ ਸਾਖੀ ਤਾਂ ਚੁਣੀ, ਜੈਤਾ ਜੀ ਭਾਈ ਸਾਹਿਬ ਸੀਸ ਲੈ ਕੇ ਆ ਗਏ, ਹੁਣ ਮਾਂ ਨੇ ਤੋਰਿਆ ਪੁੱਤ ਨੂੰ, पत्नी ने अपने सुहाग नू तोरिया गुरसिखो सानू तां कहने नहीं सी चाहिदा तरले मार के अमृत छक लो बाणी पढ़ लो ये सुन के ते अखां विचो लहू दे अथरू डिगदे ने पता नहीं अंदर किन्ने कु कठोर हो गए जिस गुरु ने इन्ना कुछ दिता ओदी बाणी नू असीं बर्दाश्त नहीं करदे पए। हजूर सच्चे पातशाह जी ने जदों शीस आया ते गोबिंद राय जी ने दादी मां नू पिता दा शीस बस्तर उतार के दिखाया ते मां ने उसे तरह खत सिर ते रखिया मुस्कुराहट कै माता गुजरी जी ने मत्था टेकिया ते एक शब्द उन्होंने मत्था टेकदिया हाथ जोड़ के अरदास करके कहा कह लगे सतगुरु तुहाडी निब गई किरपा करो मेरी निब जाए। हुण जे एडे वड्डे महाबली महापुरख वह अरदासा करते पे ने यह अज अरदास है कि सिखा तू इस तरह बेनती करनी सिख कि मालक जी मेरी श्रद्धा ना किते उड जाए मेरा अंदर सुक्का ना हो जाए कट अवक डूगर घना एक निर्गुण बैर हमार रमैये स्यों एक बेनती मेरी पूंजी राख मुरार। इस लड़ी नू कल दे दीवान विच आपां अगे यतन करांगा कल मुकम्मल हो सके सतगुरु कृपा करन आओ। समा मैं आप जी दा बहुत ज्यादा लिया है कल छुट्टी है ते जिन्हां ने कारो काम कर ते जाणो जी सदके जाण क्योंकि पाबंदियां ने असीं तां सारा दिन सुते कमरे च उठे ते घंटा कथा कीती जिहड़े जान लगे उन्हां नूं कहण लग पए किधर चले हो बैठो जे नहीं तुसीं किरत कार करके आउंदे हो आओ थोड़ा जिहा नाम जप लईए ते नाले अरदास कर लईए मालक जी साडी पूंजी रख लो। ते बीबीओ भैणो तुसीं उच्ची आवाज विच वीरां नूं वी बेनती है ये मेरे लिए सब तो वड्डी असीस हुंदी है पहला लय विच आपां जपांगे फिर दो हिस्सों विच सिर मिनट पंज कोई वध तो वध लांगा करो किरपा और उचारण करो जी। वाहे गुरु वाहे गुरु वाहे गुरु।